ਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।
ਛੇੜੀ ਨਾ ਇਹਨੂੰ, ਆਹ ਠੀਕ ਹੈ।
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।
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 ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੁਲਾਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਅਬ ਬੇਕਾਰ। ਰਾਜੇ ਇੰਦਰ ਸਮਸਰ ਗ੍ਰਹਿ ਆਸਨ, ਬਿਨ ਹਰ ਭਗਤ ਕਹੋ ਕਿਹ ਲੇਖਾ। ਦੁਲਾਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਅਬ ਬੇਕਾਰ। ਰਾਜੇ ਇੰਦਰ ਸੰਸਰ ਗ੍ਰਹਿ ਆਸਨ, ਬਿਨ ਹਰ ਭਗਤ ਕਹੋ ਕਿਹ ਲੇਖਾ। ना विचार्यो राजा राम को रास जेह रास अनरास बिसर जाहि रहाओ जाने अजान पै हम बावर सोच या सोच दिवस जाहि इंदर साबल निबल बबेक बुध परमार्थ परवेश नहीं कहियात आन अचरियात आन काशो समझना पराय पर माया कह रव दास उदास दास मत पार हार कोप करहो जी दया कहियात आन अचरियात आन काशो समझना पराय पर माया कह रव दास उदास दास मत पार हार कोप करहो जी दया वाहे गुरु जी का खालसा वाहे गुरु जी की फतेह
सतनाम धन्वाखे गुरु साहिब जियो धन्वाखे गुरु साहिब जियो जेता जियो पिंड सब तेरा तू अंतर जामी पुरख भगवान दासन दास कह जन नानक जे हा तू कराखे ते हा हों करी बखियान दासन दास कह जन नानक जे हा तू कराहे ते हा हों करी बखियान डंडौत बंदन अनेक बार सर्व कला समरथ डोलन तेरा खो प्रभु नानक दे कर हाथ डोलन तेरा खो प्रभु नानक दे कर हाथ परम सम्मान योग जुगो जुग अटल सतगुरु साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर सतगुरां दे अमृत शब्द दी ਵਿਚਾਰ ਸ਼ਰਵਣ ਕਰਨ ਵਾਸਤੇ ਇਕੱਤਰ ਹੋਏ ਗੁਰੂ ਸਵਾਰੇ ਸਤਸੰਗੀ ਜਨੋ, ਅੱਜ ਅੰਮ੍ਰਿਤ ਵੇਲੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪ੍ਰਕਾਸ਼ਮਾਨ ਹੋ ਕਰ ਜੋ ਅੰਮ੍ਰਿਤ ਸ਼ਬਦ ਹੁਕਮ ਰੂਪ ਵਿੱਚ ਬਖਸ਼ਿਸ਼ ਕੀਤਾ ਹੈ, ਇਸ ਅੰਮ੍ਰਿਤ ਬਚਨ ਦੇ ਉਚਾਰਨ ਕਰਤਾ ਭਗਤ ਰਵਿਦਾਸ ਜੀ ਮਹਾਰਾਜ ਨੇ। ਇਹ ਸ਼ਬਦ ਭਗਤ ਰਵਿਦਾਸ ਜੀ ਦਾ ਸੋਰਠ ਰਾਗ ਅੰਦਰ ਦਰਜ ਹੈ ਔਰ ਭਗਤ ਰਵਿਦਾਸ ਸਾਹਿਬ ਜੀ ਦੇ ਸੋਰਠ ਰਾਗ ਵਿੱਚ ਜੋ ਸ਼ਬਦ ਨੇ ਉਹਨਾਂ ਵਿੱਚੋਂ ਇਹ ਤੀਸਰਾ ਸ਼ਬਦ ਹੈ। ਅੱਜ ਦੇ ਇਸ ਸ਼ਬਦ ਦੀ ਵਿਚਾਰ ਦਾ ਜੋ ਪ੍ਰਕਰਣ ਹੈ, ਜੋ ਸਬਜੈਕਟ ਹੈ, ਉਸ ਵਿੱਚ ਆਰੰਭ ਵਿੱਚ ਭਗਤ ਰਵਿਦਾਸ ਸਾਹਿਬ ਜੀ ਨੇ ਫੁਰਮਾਇਆ, ਆ ਜੋ ਮਾਨਵੀ ਦੇਹੀ ਪ੍ਰਾਪਤ ਕਰਕੇ ਆਪਾਂ ਸੰਸਾਰ ਵਿੱਚ ਵਿਚਰ ਰਹੇ ਹਾਂ, ਇਹ ਮਨੁੱਖਾ ਦੇਹੀ, ਇਹ ਮਨੁੱਖਾ ਸਰੀਰ ਬਹੁਤ ਦੁਰਲੱਭ ਹੈ, ਪਰ ਵਿਚਾਰਹੀਣਤਾ ਤੋਂ ਬਿਨਾਂ, ਵਿਵੇਕਤਾ ਤੋਂ ਬਿਹੋਣ ਇੰਨੀ ਦੁਰਲੱਭ ਪ੍ਰਾਪਤ ਹੋਈ ਦੇਹੀ, ਇਹਦਾ ਵਕਤ ਵੀ ਬੰਦਾ ਅਜਾਈ ਗਵਾ ਰਿਹਾ ਹੈ। ਮੰਨ ਲਓ ਇਨਸਾਨ ਕੋਲ ਰਾਜ ਭਾਗ ਸਤਾ ਹੋਵੇ ਤੇ ਸਵਰਗ ਦੇ ਰਾਜੇ ਇੰਦਰ ਜਿਤਨਾ ਇਹਦੇ ਕੋਲ ਸੁੱਖ ਹੋਵੇ, ਪਰ ਜੇ ਇਸ ਦੇ ਅੰਦਰ ਪਰਮਾਤਮਾ ਦੀ ਭਗਤੀ ਨਹੀਂ, ਉਹ ਐਸ਼ਵਰਜ, ਉਹ ਸਹੂਲਤਾਂ, ਉਹ ਸੁੱਖ, ਉਹ ਰਾਜ ਭਾਗ ਰੱਬ ਦੇ ਪਰਮਾਤਮਾ ਦੇ ਘਰ ਵਿੱਚ ਉਸ ਦੀ ਕੋਈ ਗਿਣਤੀ ਨਹੀਂ। ਪਹਿਲਾ ਬਚਨ ਭਗਤ ਸਾਹਿਬ ਨੇ ਇਹ ਕਿਹਾ, ਜਿਹਦੀ ਆਪਾਂ ਡਿਟੇਲ ਨਾਲ ਵਿਚਾਰ ਕਰਾਂਗੇ। ਦੂਸਰੀਆਂ ਰਹਾਉ ਦੀਆਂ ਤੁਕਾਂ ਨੇ ਉਹਦੇ ਵਿੱਚ ਕਹਿ ਰਹੇ ਨੇ ਕਿ ਇਨਸਾਨ, ਤੂੰ ਪਰਮਾਤਮਾ ਦੇ ਨਾਮ ਦੇ ਰਸ ਨੂੰ ਅਸਲ 'ਚ ਚੱਖੇ ਹੀ ਨਹੀਂ। ਜਿਸ ਦਿਨ ਤੂੰ ਪ੍ਰਭੂ ਦੇ ਨਾਮ ਦੇ ਰਸ ਨੂੰ ਚੱਖ ਲਿਆ, ਉਸ ਦਿਨ ਇਹ ਸੰਸਾਰ ਦਾ ਰਸ ਆਪਣੇ ਆਪ ਹੀ ਤੇਰੇ ਤੋਂ ਛੁੱਟ ਜਾਏਗਾ। ਤੂੰ ਨਾਮ ਰਸ ਨੂੰ ਚੱਖ। ਇਸ ਤੋਂ ਬਾਅਦ ਫਿਰ ਭਗਤ ਸਾਹਿਬ ਜੀ ਨੇ ਕਿਰਪਾ ਕੀਤੀ, ਉਹਨਾਂ ਨੇ ਕਿਹਾ, ਸਾਨੂੰ ਪਤਾ ਵੀ ਹੈ, ਬੰਦੇ ਨੂੰ ਸਭ ਕੁਝ ਪਤਾ ਹੈ, ਧਰਮ ਕੀ ਹੈ, ਮੈਂ ਕਰਨਾ ਕੀ ਹੈ, ਪਰ ਇਹ ਜਾਣ ਬੋਝ ਕੇ ਕਮਲਾ ਹੋਇਆ ਬੈਠਾ, ਇਹ ਸਮਝ ਹੈ, ਜਾਣਦਾ ਸਭ ਕੁਝ ਹੈ, ਪਰ ਕਰਨ ਵਾਸਤੇ ਤਿਆਰ ਨਹੀਂ। ਚੰਗੀਆਂ ਮੰਦੀਆਂ ਸੋਚਾਂ, ਗੰਦੇ ਮੰਦੇ ਵਿਚਾਰ, ਅੱਤ ਦੇ ਭੈੜੇ ਫੁਰਨਿਆਂ ਵਿੱਚ ਇਹਨੇ ਸਾਰੀ ਜ਼ਿੰਦਗੀ ਬਤੀਤ ਕਰ ਲਈ। ਇਸ ਵਿੱਚ ਅੱਗੇ ਭਗਤ ਸਾਹਿਬ ਕਿਰਪਾ ਕਰਦੇ ਨੇ, ਕਹਿੰਦੇ ਨੇ, ਸਾਡਾ ਆਚਰਣ ਕੁਛ ਹੈ ਅਤੇ ਅਸੀਂ ਬੋਲਨੇ ਕੁਛ ਹਾਂ, ਸਾਡੇ ਜੀਵਨ ਦੀ ਅਤੇ ਸਾਡੇ ਬੋਲਾਂ ਦਾ ਆਪਸੀ ਮੇਲ ਨਹੀਂ। ਜ਼ਬਾਨ ਕੁਛ ਕਹਿੰਦੀ ਹੈ, ਜੀਵਨ ਕੁਛ ਕਹਿੰਦਾ ਹੈ, ਅਤੇ ਹੇ ਮੇਰੇ ਮਾਲਕ, ਤੁਸੀਂ ਸਾਡੇ 'ਤੇ ਕਿਰਪਾ ਕਰੋ, ਬਖਸ਼ਿਸ਼ ਕਰੋ, ਸਾਨੂੰ ਕੋਈ ਸਮਝ ਨਹੀਂ ਪੈ ਰਹੀ, ਇਸ ਮਾਇਆ ਨੇ ਭਟਕਾ ਲਿਆ ਹੈ, ਤੁਸੀਂ ਗੁੱਸੇ ਨਾ ਹੋਇਓ ਮੇਰੇ ਮਾਲਕ ਜੀ, ਆਪਣੇ ਕਰੋਪ ਨੂੰ, ਆਪਣੇ ਗੁੱਸੇ ਨੂੰ ਮੇਰੇ ਕਰਮ ਵੇਖ ਕੇ ਗੁੱਸੇ ਨਾ ਹੋਵੋ, ਆਪ ਜੀ ਕਰੋਪ ਤਿਆਗ ਦਿਓ ਅਤੇ ਇਸ ਜੀਵ ਦੇ ਉੱਤੇ ਤਰਸ ਕਰੋ, ਦਇਆ ਕਰੋ, ਇਸ ਵਿਛੁੰਨੇ ਹੋਏ ਨੂੰ ਆਪਣੇ ਚਰਨਾਂ ਨਾਲ ਜੋੜ ਲਵੋ। ਇਹ ਹੈ ਅੱਜ ਦੇ ਹੁਕਮਨਾਮੇ ਦੇ ਸੰਖੇਪ ਜਿਹਾ ਭਾਵ ਜਿਹਦੀ ਵਿਚਾਰ ਆਪਾਂ ਕਰਨੀ ਹੈ। ਦਾਸ ਇਸ ਕਰਕੇ ਤਕਰੀਬਨ ਹਰ ਰੋਜ਼ ਜੋ ਹੁਕਮ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਉਸ ਸੰਬੰਧੀ ਆਰੰਭ ਵਿੱਚ ਸੰਖੇਪ ਜਿਹਾ ਭਾਵ ਦੱਸ ਦਿੰਦਾ। ਉਹ ਇਸ ਕਰਕੇ ਕਿ ਸਾਨੂੰ ਪਤਾ ਰਹੇ ਕਿ ਇੱਕ ਘੰਟਾ ਜੇ ਆਪਾਂ ਵਿਚਾਰ ਸੁਣੀਏ ਤੇ ਅੱਜ ਦੀ ਵਿਚਾਰ ਦਾ ਜਿਹੜਾ ਵਿਸ਼ਾ ਹੈ, ਪ੍ਰਕਰਨ ਹੈ ਜਾਂ ਧੁਰਾ ਹੈ, ਉਹ ਕੀ ਹੈ। ਆਓ ਸਾਧ ਸੰਗਤ, ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਉਹਨਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ ਕਿ ਸੱਚੇ ਪਾਤਸ਼ਾਹ ਆਪ ਜੀ ਆਪਣੀ ਕਲਾ ਵਰਤਾਓ, ਆਪਣੀ ਬਖਸ਼ਿਸ਼ ਵਰਤਾਓ, ਸਤਿਗੁਰੂ ਹਿਰਦੇ ਦਾ ਟਿਕਾ ਬਖਸ਼ ਦਿਓ, ਨਿਰਮਾਣਤਾ ਬਖਸ਼ ਦਿਓ, ਪ੍ਰੇਮ ਭਾਵਨਾ ਹਿਰਦੇ ਦੀ ਸ਼ਰਧਾ ਬਖਸ਼ੋ, ਆਪ ਵਿੱਚ ਵਰਤ ਕੇ ਵਿਚਾਰ ਕਰਾ ਲਵੋ। ਸਾਧ ਸੰਗਤ ਬਖਸ਼ੋ ਆਸੀਸ, ਪਿਆਰ ਅਦਬ ਨਾਲ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼, ਕੋਈ ਰਸਨਾ ਵਿਰਵੀ ਵਾਂਝੀ ਨਾ ਰਹੇ। ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੁਲਾਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਅਬ ਬਿਕਾਰ।
ਭਗਤ ਰਵਿਦਾਸ ਜੀ ਮਹਾਰਾਜ ਇਸ ਸ਼ਬਦ ਦੀ ਆਰੰਭਤਾ ਵਿੱਚ ਬਖਸ਼ਿਸ਼ ਕਰ ਰਹੇ ਨੇ ਕਿ ਮਨੁੱਖਾ ਜਨਮ ਬੜਾ ਦੁਰਲੱਭ ਹੈ। ਇਹ ਬੜੇ ਕੀਤੇ ਹੋਏ ਚੰਗੇ ਕਰਮਾਂ ਕਰਕੇ, ਪੁੰਨਾਂ ਕਰਕੇ ਇਸ ਦੀ ਪ੍ਰਾਪਤੀ ਹੋਈ ਹੈ। ਦੁਰਲੱਭ ਜਨਮ ਪੁੰਨ ਫਲ ਪਾਇਓ, ਇਹ ਬੜੇ ਵੱਡੇ ਕੀਤੇ ਹੋਏ ਪੁੰਨ ਹੋਣ ਤੇ ਤਾਂ ਇਸ ਦੇਹੀ ਦੀ ਪ੍ਰਾਪਤੀ ਹੁੰਦੀ ਹੈ। ਤੇ ਨਾਲ ਫਿਰ ਬਖਸ਼ਿਸ਼ ਕੀਤੀ ਕਿ ਬਿਰਥਾ ਜਾਤ ਅਬਿਵੇਕ ਹੈ। ਵਿਵੇਕ ਦਾ ਅਰਥ ਹੈ ਚੰਗੇ ਮੰਦੇ ਦੀ ਸੋਝੀ। ਉਂਝ ਸੂਝਵਾਨ ਵਿਵੇਕ ਦਾ ਅਰਥ ਕਰਦੇ ਨੇ ਬਿਵੇਕ, ਜਿਹੜਾ ਦਵੈਸ਼ ਤੋਂ ਬਚ ਕੇ ਇੱਕ ਸਾਈ ਨਾਲ ਜੁੜ ਗਿਆ। ਇਹ ਮਨੁੱਖਾ ਜਨਮ ਬਹੁਤ ਦੁਰਲੱਭ ਹੈ, ਬੜੇ ਪੁੰਨ ਕਰਮ ਕਰਕੇ ਇਸ ਦੀ ਪ੍ਰਾਪਤੀ ਹੋਈ। ਪਰ ਸੱਚ ਇਹ ਵੇ ਕਿ ਚੰਗੀ ਸੂਝ ਖੋਣ ਤੋਂ ਬਿਨਾਂ, ਵਿਵੇਕ ਤੋਂ ਬਿਨਾਂ ਇਹ ਮਨੁੱਖਾ ਦੇਹੀ ਵਿਅਰਥ ਜਾ ਰਹੀ ਹੈ।
ਰਾਜੇ ਇੰਦਰ ਸਮਸਰ ਗ੍ਰਹਿ ਆਸਨ, ਬਿਨ ਹਰ ਭਗਤ ਕਹੋ ਕੇ ਲੇਖਾ।
ਰਾਜੇ ਇੰਦਰ ਸਮਸਰ ਗ੍ਰਹਿ ਆਸਨ, ਸਵਰਗ ਦਾ ਰਾਜਾ ਹੈ ਇੰਦਰ। ਜੇ ਮੰਨ ਲਓ ਇਸ ਧਰਤੀ ਤੇ ਕੋਈ ਬੰਦਾ ਸਵਰਗ ਦੇ ਰਾਜੇ ਇੰਦਰ ਵਰਗਾ ਆਪਣਾ ਕੀਮਤੀ ਘਰ ਬਣਾ ਲੈ, ਗ੍ਰਹਿ ਦਾ ਅਰਥ ਘਰ, ਇਹਦਾ ਘਰ ਵੀ ਬਣ ਜਾਏ ਤੇ ਇਸ ਦੇ ਘਰ ਵਿੱਚ ਜਿਹੜੇ ਵਿਛਾਉਣੇ ਨੇ ਜਾਂ ਸਿੰਘਾਸਨ ਹੈ ਉਹ ਵੀ ਰਾਜੇ ਇੰਦਰ ਦੇ ਸਿੰਘਾਸਨ ਦੇ ਤੁਲ ਬਰਾਬਰ ਹੋਵੇ। ਰਾਜੇ ਇੰਦਰ ਸਮਸਰ ਗ੍ਰਹਿ ਆਸਨ, ਇਹਦੇ ਬਰਾਬਰ ਇਹਦਾ ਆਸਨ, ਇਹਦਾ ਮਹਲ ਹੋਵੇ। ਪਰ ਮਹਾਰਾਜ ਕਹਿੰਦੇ ਨੇ ਬਿਨ ਹਰ ਭਗਤ ਕਹੋ ਕਿ ਲੇਖ ਹੈ, ਉਸ ਪਰਮਾਤਮਾ ਦੀ ਭਗਤੀ ਤੋਂ ਬਿਨਾਂ, ਹਰੀ ਦੀ ਭਗਤੀ ਤੋਂ ਬਿਨਾਂ ਰਾਜੇ ਇੰਦਰ ਵਰਗਾ ਰਾਜ ਭਾਗ ਸਿੰਘਾਸਨ ਲੈ ਕੇ ਵੀ ਉਹ ਕਿਸੇ ਲੇਖੇ ਨੇ, ਕਿਸੇ ਗਿਣਤੀ ਵਿੱਚ ਨਹੀਂ। ਇਹਦਾ ਮਤਲਬ ਕਿ ਸਵਰਗ ਦਾ ਰਾਜ ਵੀ ਪ੍ਰਾਪਤ ਹੋ ਜਾਏ ਜੇ ਪਰਮਾਤਮਾ ਦੀ ਭਗਤੀ ਨਹੀਂ, ਤੇ ਸਵਰਗ ਦੇ ਰਾਜ ਵਰਗੇ ਸੁੱਖ ਵੀ ਅਕਾਰਥ ਨੇ। ਇਹ ਹੈ ਇਸ ਸ਼ਬਦ ਦੀਆਂ ਪਹਿਲੀਆਂ ਦੋ ਤੁਕਾਂ, ਜਿਸ ਦੀ ਵਿਚਾਰ ਆਪਾਂ ਰੁਕ ਕੇ ਥੋੜ੍ਹੀ ਜਿਹੀ ਕਰਨੀ ਚਾਹੁੰਦੇ। ਦੇਖੋ, ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਅਸੀਂ ਪੜ੍ਹਦੇ ਹਾਂ ਤੇ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਲਿਖਿਆ ਹੈ ਨਾ, ਤੇ ਸਿੱਖ ਦਾ ਫਰਜ਼ ਹੈ ਉਹਨੂੰ ਸੱਤ ਬਚਨ ਕਰਕੇ ਮੱਥਾ ਟੇਕ ਕੇ ਸਵੀਕਾਰ ਕਰ ਲੈ। ਜੇ ਆਪ ਅਜੇ ਸਮਝ ਨਹੀਂ ਤੇ ਆਪਣੀ ਬੇਸਮਝੀ ਕਰਕੇ ਗੁਰੂ ਦੇ ਸ਼ਬਦ 'ਤੇ ਕੁਤਰਕ ਨਾ ਕਰੇ। ਮੈਂ ਫਿਰ ਸ਼ਬਦ ਦੌਰਾਨ ਲੱਗਾਂ ਕਿ ਗੁਰੂ ਦੇ ਬਾਣੀ 'ਚ ਜੋ ਲਿਖਿਆ ਇਹਨੂੰ ਸਤ ਬਚਨ ਕਰ ਮੱਥਾ ਟੇਕ ਕੇ ਮੰਨ ਲਵੇ, ਅਤੇ ਜੇ ਆਪ ਅਜੇ ਸਮਝ ਨਹੀਂ, ਆਪਣੀ ਨਸਮਝੀ ਹੈ, ਆਪਣੀ ਬੇਸਮਝੀ ਹੈ, ਆਪਣੇ ਕੋਲ ਇਸ ਦੀ ਜਾਣਕਾਰੀ ਨੌਲੇਜ ਨਹੀਂ, ਅਤੇ ਆਪਣੀ ਬੇਸਮਝੀ ਨੂੰ ਸਮਝ ਸਮਝ ਕੇ, ਫਿਰ ਬੇਨਤੀ ਸੁਣਿਓ, ਆਪਣੀ ਨਾ ਸਮਝੀ ਨੂੰ ਸਮਝ ਜਾਣ ਕੇ ਗੁਰੂ ਦੇ ਸ਼ਬਦ ਵਿੱਚੋਂ ਆਪਣੀ ਨਸਮਝੀ ਕਰਕੇ ਤਰਕ ਨਾ ਕਰੇ ਸਤਿਗੁਰੂ ਦੇ ਬਚਨ। ਕਿਉਂਕਿ ਅੱਜ ਕੱਲ੍ਹ ਸਾਡੇ ਆ ਜੂਨਾਂ ਦਾ ਚੱਕਰ, ਸਰੀਰ ਦਾ ਜਨਮ ਅਤੇ ਮਰਨ, ਇਹਦੇ ਬਾਰੇ ਵੀ ਸਿੱਖਾਂ ਵਿੱਚ ਇੱਕ ਨਵੀਂ ਗੱਲ ਸ਼ੁਰੂ ਹੋਈ ਹੈ ਕਿ ਜੂਨਾਂ ਤਾਂ ਹੁੰਦੀਆਂ ਹੀ ਨਹੀਂ ਜੀ, ਇਹ ਤਾਂ ਗੱਲ ਮੰਨਣ ਵਾਲੀ ਨਹੀਂ ਜੀ, ਇਹ ਤਾਂ ਪੁਰਾਣੀਆਂ ਉਦਾਹਰਨਾਂ ਨੇ ਜੀ। ਅਤੇ ਦਾਸ ਨੇ ਅੱਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਬੇਨਤੀ ਕਰਨੀ ਕਿ ਪਹਿਲੀ ਅਰਜ਼ ਮੈਂ ਕਰਨ ਲੱਗਾ ਵਾਂ ਕਿ ਇਹ ਦੁਲੱਭ ਦੇਹੀ ਹੈ, ਪੁੰਨ ਫਲ ਕਰਕੇ ਮਿਲੀ ਹੈ, ਅਤੇ ਜਿਨ੍ਹਾਂ ਨੂੰ ਮਿਲੀਏ ਉਹ ਵੱਡਿਆਂ ਭਾਗਾਂ ਵਾਲੇ ਨੇ। ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨ ਨੇ ਕਿ ਆ ਜਿਸ ਦੇਹੀ ਦੇ ਵਿੱਚ ਆਪਾਂ ਰਹਿ ਰਹੇ ਹਾਂ, ਜਿਸ ਸਰੀਰ ਵਿੱਚ ਆਪਾਂ ਰਹਿ ਰਹੇ ਹਾਂ, ਦੇਖੋ ਦੋ ਚੀਜ਼ਾਂ ਨੇ, ਇੱਕ ਹੈ ਸਰੀਰ, ਇੱਕ ਹੈ ਵਿੱਚ ਰਹਿਣ ਵਾਲਾ। ਇਸੇ ਨੂੰ ਸਤਿਗੁਰੂ ਨੇ ਬਾਣੀ ਵਿੱਚ ਵੀ ਕਿਹਾ ਆਨੰਦ ਸਾਹਿਬ ਵਿੱਚ ਕਿ ਇਹ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ। ਇਹਦਾ ਮਤਲਬ ਸਰੀਰਾ ਅਤੇ ਜੋਤ ਦੋ ਚੀਜ਼ਾਂ ਨੇ, ਅਸੀਂ ਸਰੀਰ ਧਾਰੀ ਹਾਂ, ਅਸੀਂ ਜਿਹੜਾ ਅਸੀਂ ਸ਼ਬਦ ਹੈ, ਮੈਂ ਮੇਰਾ ਸਰੀਰ, ਇਹ ਕੌਣ ਹੈ ਅੰਦਰ ਦੀ ਤਾਕਤ ਜਿਹੜੀ ਕਹਿ ਰਹੀ ਹੈ ਮੇਰਾ ਸਰੀਰ? ਇਹਦਾ ਮਤਲਬ ਮੇਰਾ ਅਤੇ ਸਰੀਰ ਦੋ ਚੀਜ਼ਾਂ ਵੱਖ ਵੱਖ ਨੇ। ਸਾਡੀ ਆਤਮਾ ਕਹਿ ਲਓ, ਇਹਨੂੰ ਸਰੀਰ ਕਹਿ ਲਓ, ਵਾਹਿਗੁਰੂ ਇਹਨੂੰ ਜਿੰਦ ਕਹਿ ਲਓ, ਇਹਨੂੰ ਜੀਓ ਕਹਿ ਲਓ, ਇਹਨੂੰ ਜੀਵ ਕਹਿ ਲਓ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਮੁਤਾਬਕ ਮਨੁੱਖ ਦੀ ਅੰਦਰ ਵਾਲੀ ਇਹ ਜੀਵ ਆਤਮਾ ਕਈ ਜਨਮਾਂ ਵਿੱਚ ਸਫ਼ਰ ਕਰਦੀ ਕਰਦੀ ਲੰਘਦੀ ਲੰਘਦੀ ਟੇਢੀਆਂ ਮੇਢੀਆਂ ਜੂਨਾਂ ਪਤਾ ਨਹੀਂ ਕਿੰਨੀਆਂ ਭੁੱਖ ਭੋਗੀਆਂ, ਅਤੇ ਚਿਰੰਕਾਲ ਮਹਾਰਾਜ ਨੇ ਸ਼ਬਦ ਵਰਤੇ, ਬਹੁਤ ਲੰਮੇ ਸਮੇਂ ਤੋਂ ਬਾਅਦ ਉਸ ਅਕਾਲ ਪੁਰਖ ਦੀ ਕਿਰਪਾ ਹੋਈ ਅਤੇ ਇਸ ਵਡਭਾਗੀ ਨੂੰ, ਇਸ ਆਤਮਾ ਨੂੰ ਮਨੁੱਖਾ ਸਰੀਰ ਦੀ ਪ੍ਰਾਪਤੀ ਹੋ ਗਈ। ਇਹ ਉਹਦੀ ਕਿਰਪਾ ਦੇ ਨਾਲ ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬਚਨਾਂ ਤੋਂ ਅਸੀਂ ਸ਼ੁਰੂ ਕਰਾਂਗੇ ਕਿ ਸਾਡਾ ਇਹ ਸਰੀਰ ਦੁਰਲੱਭ ਹੈ। ਦੁਰਲੱਭ ਦਾ ਅਰਥ ਜਿਹੜਾ ਬੜਾ ਮੁਸ਼ਕਲ ਮਿਲੇ, ਜਿਹਦੀ ਪ੍ਰਾਪਤੀ ਪੈਸਿਆਂ ਨਾਲ ਨਹੀਂ ਹੁੰਦੀ, ਕਈ ਜਨਮ ਭਟਕਣ ਤੋਂ ਬਾਅਦ ਮਿਲਿਆ। ਗੁਰੂ ਨਾਨਕ ਸਾਹਿਬ ਦਾ ਇੱਕ ਅੰਮ੍ਰਿਤ ਸ਼ਬਦ ਹੈ ਜੀ ਕਿ ਕੱਤ ਕੀ ਮਾਈ ਬਾਪ ਕੱਤ ਕੇਰਾ। ਅਤੇ ਦੇਖੋ ਜੋ ਗੁਰਦੇਵ ਨੇ ਬਾਣੀ 'ਚ ਲਿਖਿਆ ਆਪਾਂ ਤਾਂ ਸੱਤ ਕਰਕੇ ਮੰਨਾਂਗੇ, ਸਾਨੂੰ ਕੋਈ ਪਤਾ ਨਹੀਂ। ਜਿਸ ਨੂੰ ਅੱਜ ਅਸੀਂ ਮਾਂ ਕਹਿ ਰਹੇ ਹਾਂ, ਜਿਸ ਨੇ ਸਾਨੂੰ ਜਨਮ ਦਿੱਤਾ, ਜਿਹਦਾ ਸ਼ੀਰ ਦੁੱਧ ਚੁੰਘ ਕੇ ਸਾਨੂੰ ਜ਼ਿੰਦਗੀ ਦੀ ਸ਼ੁਰੂਆਤ ਹੋਈ, ਇਸ ਮਾਂ ਦਾ ਪਤਾ ਨਹੀਂ ਕਿੰਨੇ ਕੁ ਜਨਮਾਂ ਦਾ ਸਾਡੇ ਨਾਲ ਸੰਬੰਧ ਹੈ, ਇਹ ਕਿੱਥੋਂ ਤੋਂ ਸਾਡੇ ਨਾਲ ਆ ਰਹੀ ਹੈ। ਜਿਸ ਪਿਤਾ ਦੇ ਵਿਹੜੇ ਵਿੱਚ ਸਾਡੀ ਪਰਵਰਿਸ਼ ਹੋਈ, ਸਾਨੂੰ ਨਹੀਂ ਪਤਾ ਇਸ ਪਿਤਾ ਨਾਲ ਸਾਡਾ ਕਦੋਂ ਦਾ ਸੰਪਰਕ ਅਤੇ ਸੰਬੰਧ ਹੈ। ਕੱਤ ਕੀ ਮਾਈ ਬਾਪ ਕੱਤ ਕੇਰਾ, ਕਿੱਦੂ ਥਾਵੋਂ ਹਮ ਆਏ, ਅਗਨ ਬਿੰਬ ਜਲ ਭੀਤਰ ਨਿਪਜੇ। ਮਾਤਾ ਦੇ ਉਧਰ ਦੇ ਅੱਗ ਉਸ ਪਾਣੀ ਵਿੱਚ ਆ ਸਰੀਰ ਦੀ ਰਚਨਾ ਹੋਈ, ਅਗਨ ਬਿੰਬ ਜਲ ਭੀਤਰ ਨਿਪਜੇ, ਕਾਹੇ ਕੰਮ ਉਪਾਏ। ਹੁਣ ਇੱਥੇ ਫਿਰ ਸਤਿਗੁਰੂ ਕੁਝ ਦੱਸਣਗੇ ਕਿ ਇਹ ਆਤਮਾ ਕਿੱਥੋਂ ਕਿੱਥੋਂ ਹੋ ਕੇ ਆਉਂਦੀ ਰਹੀ। ਉਹਦੇ ਵਿੱਚ ਸਤਿਗੁਰੂ ਦੇ ਬਚਨ ਨੇ, ਉਹਨਾਂ ਨੇ ਲੱਖ ਜਾਂ ਹਜ਼ਾਰਾਂ 'ਚ ਨਹੀਂ ਜਨਮ ਗਿਣੇ, ਉੱਥੇ ਸਿਰਫ ਉਹਨਾਂ ਨੇ ਸ਼ਬਦ ਵਰਤਿਆ ਹੈ ਗੁਰਦੇਵ ਜੀ ਨੇ ਕਿ ਕੇਤੇ ਰੁੱਖ ਬਿਰ ਕਾ ਮਚੀਨੇ, ਉੱਥੇ ਸ਼ਬਦ ਕੇਤੇ ਵਰਤੇ। ਕੇਤੇ ਦਾ ਅਰਥ ਕਰਾਂਗੇ ਕਈ, ਕੇਤੇ ਗਿਣਤੀ 'ਚ ਨਹੀਂ ਆਉਣਗੇ। ਕੇਤੇ ਰੁੱਖ ਬਿਰ ਕਾ ਮਚੀਨੇ, ਆਹ ਜਿਹੜੀ ਬਨਸਪਤੀ ਬਾਹਰ ਆਪ ਦੇਖ ਰਹੇ ਹੋ, ਖੇਤਾਂ 'ਚ ਦੇਖ ਰਹੇ ਹੋ, ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਾਬਕ ਇਹ ਸਾਡੀ ਆਤਮਾ, ਸਾਡਾ ਅੰਦਰ ਇਹਨਾਂ ਰੁੱਖਾਂ ਦੇ ਵਿੱਚ ਵੀ ਜੀਵਨ ਬਤੀਤ ਕਰਦਾ ਕਰਦਾ ਅੱਗੇ ਆਇਆ ਹੈ। ਹਾਲਾਂਕਿ ਚਲੋ ਸਾਇੰਸਦਾਨ ਡਾਰਵਿਨ ਦੀ ਥਿਊਰੀ ਨੂੰ ਅੱਜ ਵਿਦਵਾਨ ਸਾਹਮਣੇ ਰੱਖ ਕੇ ਤੁਰਦੇ ਪਏ ਨੇ, ਉਹਨੂੰ ਕੱਟਣ ਵਾਲੇ ਵੀ ਬੜੇ ਪੈਦਾ ਹੋ ਚੁੱਕੇ ਨੇ ਕਿ ਮਨੁੱਖ ਜਿਹੜਾ ਇਹ ਐਸਤਾ ਐਸਤਾ ਵਿਕਾਸ ਕਰਦਾ 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 ਇਸ ਦੇਹੀ ਤੱਕ ਪਹੁੰਚਿਆ ਹੈ। ਮੈਂ ਤਰਕ ਨਹੀਂ ਕਰਾਂਗਾ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨਹੀਂ ਕਿ ਆਹ ਜਿਹੜੀ ਸਾਡੀ ਆਤਮਾ ਹੈ ਕਈ ਵਿਦਵਾਨਾਂ ਨੇ ਨੂੰ ਇਹ ਡਾਰਵਨ ਥਿਊਰੀ ਨਾਲ ਸਵੀਕਾਰ ਲਿਆ ਕਿ ਜਿਹੜਾ ਮਹਾਰਾਜ ਜੀ ਨੇ ਰੁੱਖ ਬਿਰਕਿਆ ਇਹ ਵਿਕਾਸ ਦੀ ਹੀ ਗੱਲ ਹੈ। ਪਰ ਪਿਆਰਿਓ, ਰੁੱਖ ਤਾਂ ਹੁਣ ਵੀ ਚੱਲ ਰਿਹਾ ਹੈ, ਪਸ਼ੂ ਪੰਛੀ ਤਾਂ ਅੱਜ ਵੀ ਨੇ, ਕਿ ਇਹ ਵਿਕਾਸ ਕਰਦੇ ਕਰਦੇ ਉੱਥੇ ਪਹੁੰਚ ਰਹੇ ਨੇ। ਖੈਰ, ਮਹਾਰਾਜ ਕਹਿੰਦੇ ਕਿ ਕੇਤੇ ਰੁੱਖ ਬਿਰਖਾ ਮਚੀਨੇ, ਪਤਾ ਨਹੀਂ ਸਾਡੀ ਆਤਮਾ ਕਿੰਨੇ ਰੁੱਖਾਂ ਦੇ ਬਿਰਖਾਂ ਦੇ ਰੂਪ ਵਿੱਚ ਰਹੀ, ਪਤਾ ਨਹੀਂ ਕਿੰਨੇ ਕੁ ਜਨਮ ਜਿਹੜੇ ਨੇ ਉਹ ਪਸ਼ੂਆਂ ਦੇ ਰੂਪ ਵਿੱਚ ਬਤੀਤ ਕੀਤੇ, ਕਿੰਨੇ ਕੁ ਜਨਮ ਇਸ ਆਤਮਾ ਨੇ ਸੱਚ ਇਵੇ ਕਿ ਪੰਛੀਆਂ ਦੇ ਰੂਪ ਵਿੱਚ ਬਤੀਤ ਕੀਤੇ, ਕਿੰਨੇ ਕੁ ਜਨਮ ਜਿਹੜੇ ਨੇ ਇਹਨੇ ਧਰਤੀ ਤੇ ਰੇਂਗਣ ਵਾਲੇ ਸੱਪ ਕੀੜੇ ਮਕੌੜੇ ਉਹਨਾਂ ਦੇ ਰੂਪ ਵਿੱਚ ਬਤੀਤ ਕੀਤੇ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਸਿੱਖਾ ਇਸ ਗੱਲ ਨੂੰ ਸੱਚ ਕਰਕੇ ਜਾਣੀ ਕਿ ਆਹ ਜਿਹੜੀ ਦੇਹੀ ਅੱਜ ਤੈਨੂੰ ਪ੍ਰਾਪਤ ਹੋਈ ਹੈ, ਇਸ ਤੋਂ ਪਹਿਲਾਂ ਪਤਾ ਨਹੀਂ ਕਿੰਨੇ ਕੁ ਸਰੀਰ ਤੂੰ ਬਦਲ ਕੇ ਆਇਆ ਹੈ। ਇਹ ਪਵਿੱਤਰ ਸ਼ਬਦ ਦੀਆਂ ਤੁਕਾਂ ਨੇ ਕਿ ਕੇਤੇ ਰੁੱਖ ਬਿਰਖਾ ਮਚੀਨੇ, ਕੇਤੇ ਪਸ਼ੂ ਉਪਾਏ, ਕੇਤੇ ਨਾਗ ਕੁੱਲੀ ਮਹਿ ਆਏ, ਕੇਤੇ ਪੰਖ ਉਡਾਏ। ਪੰਖ ਦਾ ਅਰਥ ਹੈ ਪੰਛੀ, ਪਤਾ ਨਹੀਂ ਕਿੰਨੇ ਕੁ ਪੰਖੀਆਂ ਦੇ ਰੂਪ ਵਿੱਚ ਰਹੇ। ਇਸੇ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ ਹੋਰ ਥਾਵਾਂ ਤੇ ਮਹਾਰਾਜ ਜੀ ਨੇ ਇਹ ਬਚਨ ਕਿਹਾ ਤੇ ਫਰਮਾਇਓ ਨੇ, ਕਈ ਜਨਮ ਪੈ ਕੀਟ ਪਤੰਗਾ। ਗੁਰੂ ਨਾਨਕ ਸਾਹਿਬ ਨੇ ਸ਼ਬਦ ਵਰਤਿਆ ਕੇਤੇ, ਪਰ ਮਹਾਰਾਜ ਜੀ ਨੇ ਇਹਤੇ ਸ਼ਬਦ ਦੁਬਾਰਾ ਵਰਤਿਆ ਕਈ। ਕੇਤੇ ਤੇ ਕਈ ਅਰਥ ਤਾਂ ਇੱਕੋ ਹੀ ਨੇ ਨਾ, ਕਈ ਜਨਮ ਪੈ ਕੀਟ ਪਤੰਗਾ, ਪਤਾ ਨਹੀਂ ਕਿੰਨੇ ਕੁ ਜਨਮ ਕੀੜਿਆਂ ਪਤੰਗਿਆਂ ਦੇ ਰੂਪ ਵਿੱਚ ਵਿਚਰਦਾ ਰਿਹਾ ਇਨਸਾਨੀ ਜਾਮਾ ਲੈਣ ਤੋਂ ਪਹਿਲਾਂ। ਮਹਾਰਾਜ ਕਹਿੰਦੇ ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਪਤਾ ਨਹੀਂ ਕਿੰਨੇ ਕੁ ਜਨਮ ਹਾਥੀ ਬਣਿਆ ਰਿਹਾ, ਕਿੰਨੇ ਕੁ ਜਨਮ ਮਛਲੀਆਂ ਦੇ ਰੂਪ ਵਿੱਚ ਬਤੀਤ ਕੀਤੇ, ਤੇ ਕਿੰਨੇ ਜਨਮ ਸਾਡੀ ਆਤਮਾ ਨੇ ਇਸ ਅੰਦਰ ਨੇ ਖਰਨਾ ਦੇ ਰੂਪ ਵਿੱਚ ਬਤੀਤ ਕੀਤੇ। ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਪਤਾ ਨਹੀਂ ਕਿੰਨੇ ਕੁ ਜਨਮ ਪੰਛੀਆਂ ਦੇ ਰੂਪ ਵਿੱਚ ਸੱਪਾਂ ਦੇ ਰੂਪ ਵਿੱਚ ਰਹੇ, ਕਈ ਜਨਮ ਖੈਵਰ ਬ੍ਰਿਖ ਜੋਇਓ, ਕਿੰਨੇ ਜਨਮ ਇਸ ਆਤਮਾ ਨੇ ਘੋੜਿਆਂ ਦੇ ਸਰੀਰ ਵਿੱਚ ਬਤੀਤ ਕੀਤੇ, ਕਿੰਨੇ ਕੁ ਜਨਮ ਜਿਹੜੇ ਨੇ ਉਹ ਬਲਦਾਂ ਦੇ ਰੂਪ ਵਿੱਚ ਬਤੀਤ ਕੀਤੇ। ਮੇਰਾ ਖਿਆਲ ਜੇ ਇਸ ਨੂੰ ਆਪਾਂ ਤਸਦੀਕ ਕਰਨੀ ਹੋਵੇ ਕਿ ਕਈ ਜਨਮ ਘੋੜਿਆਂ ਦੇ ਰੂਪ ਚ, ਕਈ ਜਨਮ ਬਲਦਾਂ ਦੇ ਰੂਪ ਚ, ਕਿਉਂਕਿ ਅੱਜ ਦੇ ਸ਼ਬਦ ਦੀ ਸ਼ੁਰੂਆਤ ਹੈ ਕਿ ਦੁਲੱਭ ਜਨਮ ਪੁੰਨ ਫਲ ਪਾਇਓ, ਇਹ ਭਾਗਾਂ ਨਾਲ ਮਿਲਿਆ ਚੰਗੇ ਪੁੰਨ ਕਰਮਾਂ ਦੇ ਨਾਲ। ਤੇ ਮੈਂ ਸਿਰਫ ਇਹ ਬੇਨਤੀ ਕਰ ਰਿਹਾ, ਇਹਨੂੰ ਦੁਲੱਭ ਕਿਉਂ ਕਿਹਾ ਹੈ, ਕਿਉਂਕਿ ਇਸ ਸਰੀਰ ਧਾਰਨ ਕਰਨ ਤੋਂ ਪਹਿਲਾਂ ਪਤਾ ਨਹੀਂ ਸਾਡਾ ਆਤਮਾ ਕਿੰਨੇ ਕਿੰਨੇ ਸਰੀਰਾਂ ਵਿੱਚ ਵੱਖ ਵੱਖ ਜੂਨਾਂ ਵਿੱਚ ਭਟਕਦਾ ਰਿਹਾ ਹੈ। ਇਸੇ ਹਿਸਾਬ ਨਾਲ ਜਦੋਂ ਸਤਿਗੁਰੂ ਕਹਿ ਰਹੇ ਨੇ ਕਈ ਜਨਮ ਖੈਵਰ ਬ੍ਰਿਖ ਜੋਇਓ, ਕਈ ਜਨਮ ਤੂੰ ਬਲਦਾਂ ਦੇ ਰੂਪ ਵਿੱਚ ਬਤੀਤ ਕੀਤੇ, ਤੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਹਾਂ, ਕਬੀਰ ਸਾਹਿਬ ਦਾ ਇੱਕ ਸ਼ਬਦ ਹੋਰ ਆਉਂਦਾ, ਉਹਨਾਂ ਦਾ ਬਚਨ ਨੇ, ਚਾਰ ਪਾਮ ਦੋਏ ਸਿੰਘ ਗੁੰਗ ਮੁੱਖ ਤਬ ਕੈਸੇ ਗੁਣ ਗਈ ਹੈ। ਇਹਦਾ ਮਤਲਬ ਉਹ ਆਉਣ ਵਾਲੇ ਸਮੇਂ ਬਾਰੇ ਵੀ ਕਹਿ ਰਹੇ ਨੇ ਕਿ ਜੇ ਤੂੰ ਪਰਮਾਤਮਾ ਦੀ ਭਗਤੀ ਇਬਾਦਤ ਬੰਦਗੀ ਸਿਮਰਨ ਨਹੀਂ ਕਰੇਗਾ, ਤੇ ਬਲਦ ਦੇ ਚਾਰ ਪੈਰ ਨੇ, ਦੋ ਉਹਦੇ ਸਿੰਘ ਨੇ, ਸੱਚ ਇਹ ਭੁੱਖਾ ਮਰ ਜਾਏ ਪਰ ਜ਼ਬਾਨ ਤੋਂ ਗੁੰਗਾ ਬੋਲ ਕੇ ਦੱਸ ਨਹੀਂ ਸਕਦਾ ਮੈਨੂੰ ਭੁੱਖ ਲੱਗੀ। ਇਹਦਾ ਮਤਲਬ ਭਗਤ ਸਾਹਿਬ ਉਸ ਗੱਲ ਵੱਲ ਇਸ਼ਾਰਾ ਕਰ ਰਹੇ ਨੇ ਕਿ ਜੇ ਨਹੀਂ ਬੰਦਗੀ ਕਰੇਗਾ ਫਿਰ ਅੱਗੇ ਜਨਮ ਤਿਆਰ ਨੇ। ਕਈ ਜਨਮ ਖੈਵਰ ਬ੍ਰਿਖ ਜੋਇਓ, ਇਹਦੇ ਵਿੱਚ ਮਹਾਰਾਜ ਕਹਿੰਦੇ ਨੇ ਕਈ ਜਨਮ ਸੈਲ ਗਿਰ ਕਰਿਆ, ਪਤਾ ਨਹੀਂ ਕਿੰਨੇ ਕੁ ਜਨਮ ਪਹਾੜਾਂ ਦੇ ਰੂਪ ਵਿੱਚ। ਕਈ ਥਾਵਾਂ ਤੇ ਦੇਖਣ ਨੂੰ ਮਿਲਦਾ ਕਿ ਪੱਥਰ ਜਿਹੜਾ ਉਹ ਵੀ ਵਿਕਾਸ ਕਰਦਾ, ਪੱਥਰ ਦਾ ਆਕਾਰ ਵੀ ਵੱਧਦਾ ਪਿਆ ਹੈ। ਮਹਾਰਾਜ ਕਹਿੰਦੇ ਕਿੰਨੇ ਜਨਮ ਪਹਾੜਾਂ ਦੇ ਰੂਪ ਵਿੱਚ, ਕਿੰਨੇ ਜਨਮ ਸ਼ਾਖਾਵਾਂ ਦੇ ਰੂਪ ਵਿੱਚ, ਬਨਸਪਤੀ ਦੇ ਰੂਪ ਵਿੱਚ। ਮਹਾਰਾਜ ਕਹਿੰਦੇ ਕਈ ਜਨਮ ਸੈਲ ਗਿਰ ਕਰਿਆ, ਕਈ ਜਨਮ ਗਰਭ ਗਿਰ ਖਿਰਿਆ, ਪਤਾ ਨਹੀਂ ਕਿੰਨੇ ਕੁ ਜਨਮ ਬੰਦੇ ਦੇ ਲੰਘ ਹੈ। ਮਾਤਾ ਦੇ ਉਦਰ ਵਿੱਚ ਨਿਵਾਸ ਹੋਣਾ ਪਰ ਸਰੀਰ ਦੀ ਪੂਰੀ ਬਣਤਰ ਨਾ ਬਣਨੀ, ਤੇ ਰੱਬ ਦੀ ਖੇਡ ਕਿ ਉਸੇ ਗਰਭ ਵਿੱਚ ਸ਼ੀਣ ਹੋ ਜਾਣ। ਹੁਣ ਆ ਤੁਸੀਂ ਦੇਖੋ, ਇਹ ਬੜੀ ਭੈੜੀ ਬਿਮਾਰੀ ਹੈ ਸਿੱਖ ਕੌਮ ਚ। ਮੇਰੇ ਸਤਿਗੁਰੂ ਨੇ ਜਿਸ ਦਿਨ ਅੰਮ੍ਰਿਤ ਦੀ ਦਾਤ ਦਿੱਤੀ ਤੇ ਉਸ ਦਿਨ ਕਿਹਾ ਸੀ, ਜਿਹੜਾ ਬੰਦਾ ਕੁੜੀ ਮਾਰ ਹੈ ਉਸ ਨਾਲ ਸਿੱਖ ਨੇ ਆਪਣਾ ਨਾਤਾ ਨਹੀਂ ਕਰਨਾ, ਜਿਹਨੂੰ ਅੱਜ ਅਸੀਂ ਕਹਿੰਦੇ ਹਾਂ ਭਰੂਣ ਹੱਤਿਆ। ਇਹ ਧਿਆਨ ਨਾਲ ਸੁਣਿਓ, ਹੁਣ ਭਰੂਣ ਹੱਤਿਆ ਵੀ ਤਾਂ ਇੱਕ ਭਰੂਣ ਤਿਆਰ ਹੋ ਰਿਹਾ, ਜੇ ਉਹਨੂੰ ਸਮਾਂ ਦਿੱਤਾ ਜਾਏ ਤੇ ਉਹਦੀ ਸਰੀਰ ਦੀ ਬਣਤਰ ਬਣੇਗੀ, ਉਹਨੂੰ ਜਨਮ ਮਿਲੇਗਾ। ਮਹਾਰਾਜ ਕਹਿੰਦੇ ਨੇ ਦੇਖ ਉਹ ਜੀਵ ਕਿਹੋ ਜਿਹਾ ਹੋਣਗੇ ਕਿ ਜਿਨ੍ਹਾਂ ਨੂੰ ਮਾਂ ਦੇ ਉਦਰ ਵਿੱਚ ਥਾਂ ਵੀ ਮਿਲੀ, ਪਰ ਬਦਕਿਸਮਤੀ ਇੰਨੀ ਕਿ ਸਰੀਰ ਧਾਰੀ ਹੋਣ ਤੋਂ ਪਹਿਲਾਂ ਗਰਭ ਵਿੱਚ ਹੀ ਉਹਨਾਂ ਦਾ ਖਾਤਮਾ ਕਰ ਦਿੱਤਾ। ਮਹਾਰਾਜ ਕਹਿੰਦੇ ਪਹਿਲਾਂ ਵੀ ਇਸੇ ਤਰ੍ਹਾਂ ਕਈ ਜਨਮ ਤੋਂ ਗਰਭ ਵਿੱਚ ਛੀਣ ਖੁੰਦਾ ਰਿਹਾ, ਕਈ ਜਨਮ ਸੈਲ ਗਿਰ ਕਰਿਆ, ਕਈ ਜਨਮ ਗਰਭ ਖਿਰ ਖਿਰਿਆ। ਮਹਾਰਾਜ ਕਹਿੰਦੇ ਨੇ ਪਿਆਰਿਆ ਕਿ ਚੇਤੇ ਰੱਖੀ ਕਿ ਚਿਰੰਕਾਲ ਇਹ ਦੇਹ ਸੰਜਰੀਆ, ਮਿਲ ਜਗਦੀਸ਼ ਮਿਲਣ ਕੀ ਬਰੀਆ। ਬੜਾ ਲੰਮਾ ਸਮਾਂ ਲਾਉਣ ਤੋਂ ਬਾਅਦ ਆ ਮਨੁੱਖਾ ਦੇਹੀ ਮਿਲੀ, ਤੇ ਇਸ ਦੇਹੀ ਨੂੰ ਸੰਭਾਲ, ਇਸ ਦੇਹੀ ਨੂੰ ਪਰਮਾਤਮਾ ਦੀ ਭਗਤੀ ਵੱਲ। ਮੈਂ ਸਿਰਫ ਟਿਊਕ ਮਾਤਰੇ ਬੇਨਤੀ ਕੀਤੀ। ਕਬੀਰ ਸਾਹਿਬ ਦਾ ਇੱਕ ਸ਼ਲੋਕ ਹੈ, ਉਹ ਇਸ ਸ਼ਬਦ ਦੀ ਵਿਆਖਿਆ ਚ ਬਹੁਤ ਸਹਾਇਕ ਹੈ ਕਿ ਕਬੀਰ ਮਾਨਸ ਜਨਮ ਦੁਲੰਭ ਹੈ, ਜੋ ਭਗਤ ਰਵਿਦਾਸ ਸਾਹਿਬ ਜੀ ਅੱਜ ਫੁਰਮਾ ਰਹੇ ਨੇ। ਕਬੀਰ ਸਾਹਿਬ ਮਹਾਰਾਜ ਕਹਿੰਦੇ ਨੇ ਮਨੁੱਖਾ ਜਨਮ ਦੁਲੰਭ, ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੇ ਬਾਰ। ਇਹ ਵਾਰ ਵਾਰ ਨਹੀਂ ਮਿਲਦਾ। ਅੱਜ ਸੁਬਾਹ ਅਰਥ ਪੜ੍ਹਦੇ ਹਾਂ, ਸ਼੍ਰੀਮਾਨ ਭਾਈ ਵੀਰ ਸਿੰਘ ਹੋਣਾ ਨੇ ਅਰਥ ਬੜੇ ਕਮਾਲ ਦੇ ਕੀਤੇ, ਹੋਏ ਨਾ ਬਾਰੇ ਬਾਰ। ਤੇ ਫਿਰ ਮਨ ਚ ਹੁੰਦਾ ਕਿ ਕਈ ਵਾਰੀ ਤਾਂ ਬਾਣੀ ਚ ਇਹ ਵੀ ਪੜ੍ਹਦੇ ਹਾਂ ਕਿ ਪੂਰਬ ਜਨਮ ਖੰਮ ਤੁਮਰੇ ਸੇਵਕ ਅਬ ਤੋਂ ਮਿਟਿਆ ਨਾ ਜਾਈ। ਕਬੀਰ ਸਾਹਿਬ ਕਹਿੰਦੇ ਨੇ ਪਹਿਲੇ ਜਨਮ ਵਿੱਚ ਵੀ ਮੈਂ ਤੁਹਾਡਾ ਚੇਲਾ ਸਾਂ, ਆ ਤੁਸੀਂ ਗੁਰੂ ਰਾਮਦਾਸ ਜੀ ਦਾ ਪੁਰਬ ਆ ਰਿਹਾ, ਉਹਨਾਂ ਦਾ ਇੱਕ ਸਵਈਆ ਪੜ੍ਹੀਏ। ਵੈਸੇ ਤਾਂ ਅੱਜ ਮੈਂ ਅਰਜ਼ ਕਰਾਂਗਾ ਸੱਚੀ ਸਰਕਾਰ ਦੀ ਬਾਣੀ ਵਿੱਚੋਂ, ਉਹ ਪਵਿੱਤਰ ਸਵਈਆ ਛੁੱਟਤ ਪ੍ਰਵਾਹ, ਉਸ ਗੁਰੂ ਦੇ ਦਰ ਦੇ ਉੱਤੇ ਨਾਮ ਦਾ ਪ੍ਰਵਾਹ ਨਿਰੰਤਰ ਚੱਲਦਾ ਪਿਆ ਹੈ। ਉਹਦੇ ਵਿੱਚ ਨਾਮ ਦੇ ਝਰਨੇ ਚੱਲਦੇ ਪਏ ਨੇ, ਅੰਮ੍ਰਿਤ ਦੇ ਝਰਨੇ ਚੱਲਦੇ ਪਏ ਨੇ। ਪਰ ਭੱਟ ਸਾਹਿਬ ਨੇ ਛੁੱਟਤ ਪ੍ਰਵਾਹ ਅੰਮ੍ਰਿਤ ਅਮਰਾ ਪਦ ਅੰਮ੍ਰਿਤ ਸਰੋਵਰ ਸਦ ਭਰਿਆ, ਤੇ ਪੀਵੈ ਸੰਤ ਕਰੈ ਮਨ ਮੱਜਨ ਪੁੱਬ ਜਿਨੋ ਸੇਵਾ ਕਰੀਆ। ਭੱਟ ਸਾਹਿਬ ਕਹਿੰਦੇ ਨੇ ਕਿ ਅਸਲ ਚ ਜਿਹੜਾ ਅੱਜ ਗੁਰੂ ਦੇ ਦਰ ਤੇ ਸੇਵਾ ਕਰ ਰਿਹਾ ਹੈ, ਸਿਮਰਨ ਕਰ ਰਿਹਾ ਹੈ, ਛੁੱਟਤ ਉਹ ਪ੍ਰਵਾਹ ਵੀ ਜੋ ਇਸ਼ਨਾਨ ਕਰ ਰਿਹਾ, ਜਿਹੜਾ ਨਾਮ ਜਲਦਾ ਪ੍ਰਵਾਹ ਚੱਲ ਰਿਹਾ ਹੈ, ਕਹਿੰਦੇ ਨੇ ਉਹਦੇ ਵੀ ਜਿਹੜਾ ਕੀਰਤਨ ਸੁਣ ਰਿਹਾ, ਬਾਣੀ ਪੜ੍ਹ ਰਿਹਾ, ਸਿਮਰਨ ਕਰ ਰਿਹਾ, ਅਸਲ ਚ ਉਹਨੇ ਪੂਰਬਲੇ ਜਨਮ ਵਿੱਚ ਵੀ ਗੁਰੂ ਰਾਮਦਾਸ ਦੇ ਦਰ ਤੇ ਸੇਵਾ ਕੀਤੀ ਹੈ। ਉਹ ਪੂਰਬਲੇ ਜਨਮ ਵਿੱਚ ਵੀ ਪੁੱਬ ਜਿਨੋਂ ਸੇਵਾ ਕਰੀ ਆ, ਸਭ ਵਿਦਵਾਨਾਂ ਨੇ ਅਰਥ ਇਹੀ ਕੀਤੇ ਨੇ ਕਿ ਉਹਨਾਂ ਨੇ ਪੂਰਬਲੇ ਜਨਮ ਵਿੱਚ ਵੀ ਸਤਿਗੁਰੂ ਗੁਰੂ ਦੇਵ ਦੇ ਦਰਬਾਰ ਵਿੱਚ ਉਹ ਆ ਕੇ ਸੇਵਾ ਕਰਦੇ। ਮੈਂ ਬੇਨਤੀ ਕਰਾਂਗਾ ਕਿ ਦੇਖੋ ਇਹ ਗੱਲ ਨੂੰ ਥੋੜਾ ਜਿਹਾ ਸਮਝਿਓ। ਪੂਰਬ ਜਨਮ ਦੀ ਗੱਲ ਕੀਤੀ, ਬਹੁਤ ਜਨਮ ਵਿਛੜੇ ਤੇ ਮਾਧੋ ਦੀ ਗੱਲ ਕੀਤੀ, ਪਰ ਭਗਤ ਸਾਹਿਬ ਕਹਿੰਦੇ ਨੇ ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੇ ਬਾਰ। ਇਹ ਦੁਬਾਰਾ ਦੁਬਾਰਾ ਨਹੀਂ ਹੋਣਾ। ਜਿਉਂ ਬਨ ਫਲ ਪਾਕੇ ਭੂਏ ਗਿਰੈ, ਬੌਰ ਨਾ ਲਾਗੈ ਡਾਰ। ਜਿਵੇਂ ਪੱਕੇ ਹੋਏ ਫਲ ਰੁੱਖ ਦੀ ਟਾਹਣੀ ਤੋਂ ਟੁੱਟ ਜਾਣ ਤੇ ਦੁਬਾਰਾ ਉਸ ਟਾਹਣੀ ਨਾਲ ਨਹੀਂ ਜੁੜਦੇ, ਇਸੇ ਤਰ੍ਹਾਂ ਮਨੁੱਖਾ ਜਨਮ ਦੁਲੰਭ ਹੈ, ਇੱਕ ਵਾਰੀ ਗਿਆ ਹੋਇਆ ਸਮਾਂ ਦੁਬਾਰਾ ਪ੍ਰਾਪਤ ਨਹੀਂ ਹੋਣਾ। ਪਰ ਇੱਥੇ ਭਗਤ ਸਾਹਿਬ ਨੇ ਫਲ ਸ਼ਬਦ ਵਰਤੇ ਹੈ, ਜਿਉਂ ਬਨ ਫਲ ਪਾਕੇ ਭੂਏ ਗਿਰੇ। ਯਾਦ ਰੱਖਿਓ, ਇੱਕ ਰੁੱਖ ਦੀ ਜੜ ਵਿੱਚ ਬੀਜ ਹੈ, ਟਾਈਮ ਲੱਗਦਾ ਫਿਰ ਪਤਾ ਨਹੀਂ ਤਾਂ ਫਿਰ ਪਿਆਰਾ ਰਾਵੀਆ ਜਬ ਆਵੇਗੀ ਵਾਰੀ, ਕਿੰਨਾ ਕੁ ਸਮਾਂ ਲੱਗ ਜਾ। ਹੁਣ ਪੱਕਾ ਹੋਇਆ ਫਲ ਜਦੋਂ ਧਰਤੀ ਤੇ ਡਿੱਗਦਾ ਤੇ ਆਪ ਸਾਰੇ ਸਮਝਦੇ ਹੋ ਕਿ ਉਹਦੀ ਪੈਦਾਇਸ਼ ਵੀ ਤਾਂ ਇੱਕ ਬੀਜ ਵਿੱਚੋਂ ਹੋਈ। ਪਰ ਜਿਹੜਾ ਅੱਜ ਟਾਹਣੀ ਨਾਲੋਂ ਟੁੱਟ ਗਿਆ, ਬੀਜ ਉਹਦੇ ਵਿੱਚ ਵੀ ਹੈ, ਪੱਕਾ ਹੋਇਆ ਜਿਹੜਾ ਟੁੱਟਾ ਬੀਜ ਉਹਦੇ ਵਿੱਚ ਵੀ ਹੈ, ਪਰ ਦੁਬਾਰਾ ਉਹਨੂੰ ਫਲ ਰੂਪ ਹੋਣ ਲਈ ਪਤਾ ਨਹੀਂ ਕਿੰਨਾ ਕੁ ਸਮਾਂ ਲੱਗ ਜਾਏ। ਉਹ ਫਲ ਕਿਤੇ ਕੋਈ ਬਾਹਰ ਸੱਟ ਦੇਵੇ, ਉਸ ਬੀਜ ਨੂੰ ਕਿਤੇ ਕੋਈ ਨਾਸ਼ ਕਰ ਦੇਵੇ, ਪਰ ਉਸ ਬੀਜ ਵਿੱਚ ਸਮਰੱਥਾ ਹੈ ਕਿ ਦੁਬਾਰਾ ਬੀਜਿਆ ਜਾਏ, ਤੇ ਕਿੰਨਾ ਟਾਈਮ ਲੱਗਦਾ ਫਿਰ ਉਸ ਬੀਜ ਵਿੱਚੋਂ ਉਹ ਫਲ ਪੱਕਦਿਆਂ ਉਹ ਫਲ ਬਣਦਿਆਂ। ਕਹਿਣ ਲੱਗੇ ਭਾਈ ਜਿਹੜਾ ਅੱਜ ਤੈਨੂੰ ਸਮਾਂ ਮਿਲਿਆ, ਇਹ ਜਨਮ ਮਿਲਿਆ ਹੈ, ਇਹ ਦੁਰਲੱਭ ਹੈ, ਵਾਰੀ ਮਿਲ ਸਕਦੀ ਏ, ਪਰ ਪਤਾ ਨਹੀਂ ਕਿੰਨਾ ਕੁ ਟਾਈਮ ਲੱਗੇ ਇੱਕ ਟੁੱਟੇ ਹੋਏ ਫਲ ਨੂੰ ਦੁਬਾਰਾ ਫਲ ਦੇ ਰੂਪ ਵਿੱਚ ਆਉਂਦਿਆਂ ਹੋਇਆਂ। ਸਿਰ ਮੇਰੀ ਬੇਨਤੀ ਇੰਨੀ ਕੁ ਹੈ। ਉੱਥੇ ਭਗਤ ਸਾਹਿਬ ਨੇ ਕਿਹਾ, ਹੁਣ ਜੋ ਅਸੀਂ ਸਰੀਰ ਲੈ ਕੇ ਬੈਠੇ, ਇਹੋ ਜਿਹਾ ਸਰੀਰ ਤਾਂ ਨਹੀਂ ਮਿਲਣਾ ਦੁਬਾਰਾ, ਇਹੋ ਜਿਹਾ ਪਰਿਵਾਰ ਹੋ ਸਕਦਾ ਨਾ ਮਿਲੇ। ਪੱਕਾ ਹੋਇਆ ਫਲ ਟੁੱਟ ਜਾਏ, ਟਾਹਣੀ ਨਾਲ ਨਹੀਂ ਜੁੜਦਾ, ਤੇ ਪਿਆਰਿਓ ਜਿਸ ਮਨੁੱਖ ਦੀ ਜ਼ਿੰਦਗੀ ਦਾ ਸਮਾਂ ਲੰਘ ਜਾਏ ਉਹਨੂੰ ਦੁਬਾਰਾ ਵਕਤ ਹੀ ਨਹੀਂ ਮਿਲਦਾ। ਪਹਿਲੀ ਗੱਲ ਤਾਂ ਚੇਤੇ ਰੱਖੀਏ ਕਿ ਮਨੁੱਖਾ ਦੇਹੀ ਦੁਰਲੱਭ ਹੈ। ਇਸ ਤੋਂ ਥੋੜ੍ਹਾ ਜਿਹਾ ਹੋਰ ਅੱਗੇ, ਕਿਉਂਕਿ ਦੇਹੀ ਸੰਬੰਧੀ ਵੀ ਬਾਣੀ ਵਿੱਚ ਬਹੁਤ ਕੁਝ ਕਿਹਾ, ਬੇਨਤੀ ਕਰਾਂਗਾ। ਇੱਕ ਸਾਡੇ ਸਰੀਰ ਦੀ ਬਣਤਰ ਹੈ, ਇਹ ਕਿੰਨੀ ਕੁ ਦੁਰਲੱਭ ਹੈ। ਮੈਂ ਇੱਕ ਵਾਰ ਅਰਜ਼ ਕੀਤੀ ਸੀ ਕਿ ਇੱਕ ਇੱਕ ਅੰਗ ਜਿਹੜਾ ਸਾਡੀ ਬੋਡੀ ਦਾ ਹੈ, ਇਹਦੀ ਕੀਮਤ ਕੋਈ ਨਹੀਂ ਪਾ ਸਕਦਾ। ਅੱਖਾਂ ਰੱਬ ਨੇ ਦਿੱਤੀਆਂ, ਇਹਦੀ ਕੋਈ ਕੀਮਤ ਪਾ ਸਕਾਂਗੇ? ਗੁਰੂ ਸਾਹਿਬ ਨੇ ਤੇ ਬਾਣੀ ਵਿੱਚ ਕਿਹਾ, ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜੇਵਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਨੀ ਪਾਏ, ਵਾਜੈ ਪਵਨ ਆਖੈ ਸਭ ਜਾਏ। ਉਸ ਪਰਮਾਤਮਾ ਨੇ ਦਿੱਤੇ, ਇਹ ਅੰਗਾਂ ਦੇ ਪੱਖ ਤੋਂ ਵੀ ਦੁਰਲੱਭ ਹੈ। ਇੱਕ ਅੱਖ ਨਿਗਲ ਜਾਂਦੀ ਹੈ, ਜਾਂ ਕਿਤੇ ਸਰੀਰ ਦਾ ਕੋਈ ਅੰਗ ਕੱਟਿਆ ਜਾਂਦਾ, ਜੋ ਪਰਮਾਤਮਾ ਨੇ ਦੇ ਦਿੱਤਾ, ਸੱਚ ਇਹ ਵੇ ਕਿ ਉਹਦਾ ਮੁਕਾਬਲਾ ਬਾਹਰੋਂ ਮਿਲਿਆ ਹੋਇਆ ਅੰਗ ਨਹੀਂ ਕਰ ਸਕਦਾ। ਅੱਜ ਕਿਡਨੀ ਟ੍ਰਾਂਸਪਲਾਂਟ ਹੁੰਦੀ, ਕਿਡਨੀ ਬਦਲਣੀ, ਪਰ ਚੇਤੇ ਰੱਖਿਓ ਜਿਨ੍ਹਾਂ ਦੀਆਂ ਕਿਡਨੀਆਂ ਸਹੀ ਸਲਾਮਤ ਨੇ, ਉਹ ਕਿੰਨਾ ਕੁ ਪਰਹੇਜ਼ ਰੱਖਦੇ ਨੇ। ਭਾਵੇਂ ਧੂੜ ਵਿੱਚ ਤੁਰਨ, ਧੂੰ ਵਿੱਚ ਤੁਰਨ, ਜਿੱਥੇ ਮਰਜ਼ੀ ਜਾਣ, ਉਹਨਾਂ ਨੂੰ ਕੋਈ ਪਰਵਾਹ ਨਹੀਂ। ਪਰ ਜਿਹਦੀ ਕਿਡਨੀ ਚੇਂਜ ਹੋ ਜਾਏ, ਉਹਨੂੰ ਡਾਕਟਰ ਕਹਿੰਦਾ ਹੈ ਤਾਂ ਤੇਰੇ ਸਰੀਰ ਵਿੱਚ ਅੰਗ ਫਿੱਟ ਹੋ ਗਿਆ, ਪਰ ਇਹਦਾ ਉਹ ਕੰਮ ਨਹੀਂ ਉਹ ਚੱਲਣਾ ਜਿਹੜਾ ਤੈਨੂੰ ਰੱਬ ਨੇ ਜਨਮ ਵੇਲੇ ਦਿੱਤਾ ਸੀ। ਜਿਹੜਾ ਤੈਨੂੰ ਦਿੱਤਾ ਸੀ ਨਾ, ਉਹਦਾ ਸਵਾਦ ਹੀ ਕੁਝ ਹੋਰ ਸੀ। ਮੈਂ ਸਿਰਫ ਬੇਨਤੀ ਕਰਾਂਗਾ, ਅੰਗਾਂ ਦੇ ਪੱਖ ਤੋਂ ਵੀ ਅਸੀਂ ਦੁਰਲੱਭ ਹਾਂ, ਪਰ ਇਸ ਮਨੁੱਖਾ ਦੇਹੀ ਦਾ ਪ੍ਰਯੋਜਨ ਕੀ ਹੈ? ਗੁਰੂ ਅਮਰਦਾਸ ਜੀ ਨੇ ਇਸ ਸੰਬੰਧ ਵਿੱਚ ਆਨੰਦ ਸਾਹਿਬ ਦੀ ਇਸ ਪੌੜੀ ਵਿੱਚ ਬਖਸ਼ਿਸ਼ ਕੀਤੀ ਕਿ ਇਹ ਸਰੀਰਾ ਮੇਰਿਆ, ਇਸ ਜੱਗ ਮੈਂ ਆਏ ਕਹਿ ਕਿਆ ਤੁਦ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜੱਗ ਮੈਂ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਮਾਨਸ ਜਨਮ ਦੁਲੰਭ ਹੈ। ਇਹ ਜਿਨ੍ਹੇ ਤੇਰੀ ਰਚਨਾ ਕੀਤੀ ਤੈਨੂੰ ਬਣਾਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ, ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਵਾ, ਜਿਨ ਸਤਿਗੁਰ ਸਿਓ ਚਿੱਤ ਲਾਇਆ। ਇਹਦਾ ਮਤਲਬ ਕਿ ਜਿਹਦੇ ਅੰਦਰ ਵਾਲਾ ਚਿੱਤ ਸਾਈ ਨਾਲ ਜੁੜ ਗਿਆ, ਉਹ ਹੀ ਬੋਡੀ ਪ੍ਰਵਾਨ ਹੈ। ਸ਼੍ਰੀਮਾਨ ਭਾਈ ਸਾਹਿਬ ਭਾਈ ਨੰਦ ਲਾਲ ਜੀ, ਉਹਨਾਂ ਨੇ ਆਪਣੀ ਰਚਨਾ ਵਿੱਚ, ਆਪਣੀਆਂ ਗਜ਼ਲਾਂ ਵਿੱਚ, ਦਾਸ ਨੇ ਇੱਕ ਵਾਰ ਇੱਥੇ ਅਰਜ਼ ਕੀਤੀ ਸੀ, ਉਹਨਾਂ ਦੀ ਪਹਿਲੀ ਗਜ਼ਲ ਦਾ ਪਹਿਲਾ ਸ਼ੇਰ ਹੈ। ਉਹ ਕਹਿੰਦੇ ਨੇ, ਖੇ ਮੇਰੇ ਸਤਿਗੁਰੂ, ਖੇ ਅਕਾਲ ਪੁਰਖ ਵਾਹਿਗੁਰੂ ਜੀ, ਮੈਨੂੰ ਕੋਈ ਸ਼ੌਂਕ ਨਹੀਂ ਸੀ ਇਸ ਦੇਹੀ ਵਿੱਚ ਆਉਣ ਦਾ। ਉਹ ਕਹਿੰਦੇ, ਦੇਹੀ ਕਾਹਦੇ ਵਾਸਤੇ ਸੀ? ਮੈਨੂੰ ਕੋਈ ਸ਼ੌਂਕ ਨਹੀਂ ਸੀ ਮੈਂ ਇਸ ਬੋਡੀ ਵਿੱਚ ਆਵਾਂ। ਕਹਿਣ ਲੱਗੇ, ਅਸਲ ਵਿੱਚ ਮੈਨੂੰ ਪਤਾ ਲੱਗਾ ਕਿ ਜੂਨਾਂ ਤਾਂ ਦੂਸਰੀਆਂ ਵੀ ਨੇ, ਪਰ ਜਿੰਨੀ ਚੇਤਨਾ ਰੱਬ ਨੇ ਮਨੁੱਖਾ ਦੇਹੀ ਨੂੰ ਦਿੱਤੀ ਏ, ਓਨੀ ਚੇਤਨਾ ਬਾਕੀ ਜੂਨਾਂ ਕੋਲ ਨਹੀਂ। ਧਿਆਨ ਰੱਖਿਓ, ਸਾਡੇ ਵੱਡੇ ਵਡੇਰੇ ਕਦੀ ਪੱਥਰਾਂ ਨੂੰ ਰਗੜ ਕੇ ਅੱਗ ਪੈਦਾ ਕਰਦੇ ਸਨ, ਮਨੁੱਖ ਦੇ ਪੂਰਵਜ। ਕਦੀ ਇਹ ਮਾਸ ਖਾ ਕੇ ਇਕੱਲਾ ਗੁਜ਼ਾਰਾ ਕਰਦੇ ਸਨ, ਕਦੀ ਇਹ ਪੱਤੇ ਤੇ ਕੰਦ ਮੂਲ ਖਾ ਕੇ ਗੁਜ਼ਾਰਾ ਕਰਦੇ ਸਨ। ਫਿਰ ਇਸ ਬੰਦੇ ਦੀ ਚੇਤਨਾ ਵਿਕਸਿਤ ਹੋਈ, ਇਹਨੇ ਆਪਣੇ ਤਨ ਨੂੰ ਢੱਕਣਾ ਸ਼ੁਰੂ ਕੀਤਾ, ਇਹਨੇ ਅੱਗ ਦੀ ਖੋਜ ਕੀਤੀ। ਅੱਜ ਵਿਕਾਸ ਕਰਦਿਆਂ ਕਰਦਿਆਂ ਬੰਦਾ ਇੰਨਾ ਕੁ ਅੱਗੇ ਨਿਕਲ ਗਿਆ ਕਿ ਜਿਸ ਧਰਤੀ ਤੇ ਰਹਿੰਦਾ ਹੈ, ਇਹ ਚਾਹੁੰਦਾ ਇਸ ਧਰਤੀ ਤੋਂ ਬਿਨਾਂ ਹੋਰ ਧਰਤੀ ਲੱਭੇ, ਮੈਂ ਆਪਣੇ ਇਸ ਵਿਕਾਸ ਨੂੰ ਉਸ ਧਰਤੀ ਉੱਪਰ ਵੀ ਕਰ ਸਕਾਂ। ਇਹ ਚੰਨ ਤੇ ਗਿਆ, ਮੰਗਲ ਗ੍ਰਹਿ ਤੇ ਜ਼ੋਰ ਮਾਰਦਾ ਪਿਆ। ਪਰ ਮੈਂ ਇੱਕ ਬੇਨਤੀ ਕਰਾਂ, ਤੁਸੀਂ ਕੁੱਤੇ ਵੱਲ ਝਾਤੀ ਮਾਰ ਕੇ ਦੇਖੋ, ਜਦੋਂ ਸਾਡੇ ਪੂਰਵਜ ਚੇਤਨਾ ਨੂੰ ਵਿਕਸਿਤ ਕਰ ਰਹੇ ਸਨ, ਕੁੱਤਾ ਉਦੋਂ ਵੀ ਸੀ, ਪਰ ਕੁੱਤੇ ਦੀ ਚੇਤਨਾ ਉੱਥੇ ਰੁਕੀ, ਇੰਨਾ ਵਿਕਸਿਤ ਨਹੀਂ ਹੋਇਆ ਜਿੰਨਾ ਬੰਦਾ ਵਿਕਸਿਤ ਹੋ ਗਿਆ। ਇਹ ਗੱਲ ਵੱਖਰੀ ਕਿ ਕੁੱਤੇ ਨੂੰ ਰੱਬ ਨੇ ਕੁਛ ਗੁਣ ਦਿੱਤੇ, ਉਹ ਉਸੇ ਤਰ੍ਹਾਂ ਹੀ ਭੌਂਕ ਰਿਹਾ, ਉਹਦੀ ਸ਼ਬਦਾਵਲੀ, ਉਹਦੇ ਮੂੰਹ ਦੇ ਬੋਲਾਂ ਚ ਕੋਈ ਫਰਕ ਪਿਆ? ਪਰ ਇੱਕ ਬੰਦੇ ਨੂੰ ਤੁਸੀਂ ਦੇਖੋ ਕਿੰਨੀਆਂ ਭਾਸ਼ਾਵਾਂ ਦਾ ਗਿਆਤਾ ਹੈ। ਇਸੇ ਤਰ੍ਹਾਂ ਪਸ਼ੂ ਪੰਛੀ ਜਿਤਨੇ ਵੀ ਨੇ, ਇਹ ਜਿਸ ਤਰ੍ਹਾਂ ਪੁਰਾਤਨ ਸਮੇਂ ਚੱਲੇ ਆਉਂਦੇ ਨੇ, ਉਸ ਤੋਂ ਹੀ ਅੱਗੇ ਇਹਨਾਂ ਦਾ ਵਿਕਾਸ ਹੋਈ ਜਾਂਦਾ ਹੈ। ਜਿੰਨੀ ਰੱਬ ਨੇ ਮਨੁੱਖ ਨੂੰ ਚੇਤਨਾ ਦਿੱਤੀ ਹੈ, ਇਹੀ ਕਾਰਨ ਕਿ ਇਹਦੀ ਚੇਤਨਾ ਕਰਕੇ ਇਹਨੇ ਤਾਕਤ ਵਾਲੇ ਪਸ਼ੂਆਂ ਨੂੰ ਵੀ ਆਪਣੇ ਕਾਬੂ ਕਰ ਲਿਆ ਹੈ। ਉਂਝ ਸਿੱਧਾ ਇਹਦਾ ਮੁਕਾਬਲਾ ਖਾਲੀ ਹੱਥ ਕਿਸੇ ਹਾਥੀ ਨਾਲ ਹੋ ਜਾਏ ਤੇ ਤੁਸੀਂ ਦੱਸੋ, ਹਾਥੀ ਬੰਦੇ ਨੂੰ ਬਖਸ਼ੇਗਾ? ਬੰਦੇ ਨੂੰ ਕੁਚਲ ਕੇ ਰੱਖ ਦੇਗਾ? ਸ਼ੇਰ ਨਾਲ ਮੁਕਾਬਲਾ ਹੋ ਜਾਏ ਤੇ ਕਿ ਸ਼ੇਰ ਬੰਦੇ ਨੂੰ ਟਿਕਣ ਦੇਗਾ? ਸ਼ੇਰ ਬੰਦੇ ਨੂੰ ਪਾੜ ਕੇ ਰੱਖ ਦੇਗਾ? ਪਰ ਇਹਦੀ ਚੇਤਨਾ ਇੰਨੀ ਵਿਕਸਿਤ ਹੋ ਗਈ, ਇਹਨੇ ਐਡੇ ਵੱਡੇ ਤਾਕਤਵਰ ਹਾਥੀ ਨੂੰ ਆਪਣੇ ਲੱਤ ਦੇ ਥੱਲੇ, ਆਪਣੇ ਪੈਰਾਂ ਦੀਆਂ ਤਲੀਆਂ ਇਹਦੇ ਸਿਰ ਚ ਮਾਰ ਕੇ ਉਹਨੂੰ ਉੱਠਣਾ ਬੈਠਣਾ ਇਹਦੇ ਪੈਰਾਂ ਦੀ ਤਲੀ ਵੱਜਦੀ ਏ, ਹੱਥ ਵਿੱਚ ਪਕੜਿਆ ਕੁੰਡਾ ਮਾਰਦਾ ਤੇ ਏਡੀ ਤਾਕਤ ਵਾਲਾ ਹਾਥੀ ਵੀ ਇਹਦਾ ਗੁਲਾਮ ਬਣ ਕੇ ਦੇ ਅੱਗੇ ਤੁਰਿਆ ਜਾਂਦਾ। ਇਹ ਕਿਹੜੀ ਚੀਜ਼ ਸੀ? ਇਹਦੀ ਚੇਤਨਾ ਦਾ ਵਿਕਾਸ ਹੈ। ਜਿਹੜਾ ਸ਼ੇਰ ਜੰਗਲ ਦਾ ਰਾਜ ਹੈ, ਇਹਨੇ ਕਾਬੂ ਕਰਕੇ ਉਹਨੂੰ ਸਰਕਸ ਵਿੱਚ ਵੀ ਨਚਾਉਣਾ ਸ਼ੁਰੂ ਕਰ ਦਿੱਤਾ। ਮੈਂ ਸਿਰਫ ਇੱਕ ਬੇਨਤੀ ਕਰਾਂਗਾ ਪਿਆਰਿਓ, ਮੇਰੀ ਬੇਨਤੀ ਨੂੰ ਸੁਣਿਓ। ਇਹ ਗੁਰੂ ਦਾ ਹੁਕਮ, ਜੇ ਮੈਂ ਆਪਣੇ ਵੱਲੋਂ ਬੇਨਤੀ ਕਰ ਰਿਹਾ, ਇਸ ਦੇਹੀ ਨੂੰ ਨਾ ਆਕਾਰ ਥਾ ਗਵਾਓ। ਜਿਹੜਾ ਸਮਾਂ ਅੱਜ ਤੱਕ ਲੰਘ ਚੁੱਕਾ ਹੈ ਉਹਦੀ ਗਿਣਤੀ ਕਰਕੇ ਦੇਖੋ, ਇੱਕ ਸਕਿੰਟ ਤੋਂ ਵੱਧ ਨਹੀਂ ਬਣਨਾ, ਚੇਤੇ ਚੋਂ ਵਿਸਰ ਗਿਆ। ਜਿਹੜਾ ਅੱਜ ਤੇਰੇ ਕੋਲ ਸਮੇਂ ਨੂੰ ਸੰਭਾਲ, ਭਾਈ ਨੰਦ ਲਾਲ ਸਾਹਿਬ ਕਹਿ ਰਹੇ ਨੇ, ਹੇ ਸਤਿਗੁਰੂ ਜੀਓ, ਮੈਨੂੰ ਸਰੀਰ ਵਿੱਚ ਆਉਣ ਦਾ ਕੋਈ ਚਾਹ ਨਹੀਂ ਸੀ ਕਿ ਮੈਂ ਇਸ ਬੌਡੀ ਨੂੰ ਧਾਰਨ ਕਰਾਂ। ਮੈਂ ਤਾਂ ਇਸ ਕਰਕੇ ਸਰੀਰ ਨੂੰ ਧਾਰਨ ਕੀਤਾ ਕਿ ਸਰੀਰ ਧਾਰੀ ਹੋ ਕੇ ਤੇਰੀ ਬੰਦਗੀ ਕਰ ਸਕਾਂ, ਤੇ ਜੇ ਤੇਰੀ ਬੰਦਗੀ ਨਹੀਂ ਕਰਨੀ ਤੇ ਮੈਨੂੰ ਇਸ ਸਰੀਰ ਵਿੱਚ ਰਹਿਣ ਦਾ ਕੋਈ ਸ਼ੌਂਕ ਨਹੀਂ। ਤੇਰਾ ਸਿਮਰਨ ਕੀ ਮੈਨੂੰ ਬੌਡੀ ਚ ਲੈ ਕੇ ਆਇਆ? ਭਾਈ ਨੰਦ ਲਾਲ ਸਾਹਿਬ ਜੀ ਦੇ ਬਚਨ ਨੇ, ਹਵਾਏ ਬੰਦਗੀ ਅਵੁਰਦ ਦਰ ਵਜੂਦ ਮਰਾ, ਤੇਰੀ ਬੰਦਗੀ ਦੀ ਤਾਂਘ ਇਸ ਵਜੂਦ ਨੂੰ ਇਹਨੇ ਕਾਇਮ ਕੀਤਾ। ਹਵਾਏ ਬੰਦਗੀ ਅਵੁਰਦ ਦਰ ਵਜੂਦ ਮਰਾ, ਵਗਰ ਨ ਜੋ ਕੇ ਚੁਨੀ ਆਮਦਨ ਨਾਬੂਦ ਮਰਾ, ਤੇਰੀ ਬੰਦਗੀ ਦਾ ਸ਼ੌਂਕ, ਤੇਰੀ ਬੰਦਗੀ ਦਾ ਚਾਹ, ਤੇਰੇ ਸਿਮਰਨ ਦੀ ਖਿੱਚ ਮੈਨੂੰ ਇਸ ਬੌਡੀ ਵਿੱਚ ਲੈ ਕੇ ਆ ਗਈ, ਤੇ ਜੇ ਤੇਰਾ ਸਿਮਰਨ ਨਹੀਂ ਕਰਨਾ ਤੇ ਮੇਰੇ ਸੱਚੇ ਪਾਤਸ਼ਾਹ ਮੈਨੂੰ ਇਸ ਬੌਡੀ ਵਿੱਚ ਰਹਿਣ ਦਾ ਕੋਈ ਵੀ ਸ਼ੌਂਕ ਨਹੀਂ। ਮੈਂ ਸਿਰਫ ਪਹਿਲੀ ਬੇਨਤੀ ਕਰ ਰਿਹਾ ਕਿ ਭਗਤ ਰਵਿਦਾਸ ਸਾਹਿਬ ਕਹਿੰਦੇ ਨੇ, ਦੇਹੀ ਦੁਲੱਭ ਮਿਲੀ ਏ, ਪਰ ਪਿਆਰਿਓ ਵਿਵੇਕ ਕੋਈ ਨਹੀਂ, ਸਮਝ ਕੋਈ ਨਹੀਂ, ਚੰਗੇ ਮੰਦੇ ਦੀ ਪਹਿਚਾਣ ਹੀ ਕੋਈ ਨਹੀਂ। ਤੇ ਮਨੁੱਖਾ ਦੇਹੀ ਲੈ ਕੇ ਬੰਦਾ ਇੰਨੇ ਕੀਮਤੀ ਸਰੀਰ ਨੂੰ ਅਜਾਈ ਗਵਾ ਰਿਹਾ ਹੈ। ਉਸ ਤੋਂ ਅਗਲਾ ਬਚਨ ਭਗਤ ਜੀ ਨੇ ਕੀਤਾ, ਹੁਣ ਸਾਡਾ ਵਿਵੇਕ ਤਾਂ ਇਹੀ ਹੈ ਨਾ ਕਿ ਵੱਧ ਤੋਂ ਵੱਧ ਮੇਰੇ ਕੋਲ ਦੌਲਤ, ਚੰਗੇ ਤੋਂ ਚੰਗਾ ਮੇਰੇ ਕੋਲ ਘਰ। ਭਗਤ ਸਾਹਿਬ ਨੇ ਅਗਲਾ ਬਚਨ ਕਿਹਾ ਕਿ ਰਾਜੇ ਇੰਦਰ ਸਮਸਰ ਗ੍ਰਹਿ ਆਸਨ। ਮੰਨ ਲਓ ਤੂੰ ਮਿਹਨਤ ਕਰਕੇ ਜਾਂ ਧੱਕਾ ਕਰਕੇ ਜਾਂ ਆਪਣੀ ਬਲ ਦਾ ਪ੍ਰਯੋਗ ਕਰਕੇ ਚਲਾਕੀ ਚੁਸਤੀ ਨਾਲ ਰਾਜੇ ਇੰਦਰ ਵਰਗਾ ਤੇਰੇ ਕੋਲ ਰਾਜ ਭਾਗ ਆ ਜਾਏ, ਇਹਦਾ ਮਤਲਬ ਸਵਰਗ ਦੇ ਰਾਜ ਵਰਗਾ ਤੇਰੇ ਕੋਲ ਸੁੱਖ ਹੋਵੇ, ਤੇਰਾ ਘਰ ਸੋਨੇ ਦਾ ਬਣਿਆ ਹੋਵੇ, ਤੇਰੇ ਘਰ ਦੇ ਵਿੱਚ ਜਿਹੜੇ ਵਿਛਾਉਣੇ ਨੇ ਉਹ ਕੀਮਤੀ ਹੋਣ, ਤੇਰਾ ਸਿੰਘਾਸਨ ਕੀਮਤੀ ਹੋਵੇ। ਪਰ ਰਾਜੇ ਇੰਦਰ ਵਰਗੇ ਦੇਵਤੇ ਦਾ ਸਿੰਘਾਸਨ ਲੈ ਕੇ, ਇਹਨਾਂ ਰਾਜ ਭਾਗ ਲੈ ਕੇ ਜੇ ਤੇਰੇ ਅੰਦਰ ਪਰਮਾਤਮਾ ਦੀ ਭਗਤੀ ਨਹੀਂ ਪਿਆਰਿਓ, ਸੱਚ ਜੇ ਉਹ ਸਿੰਘਾਸਨ ਕਿਸੇ ਵੀ ਅਰਥ ਨਹੀਂ, ਉਹ ਅਕਾਰਥ ਹੈ। ਤੂੰ ਇਹਨੂੰ ਆਪਣੀ ਜ਼ਿੰਦਗੀ ਦਾ ਮਨੋਰਥ ਬਣਾਇਆ। ਇਸੇ ਕਰਕੇ ਸਤਿਗੁਰਾਂ ਨੇ ਬਾਣੀ ਵਿੱਚ ਇੱਕ ਬਚਨ ਕਿਹਾ ਹੈ ਜੀ ਕਿ ਪਾਵਤ ਰਲੀਆ ਜੋਬਨ ਬਲੀਆ, ਨਾਮ ਬਿਨਾ ਮਾਟੀ ਸੰਗ ਰਲੀਆ। ਪਾਵਤ ਰਲੀਆ ਜੋਬਨ ਬਲੀਆ, ਜਵਾਨੀ ਦੇ ਨਸ਼ੇ ਵਿੱਚ, ਗਰੂਰੀ ਦੇ ਨਸ਼ੇ ਵਿੱਚ, ਜੋਬਨ ਦੇ ਨਸ਼ੇ ਵਿੱਚ ਬੰਦਾ ਜਿਹੜਾ ਸੱਚ ਇਵੇਂ ਕਿ ਆਪਣੀ ਜਵਾਨੀ ਦਾ ਹੰਕਾਰ ਕਰਦਾ, ਰੰਗ ਰਲੀਆਂ ਮਾਣਦਾ। ਪਾਵਤ ਰਲੀਆ ਜੋਬਨ ਬਲੀਆ, ਨਾਮ ਬਿਨਾ ਮਾਟੀ ਸੰਗ ਰਲੀਆ, ਕਾਨ ਕੁੰਡਲੀਆ ਬਸਤਰ ਉਡਲੀਆ, ਸ਼ੇ ਸੁਖਲੀਆ ਮਨ ਕਰ ਬਲੀਆ ਤਲੈ ਕੁੰਚਰੀਆ। ਇੰਨਾ ਵੱਡਾ ਰਾਜਾ ਬਾਦਸ਼ਾਹ, ਥੱਲੇ ਕੀਮਤੀ ਖਾਥੀਆਂ ਦੀ ਅਸਵਾਰੀ, ਸਿਰ ਕਣਕ ਛਤਰੀਆਂ, ਸਿਰ ਦੇ ਉੱਪਰ ਸੋਨੇ ਦੇ ਛਤਰ। ਪਰ ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਹਰ ਭਗਤ ਬਿਨਾ ਲੈ ਧਰਨ ਗਡਲੀਆ, ਜੇ ਪਰਮਾਤਮਾ ਦੀ ਭਗਤੀ ਨਹੀਂ ਤੇ ਸੋਹਣੇ ਸਿੰਘਾਸਨਾਂ ਤੇ ਬਹਿਣ ਵਾਲਿਆ ਤੇ ਸੋਹਣੇ ਛਤਰਾਂ ਦੇ ਥੱਲੇ ਰਹਿਣ ਵਾਲਿਆ, ਪਰਮਾਤਮਾ ਦੀ ਭਗਤੀ ਤੋਂ ਬਿਨਾਂ ਤੇਰੇ ਰਾਜ ਪਾਗ ਨੇ ਕਿਸੇ ਵੀ ਕੰਮ ਨਹੀਂ ਆਉਣਾ। ਜੇ ਇੰਦਰ ਵਰਗਾ ਹੁਣ ਮੈਂ ਸਿਰਫ ਭਗਤ ਜੀ ਨਾਲ ਇਹੀ ਬਚਨ ਸਾਂਝਾ ਕਰ ਰਿਹਾ, ਇੰਨੀ ਵੱਡੀ ਤਾਕਤ ਵੀ ਆ ਜਾਏ ਪਰ ਪਰਮਾਤਮਾ ਦੀ ਭਗਤੀ ਤੋਂ ਬਿਨਾਂ ਪਿਆਰਿਓ ਉਹ ਕਿਸੇ ਵੀ ਅਰਥ ਨੇ। ਇਸੇ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਦੇ ਅੰਮ੍ਰਿਤ ਸਵਈਏ ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਵਾਲੇ, ਉਸ ਵਿੱਚ ਗੁਰਦੇਵ ਦਾ ਇੱਕ ਸਵਈਆ ਹੈ ਕਿ ਜੀਤ ਫਿਰੈ ਸਭ ਦੇਸ਼ ਦਿਸ਼ਾਨ ਕੋ, ਬਾਜਤ ਢੋਲ ਮਰਦੰਗ ਨਗਾਰੇ, ਗੁੰਜਤ ਗੂੜ ਗਜਾਨ ਕੇ ਸੁੰਦਰ, ਖਿੰਸਾ ਤੈ ਹੈ ਰਾਜ ਹਜ਼ਾਰੇ, ਭੂਤ ਭਵਿੱਖ ਭਵਾਨ ਕੇ ਭੂਪਤ, ਕੌਣ ਗਣੈ ਨੀ ਜਾਤ ਵਿਚਾਰੇ, ਸ਼੍ਰੀਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ। ਜੇ ਸਾਰੀ ਧਰਤੀ ਨੂੰ ਵੀ ਜਿੱਤ ਲਵੇ ਪਿਆਰਿਆ, ਜੇ ਤੇਰੇ ਕੋਲ ਪਰਮਾਤਮਾ ਦੀ ਭਗਤੀ ਨਹੀਂ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਕਿਸੇ ਅਰਥ ਨੇ। ਭਗਤ ਸਾਹਿਬ ਦੇ ਇਹ ਸ਼ਬਦ ਦੀਆਂ ਪਹਿਲੀਆਂ ਦੋ ਤੁਕਾਂ ਕਿ ਜਨਮ ਦੁਲੰਭ ਹੈ, ਵਿਵੇਕਹੀਣਤਾ ਕਰਕੇ ਅਜਾਈ ਜਾ ਰਿਹਾ ਹੈ, ਨਾਲ ਬਚਨ ਕੀਤਾ ਇੰਦਰ ਵਰਗੇ ਰਾਜੇ ਦਾ ਤੇਰੇ ਕੋਲ ਰਾਜ ਭਾਗ ਹੋਵੇ, ਸੋਨੇ ਦਾ ਘਰ ਹੋਵੇ, ਸੋਹਣੇ ਵਿਛਾਈ ਭੋਜਨ ਹੋਣ, ਪਰ ਭਗਤੀ ਤੋਂ ਬਿਨਾਂ, ਭਜਨ ਤੋਂ ਬਿਨਾਂ ਇਹ ਕਿਸੇ ਵੀ ਲੇਖੇ ਨਹੀਂ।
ਨਾ ਵਿਚਾਰਿਓ ਰਾਜਾ ਰਾਮ ਕੋ ਰਸ।
ਅੱਗੇ ਫਿਰ ਭਗਤ ਸਾਹਿਬ ਰਹਾਉ ਦੀ ਤੁਕ ਸ਼ੁਰੂ ਕਰਦੇ, ਉਹ ਬਖਸ਼ਿਸ਼ ਕਰਦੇ ਕਹਿ ਰਹੇ ਨੇ ਕਿ ਨਾ ਵਿਚਾਰਿਓ ਰਾਜਾ ਰਾਮ ਕੋ ਰਸ। ਇਹ ਇਨਸਾਨ ਇੰਨਾ ਵਿਵੇਕਹੀਨ ਤੋਂ ਹੋ ਗਿਆ, ਤੂੰ ਤਾਂ ਸੋਹਣੇ ਪਰਮਾਤਮਾ ਦੇ ਨਾਮ ਦੇ ਰਸ ਦੀ ਵੀ ਵਿਚਾਰ ਨਹੀਂ ਕੀਤੀ, ਤੈਨੂੰ ਪਤਾ ਹੀ ਨਹੀਂ ਲੱਗਾ, ਦੁਨੀਆਂ ਦੇ ਰਸਾਂ ਕਸਾਂ ਵਿੱਚ ਪਿਆ ਰਿਹਾ, ਤੈਨੂੰ ਸਮਝ ਹੀ ਨਹੀਂ ਪਈ ਕਿ ਉਸ ਸੋਹਣੇ ਪ੍ਰਭੂ ਦੇ ਨਾਮ ਦਾ ਰਸ ਦਾ ਸਵਾਦ ਕੈਸਾ ਹੈ।
ਜੇ ਰਸ ਅਨ ਰਸ ਬਿਸਰ ਜਾਹੀ,
ਜੇ ਰਸ ਅਨ ਰਸ ਬਿਸਰ ਜਾਹੀ, ਜੇ ਰਸ ਦਾ ਅਰਥ ਪ੍ਰਭੂ ਦੇ ਨਾਮ ਦਾ ਰਸ, ਜਿਸ ਨੂੰ ਪਰਮਾਤਮਾ ਦੇ ਨਾਮ ਦਾ ਰਸ ਆ ਗਿਆ, ਸੱਚ ਏਵੇ ਪਿਆਰਿਓ ਦੁਨੀਆਂ ਦੇ ਰਸ ਆਪਣੇ ਆਪ ਹੀ ਵਿਸਰ ਜਾਂਦੇ। ਜਿੱਥੇ ਪਰਮਾਤਮਾ ਦੇ ਨਾਮ ਦਾ ਰਸ, ਏਵੇ ਦੋ ਤੁਕਾਂ ਰਹਾਉ ਦੀਆਂ ਇੱਥੇ ਵੀ ਵਿਚਾਰ ਕਰਨੀ ਲਾਜ਼ਮੀ ਹੈ। ਰਾਤ ਵੀ ਇੱਕ ਜਵਾ ਦਾਸ ਬੇਨਤੀ ਕਰਕੇ ਆਇਆ ਕਿ ਬੰਦਾ ਕੋਈ ਵੀ ਸੰਸਾਰ ਵਿੱਚ ਚੀਜ਼ ਵਰਤਦਾ, ਤਕਰੀਬਨ ਮੈਂ ਸ਼ਬਦ ਤਾਂ ਵਰਤਿਆ, ਕਈ ਵਾਰੀ ਦਵਾਈਆਂ ਵੀ ਕੌੜੀਆਂ ਖਾਣੀਆਂ ਪੈਂਦੀਆਂ ਨੇ, ਬੰਦੇ ਦਾ ਚਿੱਤ ਨਹੀਂ ਮੰਨਦਾ ਪਰ ਮਜਬੂਰੀ ਨਾਲ ਖਾਂਦਾ, ਪਰ ਜ਼ਿਆਦਾਤਰ ਚੀਜ਼ਾਂ ਇਹ ਰਸ ਦੀ ਪੂਰਤੀ ਵਾਸਤੇ ਵਰਤਦਾ ਹੈ। ਤੇ ਦੇਖੋ ਰਸ ਤੋਂ ਬਿਨਾਂ ਇਹਨੂੰ ਕੋਈ ਚੰਗਾ ਹੀ ਨਹੀਂ ਲੱਗਦਾ, ਭੋਜਨ ਨਾਲ ਖੁਰਾਕ ਨਾਲ ਤਾਂ ਪੇਟ ਭਰਨਾ ਹੈ ਨਾ, ਪਰ ਸੱਚ ਇਹ ਵੇ ਇਹ ਕਹਿੰਦਾ ਮੈਂ ਇਕੱਲਾ ਪੇਟ ਨਹੀਂ ਭਰਨਾ, ਜੇ ਭੋਜਨ ਵਿੱਚੋਂ ਰਸ ਨਹੀਂ ਆਉਣਾ ਤੇ ਮੈਂ ਫਿੱਕਾ ਖਾ ਕੇ ਕਰਨਾ ਕੀ ਹੈ। ਇਹ ਇਕੱਲਾ ਪੇਟ ਨਹੀਂ ਭਰਦਾ, ਆਪਣੀ ਜ਼ਬਾਨ ਦਾ ਰਸ ਵੀ ਲੈਂਦਾ ਹੈ। ਜੇ ਕੋਈ ਚੀਜ਼ ਇਹ ਕੰਨਾਂ ਨਾਲ ਸੁਣਦਾ, ਇਹਨੂੰ ਚੰਗੀ ਨਾ ਲੱਗੇ, ਉੱਠ ਕੇ ਤੁਰ ਪਏਗਾ, ਉਹ ਕਹੇਗਾ ਮੈਂ ਇਕੱਲਾ ਸੁਣ ਨਹੀਂ ਆਇਆ, ਮੈਂ ਸੁਣ ਦਾ ਰਸ ਲੈਣਾ ਚਾਹੁੰਦਾ। ਮੈਂ ਬੇਨਤੀ ਕਰਾਂ, ਅੱਖਾਂ ਨਾਲ ਦ੍ਰਿਸ਼ ਦੇਖਦਾ ਪਰ ਜਿਹੜੀ ਚੀਜ਼ ਇਹਨੂੰ ਰਸ ਨਾ ਦੇ ਅੱਖਾਂ ਨੂੰ, ਤੇ ਕਹਿ ਦਿੰਦਾ ਕਿ ਮੈਂ ਐਵੇਂ ਨਹੀਂ ਅੱਖਾਂ ਖੋਲ ਕੇ ਬਿਟ ਬਿਟ ਤੱਕਣਾ, ਕਿਉਂਕਿ ਜਿਹਦੇ ਦੇਖਣ ਵਿੱਚ ਰਸ ਨਹੀਂ ਉਹਨੂੰ ਦੇਖਣਾ ਨਹੀਂ ਚਾਹੁੰਦਾ, ਭਾਵੇਂ ਉਹ ਦੁਨਿਆਵੀ ਰਸ ਹੈ। ਜਿਹਦੇ ਸੁਣਨ ਵਿੱਚ ਰਸ ਨਹੀਂ ਉਹਨੂੰ ਸੁਣਨਾ ਨਹੀਂ ਚਾਹੁੰਦਾ, ਜਿਹਦੇ ਖਾਣ ਵਿੱਚ ਰਸ ਨਹੀਂ ਉਹਨੂੰ ਖਾਣਾ ਨਹੀਂ ਚਾਹੁੰਦਾ। ਤੇ ਰਸ ਦਾ ਤਾਂ ਇੰਨਾ ਵਿਸਤਾਰ ਹੈ ਪਿਆਰਿਓ, ਆ ਕਵਿਤਾ ਦੇ ਵੀ ਤਾਂ ਨੌ ਰਸ ਨੇ, ਸ਼ਿੰਗਾਰ ਵੀ ਇੱਕ ਰਸਕ ਹੈ, ਬੀਰ ਵੀ ਇੱਕ ਰਸਕ ਹੈ, ਬੀਰ ਰਸ, ਸ਼ਿੰਗਾਰ ਰਸ, ਹਾਸ ਰਸ, ਅਦਭੁਤ ਰਸ, ਇਹ ਦੇਖੋ ਰਸ ਕਵਿਤਾ ਨਾਲ ਵੀ ਜੁੜੇ ਹੋਏ। ਪਰ ਮਹਾਰਾਜ ਕਹਿੰਦੇ ਬੰਦਾ ਨਾ ਅਸਲ ਚ ਰਸਾਂ ਵਿੱਚ ਇੰਨਾ ਕੁ ਪ੍ਰਵਿਰਤ ਹੋ ਗਿਆ, ਇਹਨੂੰ ਪਰਮਾਤਮਾ ਦੇ ਨਾਮ ਦਾ ਰਸ ਆਇਆ ਹੀ ਨਹੀਂ। ਜਿੱਦਣ ਇਹਨੂੰ ਨਾਮ ਦਾ ਰਸ ਆ ਗਿਆ, ਪਿਆਰਿਓ ਚੇਤੇ ਰੱਖਿਓ, ਉਸ ਦਿਨ ਤੋਂ ਬਾਅਦ ਦੁਨੀਆਂ ਦੇ ਰਸ ਆਪ ਹੀ ਮੁੱਕ ਜਾਣਗੇ। ਥੋੜਾ ਜਿਹਾ ਮੈਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਕੁਝ ਬੇਨਤੀਆਂ ਕਰਨੀਆਂ ਨੇ। ਗੁਰੂ ਰਾਮਦਾਸ ਦੀ ਸਿਫਤ ਵਿੱਚ, ਜਿਨ੍ਹਾਂ ਦਾ ਪੁਰਬ ਮਨਾਉਣ ਵਾਸਤੇ ਆਪ ਇਕੱਤਰ ਹੋਏ, ਜਿਨ੍ਹਾਂ ਦੇ ਪੁਰਬ ਦੀ ਪ੍ਰਸੰਨਤਾ ਲੈਣ ਲਈ, ਗੁਰੂ ਰਾਮਦਾਸ ਦੀ ਕਿਰਪਾ ਲੈਣ ਲਈ ਦੂਰੋਂ ਦੂਰੋਂ ਸੰਗਤਾਂ ਹਜ਼ੂਰ ਦੇ ਚਰਨਾਂ ਵਿੱਚ ਹਾਜ਼ਰ ਹੋਈਆਂ ਨੇ। ਗੁਰਮੁਖ ਪਿਆਰੇ ਅੰਮ੍ਰਿਤ ਵੇਲੇ ਸਵਈਏ ਪੜ੍ਹਦੇ ਨੇ, ਤੇ ਕੱਲ ਦਾਸ ਨੂੰ ਇੱਕ ਥਾਂ ਵਿਸ਼ਾ ਦਿੱਤਾ ਗਿਆ ਸੀ ਬੋਲਣ ਲਈ, ਤੇ ਮੈਂ ਹੈਰਾਨ ਹੋਇਆ, ਕਈ ਵਾਰੀ ਵਿਚਾਰ ਕਰਦਿਆਂ ਕਰਦਿਆਂ ਸਤਿਗੁਰੂ ਬਹੁਤ ਕੁਝ ਹੋਰ ਬਖਸ਼ ਦਿੰਦੇ ਨੇ। ਗੁਰੂ ਰਾਮਦਾਸ ਦੇ ਬਾਰੇ ਇੱਕ ਪਵਿੱਤਰ ਬਚਨ ਹੈ, ਹਰ ਨਾਮ ਰਸਿਕ ਗੋਬਿੰਦ ਗੁਣ ਗਾਹਕ, ਚਾਹਕ ਤਤ ਸਮਤ ਸਰੇ, ਕਵ ਕਲ ਠਾਕੁਰ ਹਰਦਾਸ ਤਨੇ, ਗੁਰ ਰਾਮਦਾਸ ਸਰ ਅਭਰ ਭਰੇ। ਆਪ ਸਭ ਨੂੰ ਜਿਹੜੇ ਬਾਣੀ ਪੜ੍ਹਨ ਵਾਲੇ ਤੁਕ ਚੇਤੇ ਹੋਣੀ, ਇਸ ਨੂੰ ਧਿਆਨ ਨਾਲ ਪੜ੍ਹੋ। ਇਹਦੇ ਵਿੱਚ ਤਾਂ ਚਾਰ ਗੁਣ ਗੁਰੂ ਰਾਮਦਾਸ ਦੇ ਆਪਣੇ ਨਿੱਜੀ ਜੀਵਨ ਦੇ ਦਿੱਤੇ ਕਿ ਗੁਰੂ ਰਾਮਦਾਸ ਕੈਸੇ ਨੇ। ਹੁਣ ਠੀਕ ਹੈ, ਤਸਵੀਰਾਂ ਬਣਾਈਆਂ ਜਾਂਦੀਆਂ ਨੇ, ਅਸੀਂ ਬਾਹਰ ਲੱਗੀਆਂ ਦੇਖਨੇ ਆ, ਪਰ ਮੈਂ ਇੱਕ ਬੇਨਤੀ ਕਰਾਂਗਾ ਗੁਰੂ ਕੇ ਸਿੱਖੋ, ਜਿਨ੍ਹਾਂ ਨੇ ਗੁਰੂ ਰਾਮਦਾਸ ਦੇ ਅੰਦਰੋਂ ਦਰਸ਼ਨ ਕਰਨੇ ਨੇ, ਉਹ ਭੱਟਾਂ ਦੇ ਸਵਈਆਂ ਵਿੱਚੋਂ ਕਰੋ, ਉਹ ਬਾਬੇ ਸੱਤੇ ਬਲਵੰਡ ਦੀ ਵਾਰ ਵਿੱਚੋਂ ਕਰੋ, ਧੰਨ ਧੰਨ ਰਾਮਦਾਸ ਗੁਰ ਵਾਲੀ ਵਿੱਚੋਂ। ਜੇ ਕਿਸੇ ਨੇ ਦਰਸ਼ਨ ਕਰਨੇ ਨੇ ਗੁਰੂ ਰਾਮਦਾਸ ਦੇ, ਪਿਆਰਿਓ ਗੁਰੂ ਰਾਮਦਾਸ ਦੀ ਬਾਣੀ ਵਿੱਚੋਂ ਕਰੋ, ਕਿਉਂਕਿ ਬਾਣੀ ਗੁਰੂ ਗੁਰੂ ਖੈਬਾਣੀ ਭੱਟਾਂ ਨੇ ਗੁਰਦੇਵ ਦੇ ਜਿਹੜੇ ਗੁਣ ਦੱਸੇ ਇਹਦੇ ਵਿੱਚ ਉਹਨਾਂ ਨੇ ਚਾਰ ਤਾਂ ਗੁਰੂ ਰਾਮਦਾਸ ਜੀ ਦੇ ਨਿੱਜੀ ਗੁਣ ਨੇ ਜੀਵਨ ਦੇ। ਅਸੀਂ ਕਈ ਵਾਰੀ ਪੁੱਛਦੇ ਹਾਂ ਨਾ ਜੀ ਕੋਈ ਸਾਖੀ ਸੁਣਾਓ ਕਿਹੋ ਜਿਹੇ ਸਨ ਕਿਸ ਤਰ੍ਹਾਂ ਦੇ ਸਨ, ਤੇ ਮੈਂ ਸਾਖੀ ਦੀ ਥਾਂ ਤੇ ਗੁਰਬਾਣੀ ਵਿੱਚੋਂ ਤੁਹਾਡੇ ਨਾਲ ਅੱਜ ਇਸ ਤੁਕ ਨੂੰ ਨਾਲੇ ਸ਼ਬਦ ਨਾਲ ਮਿਲਦਾ ਪ੍ਰਕਰਨ ਰਾਮ ਰਸ ਦਾ। ਭੱਟ ਕਹਿੰਦੇ ਨੇ ਚਾਰ ਤਾਂ ਉਹਨਾਂ ਦੇ ਨਿੱਜੀ ਗੁਣ ਨੇ ਮਹਾਰਾਜ ਕਿਹੜੇ, ਕਹਿੰਦੇ ਨੇ ਸਭ ਤੋਂ ਪਹਿਲਾਂ ਗੁਰੂ ਰਾਮਦਾਸ ਨਾਮ ਦੇ ਰਸੀਏ ਨੇ, ਉਹ ਨਾਮ ਚ ਭਿੱਜੇ ਨੇ, ਉਹਨਾਂ ਦਾ ਰੋਮ ਰੋਮ ਰਸ ਗੁਰੁੰਦ ਹੈ, ਉਹਨਾਂ ਦੇ ਨੇਤਰ ਰਸ ਚ ਭਿੱਜੇ ਹੋਏ ਨੇ। ਇੱਕ ਤੇ ਉਹ ਨਾਮ ਦੇ ਰਸੀਏ, ਥੋੜਾ ਜਿਹਾ ਨੂੰ ਅਸੀਂ ਵਿਚਾਰਾਂਗੇ, ਹਰ ਨਾਮ ਰਸਿਕ ਪ੍ਰਭੂ ਕੇ ਨਾਮ ਕੇ ਰਸੀਏ ਗੁਰੂ ਰਾਮਦਾਸ। ਉਸ ਤੋਂ ਬਾਅਦ ਉਹ ਗੋਬਿੰਦ ਦੇ ਗੁਣਾਂ ਦੇ ਗ੍ਰਾਹਕ ਨੇ, ਦੂਸਰਾ ਉਹਨਾਂ ਦਾ ਗੁਣ ਗੋਬਿੰਦ ਗੁਣ ਗਾਹਕ, ਤੀਸਰਾ ਚਾਹਕ ਤੱਤ, ਤੀਸਰਾ ਗੁਣ ਚਾਹਕ ਦਾ ਅਰਥ ਤੇ ਚਾਹਵਾਨ, ਤੱਤ ਦਾ ਅਰਥ ਪਰਮਾਤਮਾ, ਉਹ ਤੱਤ ਦੇ ਚਾਹਵਾਨ ਨੇ, ਉਹ ਨਾਮ ਦੇ ਰਸੀਏ ਨੇ, ਗੋਬਿੰਦ ਦੇ ਗੁਣਾਂ ਦੇ ਗਾਹਕ ਨੇ, ਉਹ ਪਿਆਰੇ ਪ੍ਰਭੂ ਦੇ ਚਾਹਵਾਨ ਨੇ। ਤੇ ਅਗਲਾ ਬਚਨ ਉਹਨਾਂ ਨੇ ਕਿਹਾ, ਭਾਈ ਸੱਜਣੋ ਕੱਲੇ ਇਹੀ ਨਹੀਂ, ਹਰ ਨਾਮ ਰਸਿਕ ਗੋਬਿੰਦ ਗੁਣ ਗਾਹਕ ਚਾਹਕ ਤੱਤ ਸਮਤ ਸਰੇ, ਸਮਤ ਦਾ ਅਰਥ ਹੈ ਸਮ ਦ੍ਰਿਸ਼ਟਾ, ਸਭ ਨੂੰ ਇੱਕ ਨਜ਼ਰ ਨਾਲ ਦੇਖਣ ਵਾਲਾ, ਸਰੇ ਦਾ ਅਰਥ ਹੈ ਸਰੋਵਰ, ਕਿ ਗੁਰੂ ਰਾਮਦਾਸ ਦੀ ਨਜ਼ਰ ਵਿੱਚ ਬਿਲਕੁਲ ਦੁਜੈਗੀ ਈਰਖਾ ਹੈ ਨਹੀਂ, ਗੁਰੂ ਰਾਮਦਾਸ ਸਾਰਿਆਂ ਨੂੰ ਇੱਕ ਨਜ਼ਰ ਨਾਲ ਦੇਖਦੇ ਪਏ। ਇਹ ਚਾਰ ਉਹਨਾਂ ਦੇ ਨਿੱਜੀ ਗੁਣ ਦੱਸੇ। ਹੁਣ ਉਸ ਤੋਂ ਬਾਅਦ ਅਗਲਾ ਉਹਨਾਂ ਨੇ ਕਿਰਪਾ ਕੀਤੀ ਭੱਟਾਂ ਦਾ ਸ਼ੁਕਰਾਨਾ ਪੱਟ ਘਲਸਾਹਰ ਦਾ, ਉਹ ਕਹਿੰਦੇ ਨੇ ਜਿਉਂ ਜਾਂ ਮੈਂ ਪੇਖਿਆ, ਮੈਂ ਕਹਿ ਰਿਹਾ ਹਰ ਨਾਮ ਰਸਿਕ ਗੋਬਿੰਦ ਗੁਣ ਗਾਹਕ ਚਾਹਕ ਤੱਤ ਸਮਤ ਸਰੇ, ਕਵ ਕਲ, ਕਲ ਮਤਲਬ ਭੱਟ ਘਲਸਾਹਰ ਜੀ, ਠਾਕੁਰ ਹਰਦਾਸ ਤਨੇ, ਠਾਕੁਰ ਹਰਦਾਸ ਦੇ ਤਨੇ ਪੁੱਤਰ ਕੌਣ? ਗੁਰੂ ਰਾਮਦਾਸ, ਕਿਉਂਕਿ ਪਿਤਾ ਦਾ ਨਾਮ ਬਾਬਾ ਹਰਦਾਸ ਜੀ। ਕਵ ਕਲ ਠਾਕੁਰ ਹਰਦਾਸ ਤਨੇ, ਗੁਰ ਰਾਮਦਾਸ ਸਰ ਅਭਰ ਭਰੇ, ਗੁਰੂ ਰਾਮਦਾਸ ਇੰਨੇ ਕਿਰਪਾਲੂ ਨੇ, ਜਿੱਥੇ ਉਹ ਨਾਮ ਦੇ ਰਸੀਏ ਨੇ, ਗੋਬਿੰਦ ਦੇ ਗੁਣਾਂ ਦੇ ਗਾਹਕ ਨੇ, ਪ੍ਰਭੂ ਨੂੰ ਪਿਆਰ ਕਰਨ ਵਾਲੇ ਨੇ, ਸਭ ਨੂੰ ਇੱਕ ਦ੍ਰਿਸ਼ਟੀ ਨਾਲ ਦੇਖਦੇ ਨੇ, ਉਹ ਇੰਨੇ ਕੁ ਕਿਰਪਾਲੂ ਨੇ, ਇਹ ਖਾਲੀਆਂ ਨੂੰ ਭਰਨ ਵਾਲੇ ਨੇ, ਊਣੀਆਂ ਨੂੰ ਪੂਰੇ ਕਰਨ ਵਾਲੇ ਨੇ, ਜਿਹਦੀ ਝੋਲੀ ਚ ਕਿਤੇ ਵੀ ਦਾਤ ਨਾ ਪਏ, ਸੱਚ ਵੇ ਗੁਰੂ ਰਾਮਦਾਸ ਉਹਨਾਂ ਦੀਆਂ ਝੋਲੀਆਂ ਭਰਨ ਵਾਲੇ, ਉਹ ਅਭਰ ਭਰੇ ਜਿਹੜੇ ਖਾਲੀ ਸਰੋਵਰ ਭਰਦੇ, ਗੁਰੂ ਰਾਮਦਾਸ ਸਰ ਅਭਰ ਭਰੇ। ਆਓ ਥੋੜਾ ਜਿਹਾ ਮੈਂ ਅੱਜ ਨਾਮ ਦੇ ਰਸ ਬਾਰੇ ਇੱਕ ਅਰਦਾਸ ਕਰੋ, ਸਤਿਗੁਰੂ ਜੀ ਸੱਚੀ ਮੁੱਚੀ ਕਥਾ ਰਸ ਬਣ ਜਾਏ, ਕੀਰਤਨ ਰਸ ਬਣ ਜਾਏ, ਨਾਮ ਰਸ ਬਣ ਜਾਏ, ਸੇਵਾ ਰਸ ਬਣ ਜਾਏ, ਪਰਕਰਮਾ ਰਸ ਬਣ ਜਾਏ, ਬੰਦਗੀ ਰਸ ਬਣ ਜਾਏ। ਸੱਚ ਇਵੇ ਜਿਹੜਾ ਨਾਮ ਨਾਲ ਜੁੜੇਗਾ ਨਾ, ਉਹਦਾ ਗੁਰਦੁਆਰੇ ਆਇਆ ਹੋਇਆ ਹਰ ਕਰਮ ਹੀ ਰਸ ਨਾਲ ਪੂਰਤ ਹੋ ਜਾਏਗਾ, ਜਿਹੜਾ ਨਾਮ ਨਾਲ ਜੁੜੇਗਾ। ਗੁਰੂ ਰਾਮਦਾਸ ਨਾਮ ਦੇ ਰਸੀਏ, ਦੇਖੋ ਉਹਨਾਂ ਦੀ ਬਾਣੀ ਵਿੱਚੋਂ ਇੱਕ ਦਿਨ ਦਾਸ ਪੜ੍ਹ ਰਿਹਾ ਸੀ, ਹਜ਼ੂਰ ਦਾ ਇੱਕ ਬਚਨ ਤਾਂ ਤੁਸੀਂ ਰੋਜ਼ ਪੜ੍ਹਦੇ ਹੋ, ਵੇਖਣ ਵਾਲੇ ਇਤਿਹਾਸਕਾਰ ਤਾਂ ਲਿਖਦੇ ਨੇ, ਉਹ ਕਹਿੰਦੇ ਨੇ ਗੁਰੂ ਰਾਮਦਾਸ ਜੀ ਦੇ ਨੇਤਰ ਨਾ ਜਲ ਦੇ ਨਾਲ ਪੂਰਤ ਰਹਿੰਦੇ ਸਨ, ਸਤਿਗੁਰੂ ਦੀਆਂ ਅੱਖਾਂ ਪਾਣੀ ਚ ਭਿੱਜੀਆਂ ਸਨ। ਮੈਂ ਹੈਰਾਨ ਉਹਨਾਂ ਇਤਿਹਾਸਕਾਰਾਂ ਨੂੰ ਪਾਣੀ ਦਿਸਦਾ, ਗੁਰੂ ਰਾਮਦਾਸ ਜੀ ਨੂੰ ਪੁੱਛੀਏ ਮਹਾਰਾਜ ਇਹ ਕਹਿ ਰਹੇ ਨੇ ਹਿਸਟੋਰੀਅਨ ਕਿ ਉਹਨਾਂ ਦੇ ਨੇਤਰ ਸੇਜਰ ਰਹਿੰਦੇ ਸਨ, ਤੇ ਗੁਰੂ ਰਾਮਦਾਸ ਕਹਿੰਦੇ ਨੇ ਇਹ ਪਾਣੀ ਨਹੀਂ, ਅਸਲ ਸਾਡੀਆਂ ਅੱਖਾਂ ਵਿੱਚ ਵੀ ਪਿਆਰੇ ਦੇ ਨਾਮ ਦਾ ਰਸ ਅੰਮ੍ਰਿਤ ਹੀ ਝਲਕਦਾ ਸੀ, ਇਹ ਪਾਣੀ ਨਹੀਂ ਇਹ ਨਾਮ ਦਾ ਰਸ, ਹਰ ਅੰਮ੍ਰਿਤ ਭਿੰਨੇ ਲੋਹਣਾ। ਇਹ ਮਹਾਰਾਜ ਆਪ ਕਹਿ ਰਹੇ ਨੇ ਸਾਡਾ ਜੀਵਨ, ਸਤਿਗੁਰੂ ਦਾ ਜੀਵਨ ਨਾ, ਕਹਿੰਦੇ ਸਾਡੇ ਨੇਤਰਾਂ ਵਿੱਚੋਂ ਪਾਣੀ ਨਹੀਂ, ਉਹ ਗੁਰੂ ਰਾਮਦਾਸ ਦੀਆਂ ਅੱਖਾਂ ਚ ਪਾਣੀ ਨਹੀਂ ਪਿਆਰਿਓ, ਉਹਨਾਂ ਦੇ ਤਾਂ ਰੋਮ ਰੋਮ ਵਿੱਚੋਂ ਨਾਮ ਦੀ ਫੁਹਾਰ ਨਿਕਲਦੀ, ਨਾਮ ਦੇ ਰਸੀਏ ਨੇ, ਹਰ ਨਾਮ ਰਸਿਕ ਹਰ ਅੰਮ੍ਰਿਤ ਭਿੰਨੇ ਲੋਹਣਾ, ਮਨ ਪ੍ਰੇਮ ਰਤੰਨਾ ਰਾਮ ਰਾਜੇ, ਮਨ ਰਾਮ ਕਸਵੱਟੀ ਲਾਇਆ ਕੰਚਨ ਸੋਵਿਨਾ। ਮਹਾਰਾਜ ਕਹਿੰਦੇ ਨੇ ਦੇਖੋ ਗੁਰਮੁਖ ਰੰਗ ਚਲੂ ਲਿਆ, ਮੇਰਾ ਮਨ ਤਨੋ ਭਿੰਨਾ ਹੁਣ ਪਿਆਰਿਓ, ਮੇਰਾ ਸ਼ਬਦ ਦਾ ਮਤਲਬ ਗੁਰੂ ਰਾਮਦਾਸ ਆਪ ਕਹਿ ਰਹੇ ਸਵੇਰੇ ਇਹੀ ਪਵਿੱਤਰ ਸ਼ੰਤ ਤੋਂ ਸ਼ੁਰੂਆਤ ਦਿੱਤੀ ਹੈ ਆਸਾ ਕੀ ਵਾਰ ਦੀ। ਕਹਿੰਦੇ ਨੇ ਭਾਈ ਮੇਰੀਆਂ ਅੱਖਾਂ ਚ ਪਾਣੀ ਨਹੀਂ, ਮੇਰੇ ਸਤਿਗੁਰੂ ਗੁਰੂ ਨਾਨਕ ਦੀ ਬਖਸ਼ਿਸ਼ ਨਾਮ ਦਾ ਰਸ ਹੈ, ਮੇਰਾ ਮਨ ਸੋਨੇ ਦੀ ਤਰ੍ਹਾਂ ਸ਼ੁੱਧ ਹੈ। ਉਹ ਗੁਰੂ ਕੇ ਸਿੱਖੋ ਕੱਲੀਆਂ ਮੇਰੀਆਂ ਅੱਖਾਂ ਨਹੀਂ ਭਿੱਜੀਆਂ, ਮੇਰਾ ਖਿਰਦਾ ਵੀ ਨਾਮ ਚ ਭਿੱਜੈ, ਮੇਰਾ ਤਨ ਵੀ ਨਾਮ ਚ ਭਿੱਜਾ ਹੈ। ਤੇ ਕਹਿਣ ਲੱਗੇ ਕੱਲੇ ਨਾਮ ਹੀ ਨਹੀਂ, ਦਾਤੇ ਨੇ ਇੰਨੀ ਕਿਰਪਾ ਕੀਤੀ ਹੁਣ ਸਰੀਰ ਵਿੱਚੋਂ ਨਾਮ ਦੀ ਸੁਗੰਧੀ ਵੀ ਆਉਂਦੀ ਪਈ ਹੈ। ਮੈਂ ਬੇਨਤੀ ਕਰਾਂਗਾ ਗੁਰੂ ਰਾਮਦਾਸ ਨਾਮ ਦੇ ਰਸੀਏ, ਇਸੇ ਕਰਕੇ ਉਹ ਜਿੱਥੋਂ ਰਸ ਮਿਲਦਾ ਉੱਥੇ ਕਹਿੰਦੇ ਧੰਨ ਧੰਨ ਸਤ ਸੰਗਤ ਜਿੱਤ ਹਰ ਰਸ ਪਾਇਆ। ਅਰਹਿ ਰਸ ਦਾ ਪਾਠ ਗੁਰੂ ਰਾਮਦਾਸ ਦੇ ਬਚਨ ਹੈ ਨਾ ਇਹ ਮਹਾਰਾਜ ਜੀ ਦਾ, ਕਹਿੰਦੇ ਸਤ ਸੰਗਤ ਨੂੰ ਧੰਨ ਕਹੋ ਜਿੱਥੇ ਨਾਮ ਦਾ ਰਸ ਆ ਗਿਆ। ਜਿਨ੍ਹਾਂ ਨੂੰ ਨਹੀਂ ਮਿਲਿਆ ਕਹਿਣ ਲੱਗੇ ਵਿਚਾਰੇ ਇਸ ਤਰ੍ਹਾਂ ਦੁੱਖ ਪਾਉਂਦੇ ਨੇ ਜਿਵੇਂ ਪੈਰ ਦੀ ਤਲੀ ਚ ਕੰਡਾ ਚੁੱਭਾ ਹੋਵੇ ਤੇ ਕੰਡਾ ਰੜਕਦਾ ਹੈ। ਜਿਨ੍ਹਾਂ ਨੂੰ ਨਾਮ ਦਾ ਰਸ ਨਹੀਂ ਆਇਆ ਉਹਨਾਂ ਦੇ ਅੰਦਰ ਖੌਮੇ ਦਾ ਕੰਡਾ ਰੜਕਦਾ ਹੈ। ਸਾਕਤ ਹਰ ਰਸ ਸਾਧ ਨਾ ਜਾਣਿਆ, ਇਹ ਵੀ ਗੁਰੂ ਰਾਮਦਾਸ ਦੇ ਬਚਨ ਹੈ। ਸਾਕਤ ਹਰ ਰਸ ਸਾਧ ਨਾ ਜਾਣਿਆ ਤਿੰਨ ਅੰਤਰ ਖੌਮੇ ਕੰਡਾ ਹੇ, ਜਿਉਂ ਜਿਉਂ ਚੱਲਾ ਚੁਬੈ ਦੁੱਖ ਪਾਵੇ ਜਮ ਕਾਲ ਸਹੇ ਸਿਰ ਡੰਡਾ ਹੇ। ਮੈਂ ਬੇਨਤੀ ਕਰਾਂਗਾ ਗੁਰੂ ਰਾਮਦਾਸ ਨਾਮ ਦੇ ਇਤਨੇ ਰਸੀਏ, ਉਹਨਾਂ ਦੀ ਬਾਣੀ ਵਿੱਚ ਇੱਕ ਅੰਮ੍ਰਿਤ ਬਚਨ ਹੈ ਕਿ ਰਸ ਅੰਮ੍ਰਿਤ ਨਾਮ ਰਸ ਅਤ ਭਲਾ। ਦੇਖੋ ਇਹ ਪ੍ਰਸ਼ਨੋਤਰੀ ਹੈ ਤੇ ਜਿੰਨੇ ਆਪਾਂ ਜਾਏ ਆ ਨਾ, ਜੇ ਅੱਜ ਸ਼ਬਦ ਆਇਆ ਨਾ ਵੀ ਨਾਮ ਦਾ ਰਸ ਆ ਗਿਆ ਤੇ ਦੁਨੀਆਂ ਦੇ ਰਸ ਛੁੱਟ ਜਾਣਗੇ, ਇਹਦੀ ਪ੍ਰੈਕਟਿਸ ਕਰੋ ਪਿਆਰਿਓ, ਸ਼ਬਦ ਦਾ ਅਭਿਆਸ ਕਰੋ। ਬੈਠੇ ਨੇ ਬੜੇ ਗੁਰਮੁਖ, ਮੈਂ ਤਾਂ ਚਲੋ ਪ੍ਰਚਾਰਕ ਹੋਣ ਦੇ ਨਾਤੇ ਬੋਲੀ ਜਾ ਰਿਹਾ, ਪਤਾ ਨਹੀਂ ਕਿੰਨੇ ਕੁ ਨਾਮ ਰਸੀਏ ਅੰਦਰ ਬੈਠੇ ਨੇ, ਮੈਨੂੰ ਬਖਸ਼ ਦਿਆ ਜੇ। ਬੇਨਤੀ ਕਰਨ ਲੱਗਾ ਕਿ ਗੁਰੂ ਸਾਹਿਬ ਪੁੱਛਦੇ ਨੇ ਕਿ ਸਾਰੇ ਰਸ ਚੱਖੇ ਪਰ ਨਾਮ ਤੋਂ ਕੀਮਤੀ ਰਸ ਕੋਈ ਵੀ ਨਹੀਂ। ਇੱਕ ਜਪਣ ਵਾਲੇ ਨੂੰ ਪੁੱਛਦੇ ਨੇ ਗੁਰਮੁਖਾ ਤੂੰ ਹਰ ਵਕਤ ਰਸ ਵਿੱਚ ਹੀ ਮਗਨ ਰਹਿੰਦੇ, ਮੈਨੂੰ ਇੱਕ ਗੱਲ ਦੱਸ ਤਾਂ ਸਹੀ, ਇਹ ਰਸ ਚੱਖਿਆ ਕਿਵੇਂ, ਇਹ ਸਵਾਦ ਕਿਵੇਂ ਹੁੰਦਾ? ਪਹਿਲੀ ਗੱਲ ਗੁਰੂ ਰਾਮਦਾਸ ਕਹਿੰਦੇ ਨੇ ਉਹ ਬੋਲਿਆ ਹੀ ਨਹੀਂ। ਮੈਂ ਸਾਰੇ ਅੱਜ ਪ੍ਰਮਾਣ ਥੋੜੇ ਜਿਹਾ ਸਤਿਗੁਰੂ ਗੁਰੂ ਰਾਮਦਾਸ ਦੀ ਬਾਣੀ ਚੋਂ ਲਏ ਨੇ। ਕਹਿੰਦੇ ਨੇ ਉਹ ਗੁਰਮੁਖ ਪਿਆਰੀ ਰੂਹ ਬੋਲੀ ਨਹੀਂ, ਕਹਿੰਦੇ ਨੇ ਉਹ ਬੈਠੇ ਦੀਆਂ ਅੱਖਾਂ ਬੰਦ ਸਨ, ਅੱਖਾਂ ਚੋਂ ਥੋੜਾ ਥੋੜਾ ਨੀਰ ਛਲਕਦਾ। ਕਹਿੰਦੇ ਅਸੀਂ ਚਰਨ ਪਕੜ ਲਏ ਤੇ ਕਹਿ ਦਿੱਤਾ ਬੀਬੀ ਏ ਭੈਣੇ, ਉਹ ਇਸਤਰੀ ਰੂਪ ਚ ਪੁੱਛ ਰਹੇ, ਹੇ ਸੁਹਾਗਣੀ ਗੁਰਮੁਖੇ ਮੈਨੂੰ ਦੱਸ ਕਿਉਂ ਨੀ ਤੂੰ ਬੋਲਦੀ ਪਈ? ਤੇ ਕਹਿੰਦੇ ਨੇ ਜਦੋਂ ਉਹਨੇ ਮੁੱਖ ਖੋਲਿਆ ਤੇ ਇੱਕੋ ਗੱਲ ਕਹੀ, ਕਹਿਣ ਲੱਗੇ ਜੇ ਨਾਮ ਦਾ ਰਸ ਲੈਣਾ ਹੈ ਨਾ ਤੇ ਜੋ ਸਤਿਗੁਰੂ ਬਚਨ ਕਰਦੇ ਨੇ ਉਹਨੂੰ ਮੰਨ ਲਏ, ਜਿਨ੍ਹਾਂ ਨੂੰ ਮੰਨਣ ਦੀ ਜਾਚ ਆ ਜਾਏ ਉਹਨਾਂ ਅੰਦਰ ਹੀ ਰਸ ਪੈਦਾ ਹੁੰਦਾ ਹੈ। ਗੁਰੂ ਸਾਹਿਬ ਦੇ ਇਹ ਪਵਿੱਤਰ ਸ਼ਬਦ ਦੇ ਬਚਨ ਨੇ, ਰਸ ਅੰਮ੍ਰਿਤ ਨਾਮ ਰਸ ਅਤ ਭਲਾ, ਕਿਤ ਬਿਧ ਮਿਲੈ ਰਸ ਖਾਏ, ਜਾਏ ਪੁੱਛੋ ਸੁਹਾਗਣੀ ਤੁਸਾਂ ਕਿਉਂ ਕਰ ਮਿਲਿਆ ਪ੍ਰਭ ਆਏ। ਉਹ ਵੇ ਪਰਵਾਹ ਨਾ ਬੋਲਣੀ, ਉਹ ਨਾਮ ਰਸੀਆਂ ਨੂੰ ਕਿਸੇ ਦੀ ਕੀ ਪਰਵਾਹ? ਜਿਹੜਾ ਗੁਰੂ ਨਾਨਕ ਦੇ ਸ਼ਬਦ ਦਾ ਰਸੀਆ ਉਹ ਕਿਸੇ ਦੀ ਕਾਣ ਕੀ ਮੰਨੇਗਾ? ਉਹ ਵੇ ਪਰਵਾਹ ਨਾ ਬੋਲਣੀ, ਹਉ ਮਲ ਮਲ ਧੋਵਾਂ ਤਿਨ ਪਾਏ। ਫਿਰ ਮਹਾਰਾਜ ਕਹਿੰਦੇ ਨੇ ਗੁਰਮੁਖੀਆਂ ਸੁਹਾਗਣੀ ਤਿਨ ਦਇਆ ਪਈ ਮਨ ਆਏ। ਤੇ ਨਾਮ ਰਸੀਆਂ ਨੇ ਕਿਹਾ ਕਿ ਸਤਿਗੁਰ ਬਚਨ ਰਤਨ ਹੈ, ਜੋ ਮੰਨੇ ਸੋ ਹਰ ਰਸ ਖਾਏ। ਜਿਹੜਾ ਸਤਿਗੁਰੂ ਦੇ ਬਚਨ ਨੂੰ ਮੰਨ ਲਏਗਾ ਉਹ ਨਾਮ ਰਸ ਦਾ ਸਵਾਦ ਚੱਕੇਗਾ। ਬੇਨਤੀ ਕਰਾਂ ਫਿਰ ਸਾਡੇ ਮਨ ਚ ਵੀ ਆਵੇਗਾ ਵੀ ਆਪਾਂ ਭਾਂਡੇ ਮਾਂਜਣੇ ਆ ਰਸ ਨਹੀਂ ਪੈਦਾ ਹੋ ਰਿਹਾ, ਕੀਰਤਨ ਸੁਣ ਰਿਹਾ ਰਸ ਨਹੀਂ ਬਣਦਾ। ਇੱਕ ਮੈਂ ਬੇਨਤੀ ਕਰ ਜਾਵਾਂ ਕਿ ਇੱਕ ਬੜੀ ਪਿਆਰੀ ਪਵਿੱਤਰ ਆਤਮਾ ਨਾਮ ਜਪਣ ਵਾਲੀ, ਉਹਨਾਂ ਨੂੰ ਕਿਸੇ ਪੁੱਛਿਆ ਸੀ ਕਿ ਬੈਠਦੇ ਹਾਂ ਸਵੇਰੇ ਪਰ ਰਸ ਜਿਹਾ ਨਹੀਂ ਬਣਦਾ, ਬਾਣੀ ਪੜ੍ਹਦੇ ਹਾਂ ਬਸ ਬੌਡੀ ਹੀ ਬੋਲਦੀ ਪਈ ਏ, ਅੰਦਰ ਭਿੱਜਦਾ ਨਹੀਂ ਪਿਆ। ਤੇ ਫਿਰ ਕਹਿਣ ਲੱਗੇ ਕੀ ਕਰਦੇ ਹੋ? ਕਹਿੰਦੇ ਨੇ ਫਿਰ ਮਨ ਜਿਹੜਾ ਉਕਤਾ ਜਾਂਦਾ, ਨੇਮਤਾਂ ਨਿਭਾਈ ਜਾਂਦੇ ਹਾਂ ਅਸੀਂ। ਉਹਨਾਂ ਬੜੀ ਸੋਹਣੀ ਗੱਲ ਕਹੀ, ਕਹਿੰਦੇ ਨੇ ਇੱਕ ਗੱਲ ਚੇਤੇ ਰੱਖਿਓ ਕਿ ਮਾਲੀ ਬਾਗ ਨੂੰ ਸੰਭਾਲਦਾ ਹੋਇਆ ਦੇਖੋ, ਮਾਲੀ ਰੁੱਖ ਦੀਆਂ ਜੜ੍ਹਾਂ ਨੂੰ ਗੋਡਦਾ, ਮਿੱਟੀ ਗੋਡਦਾ, ਲੋੜ ਪੈ ਤੇ ਪਾਣੀ ਪਾਉਂਦਾ, ਮਾਲੀ ਲੋੜ ਪੈ ਤੇ ਖਾਦ ਪਾਉਂਦਾ, ਕੀੜਾ ਲੱਗ ਜਾਏ ਤੇ ਦਵਾਈ ਪਾਉਂਦਾ। ਮਾਲੀ ਨੂੰ ਪੁੱਛੋ ਸਾਰੇ ਦਿਨ ਦਾ ਰੂਟੀਨ ਦੱਸ ਦਏਗਾ ਕਿ ਇਸ ਵੇਲੇ ਮੈਂ ਪਾਣੀ ਲਾਣਾ, ਹੁਣ ਮੈਂ ਗੋਡੀ ਕਰਨੀ, ਹੁਣ ਖਾਦ ਪਾਣੀ ਹੈ, ਹੁਣ ਪੰਛੀ ਉਡਾਣੇ ਨੇ। ਪਰ ਅੱਜ ਤੱਕ ਕਿਸੇ ਬਾਗ ਦੇ ਮਾਲੀ ਨੇ ਕਿਹਾ ਹੈ ਕਿ ਅੱਜ ਦਾ ਦਿਨ ਮੈਂ ਜਿਹੜੇ ਫਲ ਲੱਗੇ ਨੇ ਇਹਨਾਂ 'ਚ ਰਸ ਭਰਨਾ ਹੈ? ਕਦੀ ਦੱਸੋ ਕਿਸੇ ਮਾਲੀ ਨੇ ਕਿਹਾ ਅੱਜ ਮੈਂ ਸੰਤਰੇ 'ਚ ਰਸ ਭਰਨਾ, ਅੱਜ ਮੈਂ ਅਨਾਰ ਦੇ ਦਾਣਿਆਂ 'ਚ ਰਸ ਭਰਨਾ, ਅੱਜ ਮੈਂ ਅੰਬ 'ਚ ਰਸ ਭਰਨਾ? ਜੇ ਮਾਲੀ ਨੂੰ ਪੁੱਛੀਏ ਤੂੰ ਗੋਡੀ ਵੀ ਕਰਨਾ, ਪਾਣੀ ਵੀ ਲਾਨਾ, ਵਾੜ ਵੀ ਦੇਣਾ, ਖਾਦ ਵੀ ਪਾਉਣਾ, ਤੇ ਆਹ ਜਿਹੜਾ ਇੰਨਾ ਰਸ ਭਰਦਾ ਇਹਦੇ ਬਾਰੇ ਨੀ ਕਦੀ ਤੂੰ ਕਿਹਾ। ਉਹ ਕਹਿੰਦਾ ਮੇਰਾ ਕੰਮ ਗੋਡੀ ਕਰਨਾ, ਖਾਦ ਪਾਉਣਾ, ਵਾੜ ਕਰਨਾ, ਪੰਛੀਆਂ ਤੋਂ ਬਚਾਉਣਾ, ਰਸ ਭਰਨਾ ਤਾਂ ਸੂਰਜ ਦੀਆਂ ਕਿਰਨਾਂ ਦਾ ਕੰਮ ਹੈ, ਉਹ ਤਰੁੱਠਣ ਤੇ ਆਪਣੇ ਆਪ ਰਸ ਭਰਿਆ ਜਾਏਗਾ। ਸਿੱਖਾਂ ਤੇਰਾ ਕੰਮ ਗੁਰੂ ਦੀ ਹਾਜ਼ਰੀ ਭਰਨੀ, ਰਸ ਭਰਨਾ ਤਾਂ ਗੁਰੂ ਰਾਮਦਾਸ ਦਾ ਕੰਮ ਹੈ, ਤੂੰ ਨੇਮ ਨਾ ਛੱਡੀ, ਰਸ ਆਪਣੇ ਆਪ ਹੀ ਉਹ ਭਰ ਦੇਵੇ। ਸਿਰਫ ਇੱਕ ਬੇਨਤੀ ਹੈ, ਸੁਣ ਲਓ, ਇਮੋਸ਼ਨਲ ਹੋ ਕੇ ਨਹੀਂ, ਥੋੜੀ ਜੀ ਵਿਵੇਕਤਾ ਨਾਲ ਦੇਖੋ। ਗਿਆਨੀ ਨੂੰ ਇਹਦਾ ਰਸ ਨਹੀਂ ਆ ਸਕਦਾ, ਸੱਚ ਜੇ ਇਹ ਮੈਂ ਸਟੇਜ ਤੋਂ ਕਹਿ ਰਿਹਾ। ਵਾਚਕ ਗਿਆਨੀ, ਹਾਂ ਆਤਮ ਗਿਆਨੀ ਦੀ ਗੱਲ ਵੱਖਰੀ, ਉਹ ਰਸੀਆ ਹੋ ਸਕਦਾ, ਕਿਉਂਕਿ ਗਿਆਨੀ ਜਿਹੜਾ ਉਹ ਹਰ ਗੱਲ ਨੂੰ ਦਿਮਾਗ ਦੀਆਂ ਸੋਚਾਂ ਨਾਲ ਤੋਲਦਾ, ਤੇ ਜਿਹੜਾ ਰਸ ਹੈ ਉਹ ਦਿਮਾਗ ਦੀਆਂ ਸੋਚਾਂ ਨੂੰ ਖਤਮ ਕਰਨ ਤੋਂ ਬਾਅਦ ਪੈਦਾ ਹੁੰਦਾ। ਜਿੱਥੇ ਅਕਲ ਖਤਮ ਹੁੰਦੀ ਹੈ, ਸਿਆਣਪ ਸੜਦੀ ਹੈ, ਜਿੱਥੇ ਆਪਣੇ ਪੜ੍ਹੀ ਹੋਈ ਪੜ੍ਹਾਈ ਨੂੰ ਖਪਾ ਦੇਈਦਾ ਪਿਆਰਿਓ, ਉਸ ਤੋਂ ਅੱਗੇ ਫਿਰ ਨਾਮ ਦਾ ਰਸ ਸ਼ੁਰੂ ਹੁੰਦਾ। ਇਸੇ ਗੱਲ ਨੂੰ ਸ਼੍ਰੀਮਾਨ ਭਾਈ ਵੀਰ ਸਿੰਘ ਉਹਨਾਂ ਨੇ ਲਿਖਿਆ ਕਿ ਜਿੰਨਾ ਉਚਾਈਆਂ ਉੱਤੇ ਬੁੱਧੀ ਖੰਭ ਸਾਰ ਢੱਠੀ, ਇਹ ਵਲਵਲਾ ਨਾਂ ਦੀ ਰਚਨਾ ਹੈ ਭਾਈ ਸਾਹਿਬ ਦੀ ਕਵਿਤਾ, ਕਿ ਜਿੰਨਾ ਉਚਾਈਆਂ ਉੱਤੇ ਬੁੱਧੀ ਖੰਭ ਸਾੜ ਢੱਠੀ, ਮੱਲੋ ਮੱਲੀ ਉੱਥੇ ਦਿਲ ਮਾਰਦਾ ਉਡਾਰੀਆਂ, ਪਿਆਲੇ ਅਨ ਡਿੱਠ ਨਾਲ ਬੁੱਲ ਲੱਗ ਜਾਣ ਉੱਥੇ। ਮੈਂ ਅਰਥ ਨਹੀਂ ਕਰ ਰਿਹਾ ਪੰਜਾਬੀ ਦੀਆਂ ਸਤਰਾਂ ਨੂੰ, ਪਿਆਲੇ ਅਨ ਡਿੱਠ ਨਾਲ ਬੁੱਲ ਲੱਗ ਜਾਣ ਉੱਥੇ, ਰਸ ਤੇ ਸਰੂਰ ਆਵੇ ਝੂਮਾਂ ਆਉਣ ਪਿਆਰੀਆਂ, ਗਿਆਨੀ ਸਾਨੂੰ ਹੋੜਦਾ ਤੇ ਵਹਿਮੀ ਢੋਲਾ ਆਖਦਾ। ਇੱਕ ਸਿੱਖ ਬੈਠਾ ਵਾਹਿਗੁਰੂ ਵਾਹਿਗੁਰੂ ਜਪ ਰਿਹਾ, ਮੇਰੇ ਵਰਗਾ ਬੈਠਾ ਹੀ ਕਹਿੰਦਾ ਪਤਾ ਨਹੀਂ ਸਵੇਰੇ ਸਵੇਰੇ ਐਵੇਂ ਆ ਕੇ ਬਹਿ ਜਾਂਦੇ। ਉਹ ਕਹਿੰਦੇ ਨੇ ਗਿਆਨੀ ਸਾਨੂੰ ਹੋੜਦਾ ਤੇ ਵਹਿਮੀ ਢੋਲਾ ਆਖਦਾ, ਮਾਰੇ ਗਏ ਨੇ ਉਹ ਜਿਨ੍ਹਾਂ ਲਾਈਆਂ ਬੁੱਧੋਂ ਪਾਰ ਤਾਰੀਆਂ, ਬੈਠ ਵੇ ਗਿਆਨੀ ਬੁੱਧੀ ਮੰਡਲੇ ਦੀ ਕੈਦ ਵਿੱਚ, ਵਲਵਲੇ ਦੇ ਦੇਸ਼ ਮੇਰੀਆਂ ਲੱਗ ਗਈਆਂ ਯਾਰੀਆਂ। ਮੈਂ ਭਾਈ ਸਾਹਿਬ ਗੁਰਦਾਸ ਸਾਹਿਬ ਨੂੰ ਪੜ੍ਹਿਆ, ਉਹ ਤਾਂ ਇੱਕ ਬਚਨ ਕਰਦੇ ਨੇ, ਕਹਿੰਦੇ ਨੇ ਗੁਰੂ ਰਾਮਦਾਸ ਤੁਹਾਨੂੰ ਭੱਟ ਕਹਿ ਰਹੇ ਨੇ, ਆਪ ਨਾਮ ਰਸਖੋ, ਇੱਕ ਕਿਰਪਾ ਸਾਡੇ ਤੇ ਕਰ ਦਿਓ, ਅਸੀਂ ਇੰਨੇ ਝੂਠ ਨਾਲ ਭਰੇ ਹਾਂ, ਕੱਲ ਪੁਰਬ ਹੈ ਨਾ, ਅਸੀਂ ਗੁਰੂ ਰਾਮਦਾਸ ਤੋਂ ਮੰਗੀਏ ਉਹਦੇ ਬੱਚੇ, ਹੇ ਸੱਚੇ ਪਿਤਾ ਤੁਸੀਂ ਨਾਮ ਨਾ ਦੇ ਰਸ ਚ ਭਰੇ ਹੋ, ਭਰਪੂਰ ਹੋ, ਅਸੀਂ ਝੂਠ ਨਾਲ ਭਰੇ ਹਾਂ, ਇੱਕ ਕਿਰਪਾ ਕਰ ਦਿਓ, ਜਿਸ ਨਾਮ ਦੇ ਪਿਆਲੇ ਨੂੰ ਤੁਸੀਂ ਰੋਜ਼ ਆਪਣੇ ਮੁੱਖ ਨਾਲ ਲਾਉਂਦੇ ਹੋ, ਉਸ ਪਿਆਲੇ ਦੀ ਬਚੀ ਕੋਈ ਇੱਕ ਬੂੰਦ ਹੀ ਮੇਰੇ ਮੂੰਹ ਚ ਪਾ ਦਿਓ, ਇੱਕ ਬੂੰਦ ਨਾਲ ਹੀ ਮੇਰਾ ਪਾਰ ਉਤਾਰਾ ਹੋ ਜਾਏਗਾ। ਪਿਆਰਿਓ ਆਹ ਹੈ ਗੁਰੂ ਦਰ ਤੇ ਪੁਕਾਰ। ਗੁਰੂ ਰਾਮਦਾਸ ਉਹਨਾਂ ਨੂੰ ਬੇਨਤੀ ਕਰੀਏ ਕਿ ਸੱਚੇ ਪਾਤਸ਼ਾਹ ਸਾਕੀ ਹੋਏ ਪਿਲਾਵਣਾ। ਭਾਈ ਗੁਰਦਾਸ ਸਾਹਿਬ, ਸਾਕੀ ਦਾ ਅਰਥ ਆਪ ਸਮਝਦੇ ਹੋ ਨਾ, ਜਿਹੜਾ ਸੁਰਾਹੀ ਭਰ ਕੇ ਪਿਆਲਿਆਂ ਚ ਪਾਉਂਦਾ। ਕਹਿੰਦੇ ਨੇ ਸਤਿਗੁਰੂ ਤੁਹਾਡਾ ਪੁਰਬ ਹੈ, ਕਿਰਪਾ ਕਰੋ ਤੁਸੀਂ ਆਪ ਵੰਡਿਓ ਅੱਜ। ਸਾਕੀ ਹੋਏ ਪਿਲਾਵਣਾ ਉਲਸ ਫਿਆਲੇ ਖਰੀ ਖੁਮਾਰੀ। ਉਲਸ ਦਾ ਅਰਥ ਹੈ ਜਿੱਥੇ ਆਪ ਨੇ ਪੀਤਾ ਹੈ ਨਾਮ, ਉੱਥੇ ਇੱਕ ਬੂੰਦ ਹੀ ਸਾਨੂੰ ਬਖਸ਼ ਦਿਓ। ਮੈਂ ਸਿਰਫ ਸੰਖੇਪ ਜਿਹਾ ਕਹਾਂ, ਇੱਕ ਤਾਂ ਗੁਰੂ ਰਾਮਦਾਸ ਨਾਮ ਦੇ ਰਸੀ, ਤੇ ਪਿਆਰਿਓ ਗੁਰੂ ਗ੍ਰੰਥ ਸਾਹਿਬ ਨੇ ਆਹ ਜਿਹੜੇ ਲੋਕ ਖਚਤ ਹੋਏ ਬੈਠੇ ਨੇ ਨਸ਼ਿਆਂ ਚ, ਅਸੀਂ ਰੌਲਾ ਤਾਂ ਸਾਰੀ ਪਾਉਂਦੇ ਹਾਂ, ਜਵਾਨੀ ਗਈ ਨਸ਼ਿਆਂ ਨੇ ਖਾ ਲਿਆ, ਤੇ ਮੈਂ ਇਹ ਸੱਚਾਈ ਜੇ ਨਸ਼ਿਆਂ ਨੇ ਖਾ ਲਿਆ ਤੇ ਖਵਾਣੇ ਕਿੰਨੇ ਸ਼ੁਰੂ ਕੀਤੇ, ਪਿਆਣੇ ਕਿੰਨੇ ਸ਼ੁਰੂ ਕੀਤੇ। ਮੈਂ ਇੱਕ ਵਾਰ ਇੱਥੇ ਬੇਨਤੀ ਕਰਕੇ ਗਿਆ ਸਾਂ, ਪਿਛਲੇ ਸਾਲ ਮੈਨੂੰ ਯਾਦ ਇੱਕ ਉਰਦੂ ਦਾ ਸ਼ੇਰ ਕਿਹਾ ਸੀ ਕਿ ਰਾਜਨੀਤਿਕ ਬੰਦਾ ਹਰ ਪੱਖ ਤੇ ਪਰਿਪੂਰਨ ਸੌਲਾ ਕਲਾ ਸੰਪੂਰਨ ਰਹਿਣਾ ਚਾਹੁੰਦਾ, ਉਹ ਧਰਮ ਸਥਾਨ ਤੇ ਪਾ ਕੇ ਪਰਨਾ ਗੱਲ ਚ ਉਹ ਸਿੱਧ ਕਰਦਾ ਮੇਰੇ ਵਰਗਾ ਸ਼ਰਧਾਲੂ ਕੋਈ ਨਹੀਂ, ਤੇ ਜਦੋਂ ਪਾਪ ਕਰਨ ਤੁਰਦਾ ਤੇ ਚੇਤੇ ਰੱਖੋ ਲੋਕਾਂ ਦੇ ਘਰਾਂ ਦੇ ਘਰ ਸਮੈਕ ਨਾਲ ਤਬਾਹ ਕਰਕੇ ਰੱਖ ਦਿੰਦਾ। ਉਸ ਬਾਰੇ ਇੱਕ ਮੈਂ ਸ਼ਬਦ ਕਿਹਾ ਸੀ ਕਿ ਚੰਦਾ ਦੇਤੇ ਹੈ ਮਸਜਿਦ ਮੇ, ਸ਼ਰਾਬ ਪੀਤੇ ਹੈ ਮਹਿਖਾਨੇ ਮੇ, ਖੁਦਾ ਵੀ ਰਾਜ਼ੀ ਰਹੇ ਸ਼ੈਤਾਨ ਵੀ ਨਾਰਾਜ਼ ਨਾ ਹੋ। ਮੈਂ ਸਿਰਫ ਉਹ ਦੁਹਰਾਇਆ ਹੈ। ਪਿਆਰਿਓ ਦੇਖੋ, ਜੇ ਨਾਮ ਦੇ ਰਸ ਦਾ ਸਵਾਦ ਆ ਗਿਆ ਆਪਣੇ ਆਪ ਰਸ ਮਰ ਜਾਣੇ, ਕਾਮ ਦਾ ਰਸ, ਵੇਖਣ ਦਾ ਰਸ, ਕੰਨਾਂ ਦਾ ਰਸ, ਜੀਭ ਦਾ ਰਸ, ਇੱਥੋਂ ਤੱਕ ਕਿ ਬੰਦਾ ਗ੍ਰਿਸਤ ਵਿੱਚ ਰਹਿ ਕੇ ਵੀ ਗ੍ਰਿਸਤ ਤੋਂ ਨਿਰਲੇਪ ਹੋ ਜਾਂਦਾ। ਜਿੱਥੇ ਨਾਮ ਦਾ ਰਸ ਆ ਜਾਏ ਉੱਥੇ ਕਾਮ ਦਾ ਰਸ ਵੀ ਕੁਛ ਨਹੀਂ ਰਹਿੰਦਾ। ਤਾਂ ਹੀ ਸਾਹਿਬ ਨੇ ਕਿਹਾ ਰਾਹ ਰਾਹ ਰਸ ਨਿਰਸ਼ ਕਰ ਜਾਣਿਆ ਹੋਏ ਨਿਰਸ਼ ਰਸ ਪਹਿਚਾਨਿਆ ਇਹ ਰਸ ਛਾਡੇ ਉਹ ਰਸ ਆਵਾ ਉਹ ਰਸ ਪੀਆ ਇਹ ਰਸ ਨਹੀਂ ਪਾਵਾ ਬਾਬੇ ਫਰੀਦ ਨੇ ਕਿਹਾ ਮੇਰੀ ਮਾਂ ਨੇ ਤੋਰਿਆ ਇੱਕ ਸ਼ੱਕਰ ਦੀ ਪੋਟਲੀ ਤੋਂ ਪਰ ਮੇਰੇ ਖੁਦਾ ਮਾਂ ਮੇਰੀ ਨੂੰ ਪਤਾ ਹੀ ਨਹੀਂ ਸੀ ਤੇਰੇ ਨਾਮ ਚ ਰਸ ਕਿੰਨਾ ਅੱਜ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ ਭਗਤ ਜੀ ਕਹਿੰਦੇ ਨੇ ਨਾਮ ਦਾ ਰਸ ਨਹੀਂ ਜਾਣਿਆ ਜਿੱਦਣ ਤੂੰ ਨਾਮ ਦਾ ਰਸ ਜਾਣੇਗਾ ਉਦਣ ਬਾਕੀ ਰਸ ਛੁੱਟ ਜਾਣਗੇ ਮੈਂ ਗੁਰੂ ਰਾਮਦਾਸ ਜੀ ਬਾਰੇ ਅਰਜ਼ ਕਰ ਦੇਵਾਂ ਹਰ ਨਾਮ ਰਸਕ ਨਾਮ ਦੀ ਰਸੀਏ ਗੁਰੂ ਰਾਮਦਾਸ ਗੋਬਿੰਦ ਗੁਣ ਗਾਹਕ ਪਿਆਰਿਓ ਗੋਬਿੰਦ ਦੇ ਗੁਣਾਂ ਦੇ ਗਾਹਕ ਜਿਵੇਂ ਗੋਬਿੰਦ ਨਿਰਭਉ ਹੈ ਮੇਰੇ ਗੁਰੂ ਰਾਮਦਾਸ ਨਿਰਭਉ ਨੇ ਜਿਵੇਂ ਗੋਬਿੰਦ ਨਿਰਵੈਰ ਹੈ ਮੇਰੇ ਗੁਰੂ ਰਾਮਦਾਸ ਨਿਰਵੈਰ ਨੇ ਮੈਂ ਕੱਲ ਅਰਜ਼ ਕਰਾਂਗਾ ਆਉਣ ਵਾਲੇ ਦਿਨਾਂ ਚ ਅੱਜ ਸੁਬਹਾ ਗੁਰਮੁਖ ਪਿਆਰੇ ਸਵਈਏ ਪੜ੍ਹਨ ਵਾਲੇ ਮਿਲੇ ਸਨ ਤੇ ਮੈਂ ਅਰਜ਼ ਕੀਤੀ ਕਿ ਭੱਟਾ ਨੇ ਗੁਰੂ ਰਾਮਦਾਸ ਜੀ ਬਾਰੇ ਕਿਹਾ ਪ੍ਰਤੱਖ ਦੇ ਪਾਰ ਬ੍ਰਹਮ ਸਵਾਮੀ ਰੱਬ ਦੀ ਪ੍ਰਤੱਖ ਦੇਹ ਦਾ ਨਾਮ ਹੈ ਗੁਰੂ ਰਾਮਦਾਸ ਇਹ ਯਤਨ ਕਰਾਂਗਾ ਆਉਣ ਵਾਲੇ ਦਿਨਾਂ ਚ ਬਾਣੀ ਦੀ ਰੋਸ਼ਨੀ ਚ ਦੇਖੀ ਪਰ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਉਹ ਗੋਬਿੰਦ ਦੇ ਗੁਣਾਂ ਦੇ ਗਾਹਕ ਨੇ ਉਹ ਅਕਾਲ ਤੱਕ ਪਹੁੰਚੇ ਅਕਾਲ ਕਾ ਰੂਪ ਨੇ ਹਰ ਨਾਮ ਰਸ ਗੋਬਿੰਦ ਗੁਣ ਗਾਹਕ ਚਾਹਕ ਤਤ ਰੱਬ ਨੂੰ ਚਾਹੁਣ ਵਾਲੇ ਤੇ ਇਹਨਾਂ ਚਾਹੁਣ ਵਾਲੇ ਇੱਥੋਂ ਤੱਕ ਕਹਿੰਦੇ ਨੇ ਅਬ ਹਮ ਚੱਲੀ ਠਾਕੁਰ ਪੈ ਹਾਰ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ ਇਹਨੇ ਚਾਹੁਣ ਵਾਲੇ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪੈ ਆਪ ਵਿਚਾਈ ਦਰਸ਼ਨ ਹਰ ਦੇਖਣ ਕਹਿ ਤਾਈ ਕਿਰਪਾ ਕਰੇ ਤਾਂ ਸਤਿਗੁਰ ਮੇਲਾ ਹਰ ਹਰ ਨਾਮ ਧਿਆਈ ਨਾਮ ਦੇ ਰਸੀਏ ਗੋਬਿੰਦ ਕੇ ਗੁਣਾ ਕੇ ਗ੍ਰਾਹਕ ਚਾਹਕ ਤਤ ਸੱਚੇ ਪਰਮਾਤਮਾ ਦੇ ਚਾਹੁਣ ਵਾਲੇ ਉਸ ਤੋਂ ਬਾਅਦ ਉਹਨਾਂ ਚ ਇੱਕ ਹੋਰ ਗੁਣ ਚੌਥਾ ਨਿੱਜੀ ਗੁਣ ਹਰ ਨਾਮ ਰਸ ਗੋਬਿੰਦ ਗੁਣ ਗਾਹਕ ਚਾਹਕ ਤਤ ਸਮਤ ਸਰੇ ਸਮਦ੍ਰਿਸ਼ਟਾ ਦਾ ਸਰੋਵਰ ਉਹ ਸਾਰਿਆਂ ਨੂੰ ਇੱਕ ਨਜ਼ਰ ਨਾਲ ਦੇਖਦੇ ਨੇ ਤੇ ਅੱਗੇ ਫਿਰ ਭੱਟ ਜੀ ਕਹਿੰਦੇ ਨੇ ਕਵ ਕਲ ਠਾਕੁਰ ਹਰਦਾਸ ਤਨੇ ਬਾਬਾ ਹਰਦਾਸ ਸਾਹਿਬ ਜੀ ਮਹਾਰਾਜ ਤੁਹਾਡੇ ਪੁੱਤਰ ਤਨ ਤਨ ਸਾਡੇ ਗੁਰੂ ਰਾਮਦਾਸ ਪਿਤਾ ਹਰਦਾਸ ਜੀ ਦੇ ਪੁੱਤਰ ਹਰਦਾਸ ਤਨੇ ਕਵ ਕਲ ਠਾਕੁਰ ਹਰਦਾਸ ਤਨੇ ਗੁਰ ਰਾਮਦਾਸ ਸਾਰ ਅਭਰ ਭਰੇ ਗੁਰੂ ਰਾਮਦਾਸ ਖਾਲੀ ਸਰੋਵਰਾਂ ਨੂੰ ਭਰਨ ਵਾਲੇ ਜਿਸ ਦਾ ਅੰਦਰ ਖਾਲੀ ਹੈ ਨਾ ਗੁਰੂ ਗ੍ਰੰਥ ਸਾਹਿਬ ਚ ਭੱਟ ਕਹਿ ਰਹੇ ਜੇ ਅੱਜ ਲੁੱਟ ਲਓ ਜੋ ਕੋਈ ਲੁੱਟ ਸਕਦੇ ਹੋ ਖਾਲੀ ਅੰਦਰਾਂ ਨੂੰ ਨਾਮ ਨਾਲ ਭਰਨ ਵਾਲੇ ਨੇ ਗੁਰੂ ਰਾਮਦਾਸ ਔਗਣਾਂ ਵਾਲਿਆਂ ਨੂੰ ਗੁਣਾਂ ਨਾਲ ਭਰਨ ਵਾਲੇ ਨੇ ਗੁਰੂ ਰਾਮਦਾਸ ਇੱਥੇ ਬਸ ਨਹੀਂ ਜਿਸ ਬੰਦੇ ਦੇ ਘਰ ਰੋਟੀ ਵੀ ਨਾ ਪੱਕਦੀ ਹੋਵੇ ਇੰਨੇ ਕਿਰਪਾਲੂ ਨੇ ਉਹਦੀਆਂ ਆਉਣ ਵਾਲੀਆਂ ਪੁਸ਼ਤਾਂ ਤੱਕ ਧਨ ਨਾਲ ਭਰਪੂਰ ਕਰਨ ਵਾਲੇ ਨੇ ਗੁਰੂ ਰਾਮਦਾਸ ਇੰਨੇ ਬਖਸ਼ਿੰਦ ਨੇ ਆ ਸੇਵਾ ਚੱਲ ਰਹੀ ਸੀ ਦਰਬਾਰ ਸਾਹਿਬ ਦੀ ਅੰਮ੍ਰਿਤ ਸਰੋਵਰ ਦੀ ਹਰਿਮੰਦਰ ਨਹੀਂ ਸੀ ਉਦੋਂ ਬਣਿਆ ਤੇ ਸੱਚੇ ਪਾਤਸ਼ਾਹ ਨਾ ਆਪਣੀ ਨਿਗਰਾਨੀ ਚ ਸਾਰੀ ਸੇਵਾ ਕਰਾਉਂਦੇ ਨੇ ਅੱਜ ਇੱਥੇ 68 ਤੀਰਥ ਹੈ ਮੰਜੀ ਸਾਹਿਬ ਇੱਥੇ ਗੁਰੂ ਅਰਜਨ ਦੇਵ ਆਪ ਬੈਠਦੇ ਗੁਰੂ ਰਾਮਦਾਸ ਬਾਰੇ ਵੀ ਕੁਝ ਇਤਿਹਾਸ ਕਰ ਕਹਿੰਦੇ ਨੇ ਮਹਾਰਾਜ ਇੱਥੇ ਮੰਜਾ ਲਾ ਕੇ ਵੀ ਬੈਠਣਾ ਪਰ ਅੱਜ ਤੁਰੇ ਜਾਂਦੇ ਨੇ ਸੱਚੇ ਪਾਤਸ਼ਾਹ ਉਹ ਨੂਰਾਨੀ ਚਿਹਰਾ ਲੰਮਾ ਦਾੜਾ ਸੰਗਤ ਅੱਗੇ ਵੱਧ ਵੱਧ ਕੇ ਨਮਸਕਾਰਾਂ ਕਰ ਰਹੀ ਇੱਕ ਸੱਜਣ ਨੇ ਛਾਬੜੀ ਲਾਈ ਆਪ ਨਾਮ ਤੋਂ ਇਸ਼ਾਰਾ ਸਮਝ ਗਏ ਹੋਗੇ ਛਾਬੜੀ ਲਾਈ ਉਹਨੂੰ ਕਿਸੇ ਕਿਹਾ ਭਾਈ ਸੱਜਣਾ ਸਵੇਰ ਦੀ ਛਾਬੜੀ ਲਾ ਕੇ ਸਮਾਨ ਵੇਚਣਾ ਪਿਓ ਦੇਖ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜਾਂਦੇ ਪਏ ਨੇ ਮਨ ਨੇ ਕਿਹਾ ਮਨਾ ਚੱਲ ਆਇਆ ਤਾਂ ਤੂੰ ਪੈਸੇ ਕਮਾਉਣੇ ਜੇ ਕਹਿੰਦੇ ਨੇ ਜਿਹਦੇ ਘਰ ਚ ਬੈਠਾ ਦਰਸ਼ਨ ਕਰ ਅੱਗੇ ਵਧਿਆ ਸਤਿਗੁਰੂ ਨੂੰ ਮੱਥਾ ਟੇਕ ਦਿੱਤਾ ਗੁਰੂ ਰਾਮਦਾਸ ਜੀ ਨੇ ਪਿੱਜੇ ਨੇਤਰਾਂ ਨਾਲ ਦੇਖਿਆ ਕਹਿਣ ਲੱਗੇ ਕੀ ਕਰਨਾ ਹੈ ਕੀ ਕੀਤਾ ਸਾਰਾ ਦਿਨ ਕਹਿੰਦਾ ਮਹਾਰਾਜ ਮੈਂ ਛਾਬੜੀ ਲਾਈ ਸਮਾਨ ਵੇਚਿਆ ਆਪਣਾ ਇਕੱਠ ਬੜਾ ਸੀ ਇੱਥੇ ਮਹਾਰਾਜ ਕਹਿੰਦੇ ਕਿੰਨੇ ਪੈਸੇ ਵੱਟੇ ਉਹ ਠੀਕ ਹੈ ਕਈਆਂ ਨੇ ਵੱਖ ਵੱਖ ਪੈਸਿਆਂ ਦੀ ਅਮਾਊਂਟ ਦਿੱਤੀ ਇੰਨੇ ਇੰਨੇ ਕਿਸ ਪਹਿਲੇ ਦਿਨ ਕਿਹਾ ਮਹਾਰਾਜ ਡੇਢ ਕੇ 2 ਰੁਪਈਆ ਵੱਟਿਆ ਕਹਿਣ ਲੱਗੇ ਇੰਨੀ ਵੱਡੀ ਸੰਗਤ ਗੁਰੂ ਨਾਨਕ ਦੀ ਆਈ ਹੋਵੇ ਤੇ ਪੈਸੇ ਵੱਟ ਕੇ ਲਿਜਾਣੇ ਕਿੱਥੇ ਨੀ ਲਿਆ ਪੈਸੇ ਗੁਰੂ ਕੇ ਲੰਗਰ ਤੇ ਸੇਵਾ ਵਿੱਚ ਪਾਈਏ ਉਹਨੇ ਮਾਇਆ ਦੇ ਦਿੱਤੀ ਰਾਤ ਨੀਂਦਰ ਨਹੀਂ ਪਈ ਕਿ ਮੈਂ ਤਾਂ ਕਮਾਈ ਕਰਨ ਆਇਆ ਤੇ ਇਹਨਾਂ ਨੇ ਪੈਸੇ ਮੇਰੇ ਤੋਂ ਲੈ ਲਏ। ਦੂਜੇ ਦਿਨ ਫਿਰ ਹੰਬਲਾ ਭਰ ਕੇ, ਕਿਉਂਕਿ ਮਨ ਦੁਲੱਤੀਆਂ ਮਾਰਦਾ ਸੀ, ਫਿਰ ਅੰਦਰੋਂ ਕਿਤੇ ਪੂਰਬਲਾ ਜਾਗ ਗਿਆ, ਚੱਲ ਮਣਾ ਅੱਜ ਲੈ ਗਏ ਸਮਾਨ ਤੇਰੇ ਕੋਲ ਹੈ ਤੂੰ ਅੱਜ ਫਿਰ ਛਾਬੜੀ ਲਾ। ਛਾਬੜੀ ਲਾਈ, ਦੂਜੇ ਦਿਨ ਸੱਚੀ ਸਰਕਾਰ ਫਿਰ ਲੰਘੇ। ਮਹਾਰਾਜ ਜੀ ਬਾਜ ਮਾਰ ਕੇ ਕਹਿੰਦੇ ਕਿੰਨੇ ਕਮਾਏ? ਉਹਨੇ ਦੱਸਿਆ ਮਹਾਰਾਜ ਇਹਨੇ। ਸਤਿਗੁਰੂ ਕਹਿੰਦੇ ਲਿਆ ਫਿਰ ਮੌਜਾਂ ਲੱਗ ਗਈਆਂ ਬਈ, ਸੰਗਤ ਦੀ ਸੇਵਾ ਚ ਪਾਵਾਂਗੇ। ਪਰ ਦੂਜੇ ਦਿਨ ਧੀਰਜ ਆ ਗਿਆ, ਮਨ ਨੇ ਕਿਹਾ ਜਿਹੜਾ ਆਪ ਆਵਾਜ਼ਾਂ ਮਾਰ ਕੇ ਮਾਇਆ ਮੰਗਦਾ ਇਹ ਤਾਂ ਦਾਤਾ ਹੈ, ਇਹ ਮੰਗਤਾ ਤਾਂ ਹੈ ਹੀ ਨਹੀਂ, ਇਹ ਇਸ ਖੇਡ ਵਿੱਚ ਵੀ ਤੇਰਾ ਭਲਾ ਹੈ। ਫਿਰ ਆਪਣੇ ਆਪ ਹੀ ਉੱਠ ਕੇ ਮਹਾਰਾਜ ਨੇ ਆਉਣਾ ਤੇ ਮੰਗ ਲੈਣੇ। ਤੇ ਅੰਨ ਨੇ ਪੰਜਵੇਂ ਇੱਕ ਦਿਨ ਕਿਹਾ ਜਾਂਦਾ ਆਪਣੇ ਆਪ ਛਾਬੜੀ ਤੋਂ ਉੱਠਿਆ, ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਦੌੜ ਕੇ ਮੱਥਾ ਟੇਕ ਕੇ ਕਹਿੰਦਾ ਮਹਾਰਾਜ ਤਲੀ ਤੇ ਰੱਖ ਕੇ ਦੋਹਾਂ ਹੱਥਾਂ ਤੇ ਅੱਜ 5 ਰੁਪਈਏ ਵੱਟੇ ਮਹਾਰਾਜ, 5 ਸੰਗਤ 'ਚ ਪਾ ਦਿਓ। ਸਤਿਗੁਰੂ ਕਹਿੰਦੇ ਨੇ ਅੱਜ ਅਸੀਂ ਨਹੀਂ ਲੈਣੇ, ਅੱਜ ਨਹੀਂ ਲੈਣੇ ਅਸੀਂ। ਕਹਿਣ ਲੱਗਾ ਮਹਾਰਾਜ ਅੱਗੇ ਰੋਜ਼ ਆਵਾਜ਼ ਮਾਰ ਕੇ ਮੰਗਦੇ ਸੋ, ਅੱਜ ਮੈਂ ਦੇਣ ਆਇਆ। ਕਹਿਣ ਲੱਗੇ ਬਸ ਇਹੀ ਬਿਰਤੀ ਵੇਖਣੀ ਸੀ, ਇਸ ਦਰ ਤੇ ਆਇਆ ਹੋਇਆ ਅੰਦਰੋਂ ਤਿਆਗੀ ਕਦੋਂ ਹੁੰਦਾ ਹੈ? ਅੱਜ ਅਸੀਂ ਲੈਣੇ ਨਹੀਂ। ਪੰਜੇ ਪਕੜ ਕੇ ਉਹਦੀ ਹੱਥਾਂ 'ਤੇ ਰੱਖ ਦਿੱਤੇ ਤੇ ਜਿਹੜੇ ਆਪਣੀ ਜੇਬ ਸਨ ਉਹ ਵੀ ਕੱਢ ਕੇ ਰੱਖ ਦਿੱਤੇ। ਕਹਿਣ ਲੱਗੇ ਆਇਆ ਕਿੱਥੋਂ ਏ? ਮਹਾਰਾਜ ਜੇਲਮ ਤੋਂ, ਕਾਸ ਲਈ ਆਏ? ਕਹਿੰਦਾ ਸਤਿਗੁਰੂ ਆਇਆ ਰੋਟੀ ਕਮਾਉਣ ਸਾਂ, ਪਰ ਇੱਥੇ ਪਤਾ ਲੱਗਾ ਕਿ ਰੋਟੀ ਕਮਾਉਣ ਤੋਂ ਅੱਗੇ ਕੋਈ ਹੋਰ ਵੀ ਕਮਾਈ ਹੈ। ਮਹਾਰਾਜ ਕਹਿੰਦੇ ਸੱਚ ਦੱਸ ਕਾਹਦੇ ਲਈ ਆਇਆ? ਕਹਿੰਦਾ ਪੁੱਤਰਾਂ ਧੀਆਂ ਦੀ ਰੋਟੀ ਕਮਾਉਣ ਲਈ। ਮਹਾਰਾਜ ਜੀ ਨੇ ਮਾਇਆ ਦੇਖ ਕੇ ਕਿਹਾ ਨਾਮ ਕੀ? ਕਹਿੰਦਾ ਲੋਕ ਮੈਨੂੰ ਸੋਮਾ ਕਹਿੰਦੇ ਨੇ। ਹੱਸ ਕੇ 3 ਵਾਰ ਦਿੱਤੇ, ਸੋਮਾ ਸ਼ਾਹ, ਗੁਰੂ ਕਾ ਸ਼ਾਹ, ਬੇਪਰਵਾਹ, ਜਾਂ ਤੈਨੂੰ ਸ਼ਾਹ ਬਣਾ ਦਿੱਤਾ, ਤੇਰੇ ਘਰ 'ਚ ਕਿਸੇ ਚੀਜ਼ ਦੀ ਕਮੀ ਨਹੀਂ ਰਹੇਗੀ। ਮੈਂ ਇੱਕ ਬੇਨਤੀ ਕਰਾਂਗਾ, ਗੁਰੂ ਰਾਮਦਾਸ ਖਾਲੀ ਭਰਦੇ ਨੇ, ਨਾਮ ਦੇ ਖਾਲੀ ਭਰਦੇ ਨੇ, ਕਿਹੜੀ ਚੀਜ਼ ਹੈ ਜਿਹੜੀ ਇਹਦੇ ਦਰ 'ਤੇ ਨਹੀਂ ਮਿਲਦੀ ਪਈ? ਉਹ ਨਾਮ ਦੇ ਰਸੀਏ ਖਰਨਾਮ ਰਸੀ ਗੋਬਿੰਦ ਗੁਣ ਗਾਹਕ ਚਾਹਕ ਤਤ ਸਮਤ ਸਰੇ ਕਵ ਕਲ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਪਰ ਭਰੇ। ਮੈਂ ਬੇਨਤੀ ਕਰਾਂ ਅੱਜ ਭਗਤ ਰਵਿਦਾਸ ਸਾਹਿਬ ਮਹਾਰਾਜ ਕਹਿੰਦੇ ਨੇ ਤੂੰ ਨਾਮ ਦਾ ਰਸ ਨਹੀਂ ਚੱਖਿਆ, ਤੈਨੂੰ ਪਤਾ ਨਹੀਂ ਉਹ ਕਿਉਂ ਝੱਲਾ ਕਮਲਾ ਹੋ ਗਿਆ। ਦੇਖ ਜਪ ਕੇ ਨਾਮ, ਤੇਰੇ ਅੰਦਰ ਨੂੰ ਰਸ ਆਇਆ, ਦੁਨੀਆਂ ਦੇ ਰਸ ਛੁੱਟ ਜਾਣਗੇ।
ਰਹਾਉ ਜਾਨ ਅਜਾਨ ਭਏ ਹਮ ਬਾਬਰ, ਸੋਚ ਅਸੋਚ ਦਿਵਸ ਜਾਹੇ।
ਜਾਨ ਅਜਾਨ ਭਏ ਹਮ ਬਾਬਰ, ਜਾਨ ਦਾ ਅਰਥ ਸਾਨੂੰ ਜਾਣਕਾਰੀ ਹੈ, ਪਰ ਜਾਣ ਬੁੱਝ ਕੇ ਅਜਾਣੇ ਬਣੇ ਬੈਠੇ। ਇਹ ਦੋ ਸ਼ਬਦ ਨੇ ਜਾਨ ਅਜਾਨ। ਜਾਨ ਦਾ ਅਰਥ ਹੈ ਪਤਾ ਸਾਨੂੰ ਸਾਰਾ ਹੀ ਵੀ ਗੁਰੂ ਕਹਿੰਦਾ ਕੰਮ ਨਹੀਂ ਕਰਨਾ, ਪਰ ਮਚਲੇ ਜਿਹਨੂੰ ਮਚਲੇ ਕਹਿੰਦੇ ਨਾ ਆਪਾਂ ਪੰਜਾਬੀ ਚ ਇੱਕ ਸ਼ਬਦ, ਜਾਣ ਬੁੱਝ ਕੇ ਮਚਲੇ ਹੋਏ ਬੈਠੇ। ਜਾਨ ਅਜਾਨ ਭਏ ਖਮ ਬਾਬਰ, ਬਾਬਰ ਦਰ ਤੇ ਕਮਲੇ ਸ਼ਦਾਈ। ਇਹ ਵੀ ਪਤਾ ਵੀ ਮਨੁੱਖਾ ਦੇਈ ਕੀਮਤੀ ਹੈ, ਇਹ ਵੀ ਪਤਾ ਦੁਬਾਰਾ ਲੱਭਣੀ ਨਹੀਂ, ਇਹ ਵੀ ਪਤਾ ਨਸ਼ੇ ਪਾਪ ਨੇ, ਇਹ ਵੀ ਪਤਾ ਹੈ ਪਰ ਤਨ ਕੁਲ ਜਾਣਾ ਗਰਕ ਜਾਂਗੇ, ਇਹ ਵੀ ਪਤਾ ਹੈ ਕਿ ਠੱਗੀ ਮਾਰਨੀ ਪਾਪ ਕਹਿ, ਪਰ ਅੱਖਾਂ ਮੀਟ ਕੇ ਮਚਲਾ ਬਣਿਆ। ਭਗਤ ਰਵਿਦਾਸ ਕਹਿੰਦੇ ਨੇ ਕੀ ਕਰੀਏ, ਜਾਣ ਬੁੱਝ ਕੇ ਕਮਲੇ ਬਣੇ ਬੈਠੇ, ਮਚਲੇ ਮਕਰੇ ਬਣੇ। ਜਾਨ ਅਜਾਨ ਭਏ ਖਮ ਬਾਬਰ, ਸੋਚ ਅਸੋਚ ਦਿਵਸ ਜਾਹੀ। ਸੋਚ ਅਸੋਚ ਦਰ ਚੰਗੀਆਂ ਮੰਦੀਆਂ ਸੋਚਾਂ ਸੋਚ ਕੇ ਬੈਠੇ ਬੈਠੇ ਨਾਲ ਦੇ ਦੁਕਾਨਦਾਰ ਨੂੰ ਅੱਗ ਕਹਿੰਦੇ ਦੀ ਦੁਕਾਨ ਨੂੰ ਅੱਗ ਹੀ ਲੱਗ ਜਾਏ, ਇਹ ਸੋਚਾਂ ਹੀ ਨਾ ਬੰਦੇ ਦੀਆਂ ਗੰਦੀਆਂ। ਲੰਘਦੇ ਹੋਏ ਸਰੀਰ ਨੂੰ ਵੇਖੀ ਜਾਂਦਾ, ਗੰਦੇ ਫੁਰਨੇ ਬਣਾਈ ਜਾਂਦਾ, ਕਿਸੇ ਦੀ ਸੰਤਾਨ ਦਾ ਬੁਰਾ ਮੰਗੀ ਜਾਂਦਾ। ਕਹਿੰਦੇ ਇਹਦਾ ਬੰਨਾ ਕੀ ਹੈ, ਅੰਦਰ ਤਾਂ ਪਾਪਾਂ ਦੀਆਂ ਪੰਡਾਂ ਇਕੱਠੀਆਂ ਕੀਤੀਆਂ। ਜਾਨ ਅਜਾਨ ਭਏ ਖਮ ਬਾਬਰ, ਸਮਝਦਿਆਂ ਵੀ ਤੇ ਚੇਤੇ ਰੱਖਿਓ, ਬੇਸਮਝ ਨੂੰ ਬਖਸ਼ਿਆ ਜਾ ਸਕਦਾ, ਜਿਹਨੂੰ ਸਮਝ ਹੋਵੇ ਤੇ ਫਿਰ ਪਾਪ ਕਰਿਓ ਕਿਵੇਂ ਬਖਸ਼ਿਆ ਜਾਏਗਾ। ਮਨ ਜਾਣੈ ਸਭ ਬਾਤ, ਜਾਣਤ ਕੀ ਔਗਨ ਕਰੈ, ਕਾਹੇ ਕੀ ਕੁਸਲਾਤ ਹਾਥ ਦੀਪ ਕੁਮੈ ਪਰੈ। ਜਾਣ ਬੁੱਝ ਕੇ ਬਾਵਰੇ ਤੈ ਕਾਜ ਵਿਗਾਰਿਓ, ਜਾਣ ਬੁੱਝ ਕੇ ਤੂੰ ਆਪਣਾ ਕੰਮ ਖਰਾਬ ਕੀਤਾ, ਚੰਗੀਆਂ ਮੰਦੀਆਂ ਸੋਚਾਂ ਚ ਵਿਚਰਨੇ ਖਾਂ।
ਇੰਦਰੇ ਸਾਵਲ ਨਿਬਲ ਬਵੇਕ ਬੁੱਧ, ਪਰਮਾਰਥ ਪਰਵੇਸ਼ ਨਹੀਂ।
ਇੰਦਰੀ ਸਬਲ ਨਿਬਲ ਬਵੇਕ ਬੁੱਧ, ਪਰਮਾਰਥ ਪਰਵੇਸ਼ ਨਹੀਂ। ਇਸ ਤੁਕ ਨੂੰ ਧਿਆਨ ਨਾਲ ਫਿਰ ਵੀ ਸੁਣਿਓ। ਇੰਦਰੀ ਸਬਲ, ਇੰਦਰੀਆਂ ਬਲ ਸੰਯੁਕਤ ਨੇ। ਅਸੀਂ ਕਹਿੰਦੇ ਹਾਂ ਪਤਾ ਨਹੀਂ ਪਰਮਾਰਥ ਕਿਵੇਂ ਕਮਾਇਆ ਜਾਏਗਾ। ਭਗਤ ਜੀ ਨੇ ਇੱਕੋ ਤੁਕ ਵਿੱਚ ਹੀ ਜਵਾਬ ਦੇ ਦਿੱਤਾ, ਕਹਿੰਦੇ ਜਿੰਨਾ ਬੰਦਾ ਜ਼ਿਆਦਾ ਕਾਮੀ, ਕ੍ਰੋਧੀ, ਲਾਲਚੀ, ਵਿਸ਼ਈ ਹੋਵੇਗਾ, ਉਹਨਾਂ ਬੰਦਰਾ ਆਤਮਕ ਪੱਖੋਂ ਬਿਲਕੁਲ ਕਮਜ਼ੋਰ ਹੋਵੇਗਾ। ਤੇਰੀਆਂ ਇੰਦਰੀਆਂ ਤਾਂ ਬਲ ਸਹਿਤ ਬਾਹਰ ਨੂੰ ਜਾਂਦੀਆਂ ਪਈਆਂ ਨੇ। ਆ ਤੇਰੇ ਪੰਜ ਗਿਆਨ ਇੰਦਰੀ ਤੇਰੇ ਕਾਬੂ ਨਹੀਂ, ਬਣਿਆ ਫਿਰਨਾ ਤੂੰ ਵੱਡਾ ਰਾਠ। ਤੇਰੇ ਨੌ ਦਰਵਾਜ਼ੇ ਤਾਂ ਤੇਰੇ ਕਾਬੂ ਨਹੀਂ ਆਏ, ਤੇ ਤੂੰ ਕਹਿੰਦਾ ਪਿਆ ਰੱਬ ਕਦੋਂ ਮਿਲੇਗਾ। ਪਹਿਲਾਂ ਆਹ ਦਰਵਾਜ਼ੇ ਰੋਕ ਜਿਹੜੇ ਤੇਰੀ ਐਨਰਜੀ ਨੂੰ ਵੇਸਟ ਕਰ ਰਹੇ ਨੇ। ਇੰਦਰੀ ਸਬਲ, ਨਿਬਲ ਵਿਵੇਕ ਬੁੱਧ, ਤੇ ਜਿਹੜੀ ਵਿਵੇਕ ਬੁੱਧੀ ਉਹ ਨਿਲਬਲ ਹੋ ਗਈ, ਕਮਜ਼ੋਰ ਹੋ ਗਈ। ਪਰਮਾਰਥ ਪਰਵੇਸ਼ ਨਹੀਂ, ਜਿਹੜੀ ਆਤਮ ਵਿਦਿਆ ਹੈ, ਜਿਹੜੀ ਪਰਮ ਵਿਦਿਆ ਹੈ, ਜਿੱਥੇ ਪਰਮ ਅਰਥ ਜੀਵਨ ਦਾ ਸਮਝ ਪੈਣਾ ਹੈ, ਉੱਥੇ ਕਦੀ ਸੁਰਤ ਪ੍ਰਵੇਸ਼ ਹੀ ਨਹੀਂ ਕਰਦੀ। ਕਿਉਂਕਿ ਚੇਤੇ ਰੱਖਿਓ, ਇਹ ਮੈਂ ਫਿਰ ਦੁਹਰਾਉਣ ਲੱਗਾ, ਜਿੰਨਾ ਬੰਦਾ ਇੰਦਰੀਆਂ ਦੇ ਤੌਰ ਤੇ ਇਹਨਾਂ ਨੂੰ ਸੰਕੋਚ ਲਏਗਾ, ਉਹਨਾਂ ਉਹਦੇ ਵਿੱਚ ਇਕਾਗਰਤਾ ਤੇ ਤਾਕਤ ਪੈਦਾ ਹੋਵੇਗੀ। ਜਿੰਨਾ ਬੰਦਾ ਬਾਹਰ ਮੁਖੀ ਇੰਦਰੀਆਂ ਦਾ ਭੋਗੀ ਹੋਵੇਗਾ, ਉਹਨਾਂ ਅੰਦਰੋਂ ਕਮਜ਼ੋਰ ਹੋਵੇਗਾ। ਇਹ ਗੁਰੂ ਗ੍ਰੰਥ ਸਾਹਿਬ ਦਾ ਫੈਸਲਾ ਹੈ। ਇਸੇ ਕਰਕੇ ਮਹਾਂਪੁਰਖਾਂ ਭਗਤ ਜੀ ਨੇ, ਕਬੀਰ ਸਾਹਿਬ ਨੇ ਕਿਹਾ, ਕਹਿੰਦੇ ਮੇਰੇ ਗੁਰੂ ਨੇ ਤਾਂ ਦੱਸ ਦਿੱਤਾ ਵੀ ਆ ਸੁਰਾਖ ਨਹੀਂ ਜਿੱਥੋਂ ਐਨਰਜੀ ਜਾਂਦੀ ਹੈ ਬਾਹਰ ਨੂੰ। ਗੁਰਦਖਲਾਈ ਮੋਰੀ, ਜਿਤ ਮਿਰਗ ਪਰਤ ਹੈ ਚੋਰੀ, ਮੂੰਦ ਲੀਏ ਦਰਵਾਜ਼ੇ ਬਾਜੀ ਅਲੇ ਅਨਹਦ ਬਾਜੇ। ਕਹਿੰਦੇ ਜਦੋਂ ਬਾਹਰ ਦੀਆਂ ਇੰਦਰੀਆਂ ਰੋਕੀਆਂ, ਬਾਹਰ ਦੀਆਂ ਇੰਦਰੀਆਂ ਮਤਲਬ ਜਿਹੜੀਆਂ ਬਾਹਰ ਮੁਖੀ ਲਿਜਾਂਦੀਆਂ ਨੇ ਮਨ ਨੂੰ, ਤੇ ਪਿਆਰਿਓ ਆਪਣੇ ਆਪ ਹੀ ਮਨ ਟੇਕਿਆ। ਹਜ਼ੂਰ ਕਹਿ ਰਹੇ ਨੇ ਇੰਦਰੀ ਸਬਲ ਨਵੇਕ ਨਿਬਲ ਵਿਵੇਕ ਬੁੱਧ, ਪਰਮਾਰਥ ਪ੍ਰਵੇਸ਼ ਨਹੀਂ। ਇੰਦਰੀਆਂ ਵਿੱਚ ਖਚ ਤੋਏ ਬੰਦੇ ਦਾ ਅੰਦਰ ਪਰਮ ਅਰਥ ਵਿੱਚ ਕਿਵੇਂ ਪ੍ਰਵੇਸ਼ ਕਰੇਗਾ।
ਕਹਿਆਤ ਆਨ ਆਚਾਰਿਆਤ ਅਨ ਕਾਸ਼, ਸਮਝ ਨਾ ਪਾਰਾਇਆ ਪਰ ਮਾਇਆ।
ਕਹਿੰਦੇ ਵਾਹਿਗੁਰੂ ਇਸ ਮਾਇਆ ਦਾ ਜ਼ੋਰ ਕਿੰਨਾ ਕੁ ਹੈ। ਅਸੀਂ ਕਹਿੰਦੇ ਕੁਛ ਹਾਂ ਤੇ ਆਚਰਣ ਸਾਡਾ ਕੁਛ ਹੋਰ ਹੈ। ਭਗਤ ਰਵਿਦਾਸ ਸਾਹਿਬ ਕਹਿੰਦੇ ਕਿਵੇਂ ਰਸ ਆਵੇ ਤੈਨੂੰ, ਤੇਰੀ ਜ਼ਬਾਨ ਦਾ ਤੇਰੀ ਕਥਨੀ ਤੇ ਕਰਨੀ ਦਾ ਬਰਾਬਰ ਤੋਲ ਹੀ ਨਹੀਂ ਹੈਗਾ। ਤੂੰ ਬੋਲਣਾ ਕੁਝ ਪਿਆ, ਕਰਨਾ ਕੁਝ ਪਿਆ, ਇਹਨੂੰ ਇਉਂ ਕਹਿ ਲਈਏ ਗੱਲੀ ਖਾਉ ਸੁਹਾਗਣ ਭੈਣੇ, ਕੰਤ ਨਾ ਕਬਹੂ ਮੈਂ ਮਿਲਿਆ। ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਮਨੋ ਕੁਸ਼ੁੱਧਾਂ ਕਾਲੀਆਂ ਬਾਹਰ ਚਿੱਟਵੀਆਂ। ਇਹਨੂੰ ਇਉਂ ਕਹਿ ਸਕਦੇ ਹਾਂ ਰਹਿਤ ਅਵਰ ਕਛ ਅਵਰ ਕਮਾਵਤ, ਮਨ ਨੀ ਪ੍ਰੀਤ ਮੁਖੋ ਗੰਡਲਾਵਤ। ਹੇ ਪਾਰ ਬ੍ਰਹਮ ਪਰਮੇਸ਼ਵਰ ਜੀ, ਇਹ ਮਾਇਆ ਦਾ ਜ਼ੋਰ, ਸਾਡੀ ਕਹਿਣੀ ਕੁਛ ਹੈ ਤੇ ਸਾਡੀ ਕਰਨੀ ਕੁਛ ਹੈ, ਸਾਡਾ ਆਚਰਨ ਕੁਛ ਬੋਲਦਾ ਤੇ ਸਾਡੀ ਜ਼ਬਾਨ ਕੁਛ ਕਹਿ ਰਹੀ ਹੈ।
ਕਹਿ ਰਵਿਦਾਸ ਉਦਾਸ ਦਾਸ ਮਤ, ਪਰ ਹਰ ਕੋਪ ਕਰੋ ਜੀ ਦਇਆ।
ਅਖੀਰ ਤੇ ਭਗਤ ਰਵਿਦਾਸ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ, ਖੇ ਮੇਰੇ ਪਾਰ ਬ੍ਰਹਮ ਪਰਮੇਸ਼ਵਰ ਜੀ, ਕਹਿ ਰਵਿਦਾਸ ਉਦਾਸ ਦਾਸ ਮਤ, ਪਰ ਹਰ ਕੋਪ ਕਰੋ ਜੀ ਦਇਆ। ਮੈਂ ਤੇਰਾ ਦਾਸ ਉਦਾਸੀ ਵਿੱਚ ਇਹ ਬੇਨਤੀ ਕਰ ਰਿਹਾ, ਕਰਮ ਮੇਰੇ ਬਖਸ਼ ਛਵਾਉਣ ਲਈ ਨਹੀਂ, ਕਰਮਾਂ ਕਰਕੇ ਮੈਨੂੰ ਕਿਤੇ ਵੀ ਢੋਈ ਨਹੀਂ, ਪਰ ਕਿਰਪਾ ਕਰ ਤੂੰ ਗੁੱਸੇ ਨੂੰ ਤਿਆਗ ਦੇ। ਤੂੰ ਮੇਰੇ ਕਰਮ ਵੇਖ ਕੇ ਕ੍ਰੋਧਿਤ ਨਾ ਹੋਵੀ, ਇਸ ਜੀਵ ਤੇ ਦਇਆ ਕਰ ਤੇ ਮੈਨੂੰ ਤੂੰ ਬਚਾ ਲੈ, ਮੇਰੇ ਤੇ ਕਿਰਪਾ ਕਰ। ਭਗਤ ਰਵਿਦਾਸ ਸਾਹਿਬ ਜੀ ਮਹਾਰਾਜ ਉਹਨਾਂ ਨੇ ਸਾਰੇ ਸ਼ਬਦ 'ਚ ਇੱਕ ਬੇਨਤੀ ਵੀ ਦੱਸਿਆ ਵੀ ਸਾਡੇ ਅੰਦਰ ਕੀ ਵਾਪਰਦਾ ਹੈ। ਸਤਿਗੁਰੂ ਗੁਰੂ ਰਾਮਦਾਸ ਕਿਰਪਾ ਕਰੇ। ਸਾਧ ਸੰਗਤ, ਅਖੀਰਲੀਆਂ ਤੁਕਾਂ ਪੜ੍ਹਨ ਤੋਂ ਪਹਿਲਾਂ ਮੈਂ ਮਿੰਟ ਦੋ ਕੁ ਲੈ ਗਿਆ ਜ਼ਿਆਦਾ। ਅੱਜ ਨਗਰ ਕੀਰਤਨ ਹੈ। ਅਸੀਂ ਕਿਸੇ ਹਕੂਮਤ ਦੇ ਦੱਸੇ ਹੋਏ ਅਭਿਆਨ ਅਨੁਸਾਰ ਨਹੀਂ, ਪਿਛਲੇ ਸਾਲ ਵੀ ਇੱਕ ਬੇਨਤੀ ਕੀਤੀ ਸੀ। ਆਹ ਦੇਖੋ ਅੱਜ ਥਾਂ ਥਾਂ ਤੇ ਪ੍ਰਬੰਧਕ ਕਮੇਟੀ ਨੇ ਵੀ ਪਿਛਲੇ ਸਾਲ ਕਿਹਾ ਸੀ, ਤੇ ਮੇਰੇ ਮਨ 'ਚ ਐਤਕੀ ਵਿਆਹ ਨਗਰ ਕੀਰਤਨ ਨਿਕਲਣਾ। ਅੱਗੇ ਤੁਸੀਂ ਸਭ ਨੇ ਸਫਾਈ ਕਰਦੇ ਜਾਣਾ, ਝਾੜੂ ਲੱਗਣਾ, ਜਲ ਲੱਗਣਾ, ਤੇ ਸਵਾਦ ਇਹ ਵੇ ਕਿ ਪਿੱਛੇ ਵੀ ਜੋ ਕੁਝ ਵੀ ਪਤਲਾਂ ਡਿੱਗੀਆਂ ਹੋਣ, ਡੂਨੇ ਡਿੱਗੇ ਹੋਣ, ਆਰਟੀਫਿਸ਼ਲ ਕੱਪ ਡਿੱਗੇ ਹੋਣ, ਸਾਰੇ ਝਾੜੂ ਮਾਰ ਕੇ ਸਾਫ਼ ਕਰਕੇ ਜਾਇਓ। ਕਿਉਂਕਿ ਜਿੱਥੇ ਗੁਰੂ ਰਾਮਦਾਸ ਲੰਘ ਜਾਏ ਉਹਨਾਂ ਥਾਵਾਂ 'ਤੇ ਗੰਦਗੀ ਨਹੀਂ ਪਈ ਹੁੰਦੀ। ਇਹ ਮੇਰੀ ਬੇਨਤੀ ਹੈ, ਤੇ ਇਕੱਲੀ ਅੰਮ੍ਰਿਤਸਰ ਲਈ ਨਹੀਂ, ਜਿੱਥੇ ਜਿੱਥੇ ਵੀ ਨਗਰ ਕੀਰਤਨ ਹੁੰਦੇ ਨੇ, ਹੁਣ ਹਸਪਤਾਲ ਲੱਗੇ ਨੇ, ਅਤੇ ਜੇ ਜੋ ਕੁਝ ਵੀ ਤੁਸੀਂ ਸੇਵਾ ਕਰਨੀ ਹੈ ਨਾਲ ਨਾਲ ਸਫਾਈ ਕਰੀ ਜਾਓ ਅਤੇ ਗੁਰੂ ਸਾਹਿਬ ਦੀ ਬੜੀ ਪ੍ਰਸੰਨਤਾ ਮਿਲੇਗੀ। ਆਓ ਅਖੀਰਲੀਆਂ ਤੁਕਾਂ ਦਾ ਪਾਠ ਆਪਾਂ ਸਰਵਣ ਕਰੀਏ ਜੀ।
ਕਹੀਅਤ ਆਨ ਅਚਰਿਅਤ ਅਨ ਕਾਸ਼ ਸਮਝਣਾ ਪਰਾਇ ਪਰਮਾਇਆ ਕਹਿਰਵ ਦਾਸ ਉਦਾਸ ਦਾਸ ਮਤ ਪਰ ਹਰ ਕੋਪ ਕਰੋ ਜੀ ਦਇਆ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।